ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਅਮਰੀਕ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ। ਦਿਨ ਮੰਗਲਵਾਰ ਹੈ ਜੀ, 16 ਤਰੀਕ ਹੋ ਗਈ ਹੈ ਤੇ ਸਟੂਡੀਓ ਦੀ ਘੜੀ ਦੇ ਉੱਤੇ 3:16 ਹੋਣ ਵਾਲੇ ਨੇ। ਡੇਢ ਘੰਟੇ ਦਾ ਸਫ਼ਰ ਰਹੇਗਾ ਨੱਚਦਾ ਪੰਜਾਬ ਪ੍ਰੋਗਰਾਮ ਦਾ, ਔਰ ਸਾਡੇ ਸਟੂਡੀਓ ਦੇ ਵਿੱਚ ਕੁਝ ਮਹਿਮਾਨ ਵੀ ਹੋਣਗੇ, ਉਹਨਾਂ ਨਾਲ ਵੀ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ। ਉਹਨਾਂ ਦੀ ਜਿਹੜੀ ਕਲਾ ਆ ਉਸ ਬਾਰੇ ਵੀ ਪੂਰਾ ਜਾਣਾਂਗੇ ਕਿ ਉਹ ਨਿਊਜ਼ੀਲੈਂਡ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਸ ਫੀਲਡ ਦੇ ਵਿੱਚ ਉਹ ਸਨ ਅਤੇ ਨਿਊਜ਼ੀਲੈਂਡ ਵਿੱਚ ਰਹਿ ਰਹੇ ਨੇ। ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੇ ਥੋੜੇ ਸਮੇਂ ਤੋਂ ਬਾਅਦ। ਤੇ ਮਿੱਤਰੋ ਨਾਲ ਫੋਨ ਤੁਸੀਂ ਜ਼ਰੂਰ ਕਰ ਦੇਣਾ ਕਿ ਕਿਹੜੇ ਕਿਹੜੇ ਮਿੱਠੇ ਪਿਆਰੇ ਗੀਤ ਤੁਸੀਂ ਸੁਣਨੇ ਆ। ਤੇ ਜ਼ਿਆਦਾ ਮੈਂ ਗੱਲ ਇਹ ਵੀ ਕਰਾਂਗਾ ਅੱਜ ਕਿ ਦੇਵੀ ਮਹਿਸੂਸਪੁਰੀ ਸਾਹਿਬ ਨਿਊਜ਼ੀਲੈਂਡ ਵਿੱਚ ਆ ਰਹੇ ਨੇ ਜੀ 27 ਸਤੰਬਰ ਨੂੰ। ਸੋ ਉਹਨਾਂ ਦੀ ਜਿਹੜੀਆਂ ਟਿਕਟਾਂ ਨੇ ਉਹ ਮੇਜਰ ਇੰਡੀਅਨ ਆਊਟਲੈਟ ਜਿਹੜੇ ਨੇ ਉੱਥੇ ਸਾਰਿਆਂ ਦੇ ਪਹੁੰਚ ਗਈਆਂ ਆ। ਤੇ ਤੁਸੀਂ ਆਪਣੀਆਂ ਟਿਕਟਾਂ ਜਲਦ ਤੋਂ ਜਲਦ ਲੈ ਲੈਣੀਆਂ, ਸਿਰਫ $10 ਦੀ ਟਿਕਟ ਆ। ਤੇ ਇਸ ਤੋਂ ਪਹਿਲਾਂ ਕਿ ਉਹ ਸ਼ੋਅ ਜਿਹੜਾ ਆ ਉਹ ਸੋਲਡ ਆਊਟ ਹੋਵੇ ਆਪਣੀ ਟਿਕਟ ਤੁਸੀਂ ਜ਼ਰੂਰ ਲੈ ਲੈਣੀ ਆ। ਕੁਛ ਕੁ ਮੈਨੂੰ ਲੱਗਦਾ ਸੀ ਵੀ ਜਿਹੜੀ ਕਮੇਟੀ ਹੈ ਉਹ ਤੋਂ ਪਤਾ ਲੱਗਿਆ ਕਿ 40-50 ਟਿਕਟਾਂ ਜਿਹੜੀਆਂ ਨੇ VIP ਉਹ ਬਚਦੀਆਂ ਨੇ। ਐਜ਼ ਤੁਸੀਂ ਅਗਰ VIP ਬਣ ਕੇ ਦੇਖਣਾ ਚਾਹੁੰਦੇ ਹੋ ਤਾਂ ਫਿਰ ਉਹ ਵੀ ਤੁਸੀਂ ਪੋਸਟਰ 'ਤੇ ਦਿੱਤੇ ਜਿਹੜੇ ਨੰਬਰ ਆ ਉਹਦੇ ਉੱਤੇ ਤੁਸੀਂ ਰਾਬਤਾ ਜ਼ਰੂਰ ਕਰ ਲੈਣਾ। ਸੋ ਨੱਚਦਾ ਪੰਜਾਬ ਪ੍ਰੋਗਰਾਮ ਦੋਸਤੋ 104.6 FM ਤੋਂ ਮੈਂ ਅਮਰੀਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ, ਔਰ ਇਹ ਇੰਜਨ ਇੰਡੀਅਨ ਫਲੇਮ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਹਰੇਕ ਮੰਗਲਵਾਰ ਨੂੰ। ਤੁਹਾਡਾ ਪਿਆਰ ਸਤਿਕਾਰ ਮਿਲਦਾ ਹੈ, ਉਹਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। 815-8100 ਸਟੂਡੀਓ ਦਾ ਫੋਨ ਨੰਬਰ ਆ ਅਤੇ ਘੰਟੀਆਂ ਤੁਸੀਂ ਮਾਰ ਦਿੰਦੇ ਹਾਂ ਕਿਹੜੇ ਕਿਹੜੇ ਗੀਤ ਤੁਸੀਂ ਸੁਣਨੇ ਆ। ਚਲੋ ਸਭ ਤੋਂ ਪਹਿਲਾਂ ਮੈਂ ਉਸ ਗੀਤ ਦੀ ਗੱਲ ਕਰਦੇ ਜਿਹਦੇ ਪਿੱਛੇ ਆਪਾਂ ਨੱਠੇ ਭੱਜੇ ਫਿਰਦੇ ਹਾਂ। ਕਹਿੰਦੇ ਕਿ ਮਾਲਕ ਜਿਹੜਾ ਆ ਦੋ ਵਕਤ ਦੀ ਰੋਟੀ ਜਿਹੜਾ ਉਹ ਜ਼ਰੂਰ ਦੇ ਦਿੰਦਾ ਆ। ਸੁਣ ਲੈਂਦੇ ਹਾਂ ਫਿਰ ਦਿਲਜੀਤ ਸਾਂਝ ਨੂੰ ਕਰਦੇ ਹਾਂ ਗੱਲ ਤੁਹਾਡੇ ਨਾਲ। ਮਿਹਰਬਾਨੀ
ਸ਼ਿਕਾਰ ਨੇ ਕਰਦੇ ਹੱਥੀ ਇਲ ਵਾਂਗ ਮਰੇ ਕਦੇ ਟੁੱਕੀਏ ਨਾ ਉਹ ਦੇਣ ਵਾਲਾ ਇੱਕ ਮਾਲਕ ਬੈਠਾ ਕਿਸੇ ਦੂਜੇ ਅੱਗੇ ਚੁੱਕੀਏ ਨਾ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਖਾਲੀ ਜੇਬ ਕੱਲ ਭਰ ਜਾਵੇਗੀ ਫਰਕ ਕੀ ਪੈਂਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਜਿੱਤਾਂ ਦੀ ਘਰ ਤੋੜ ਕਿਸੇ ਦਾ ਵਸੀਏ ਨਾ ਰੋਂਦਾ ਵੇਖ ਕੋਈ ਹੱਸੀਏ ਨਾ ਉਹ ਸੱਜਣਾ ਨੂੰ ਜੇ ਪਵੇ ਮੁਸੀਬਤ ਹੱਥ ਛੁੜਾ ਕੇ ਨਸੀਏ ਨਾ ਖਾਲੀ ਭਾਂਡਾ ਬਹੁਤੀ ਆਵਾਜ਼ ਕਰੇ ਮੇਰੀ ਮੇਰੀ ਕਹਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਜੇ ਹੱਕ ਕਿਸੇ ਦਾ ਖੋਈਏ ਨਾ ਬੇਫਿਕਰੇ ਹੋ ਕੇ ਸੋਈਏ ਉਹ ਵਾਂਗ ਗੈਰਤ ਕੀ ਹੈ ਜਿਉਣਾ ਅਣਖਾਂ ਦੇ ਨਾਲ ਜੋਈਏ ਬਹੁਤੀਆਂ ਕਰ ਮਨ ਆਈਆਂ ਬੰਦਾ ਮਨ ਤੋਂ ਲੈਂਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਖਾਲੀ ਜੇਬ ਕੱਲ ਭਰ ਜਾਵੇਗੀ ਫਰਕ ਕੀ ਪੈਂਦਾ ਏ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਕੋਈ ਦੋ ਟੈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ
ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ, ਪੰਜਾਬੀ ਚਮਕਦੇ ਆਫਤਾਬ ਵਰਗੀ, ਪੰਜਾਬੀ ਨੈਣਾਂ ਦੇ ਨੀਰ ਵਰਗੀ, ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ। ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ। ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ। ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ। ਧੰਨਵਾਦ ਜੀ। ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.in/ਨੱਚਦਾ ਪੰਜਾਬ।
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ। ਕਿਉਂਦੇ ਵਸਦੇ ਰਹੋ, ਚੜ੍ਹਦੀ ਕਲਾ ਚ ਰਹੋ।
ਸਤਿ ਸ੍ਰੀ ਅਕਾਲ ਜੀ, ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ।
ਬਿਲਕੁਲ ਮਿੱਤਰੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਨਾਈਜਲ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਫੋਨ ਕੀਤਾ ਤੇ ਤੁਸੀਂ ਇੱਕ ਅਮਨ ਨੂਰੀ ਦਾ ਗੀਤ ਸੁਣਨਾ ਚਾਹਿਆ। ਜ਼ਰੂਰ ਪੇਸ਼ ਕਰਾਂਗੇ। ਆਪਣੀ ਵਾਈਫ ਲਵਪ੍ਰੀਤ ਕੌਰ ਨੂੰ ਵੀ ਯਾਦ ਕਰਦੇ ਨੇ ਤੇ ਨਾਲ ਨਾਲ ਜੋਤੀ ਹੁਣਾਂ ਨੂੰ ਯਾਦ ਕਰਦੇ ਨੇ। ਸੋ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਹੈ ਤੁਹਾਡਾ ਤੇ ਤੁਸੀਂ ਫੋਨ ਕਰਦੇ ਹੋ। ਮਤਲਬ ਤੁਸੀਂ ਅਗਰ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਫਿਰ ਸਟੂਡੀਓ ਦਾ ਫੋਨ ਨੰਬਰ 815-8158100। ਆ ਜਾਓ ਫਿਰ ਜੁੜਦੇ ਹਾਂ, ਡੇਢ ਘੰਟੇ ਦਾ ਸਫ਼ਰ ਰਹਿਣਾ ਆ, ਉਹਦੇ 'ਚੋਂ ਮਿੱਤਰੋ ਨਿਕਲ ਕੇ 5-10 ਮਿੰਟ ਤੇ ਲਓ ਫਿਰ ਅਸੀਂ ਤੁਹਾਡੀ ਇੱਕ ਐਸੇ ਖਾਸ ਮਹਿਮਾਨ ਦੇ ਨਾਲ ਥੋੜ੍ਹੀ ਗੁਫ਼ਤਗੂ ਕਰਦੇ ਹਾਂ ਕਿ ਜਿਹੜੇ ਉਸ ਪੰਜਾਬੋਂ ਆਏ ਨੇ ਜਿੱਥੇ ਆਪਾਂ ਸਾਰੇ ਤਾਂਘ ਰੱਖਦੇ ਹਾਂ ਵੀ ਆਪਾਂ ਪੰਜਾਬ ਜਾਣਾ ਯਾਰ। ਜਦੋਂ ਆਪਾਂ ਸੋਚਦੇ ਵੀ ਛੁੱਟੀਆਂ ਜਾਣਾ ਕਿੱਥੇ, ਹਾਂ ਪੰਜਾਬ ਜਾਣਾ, ਹੋਰ ਕਿਤੇ ਆਪਾਂ ਸੋਚਦੇ ਨਹੀਂ। ਬਹੁਤ ਸੋਹਣੀਆਂ ਖੂਬਸੂਰਤ ਜਗ੍ਹਾਵਾਂ ਨੇ ਦੁਨੀਆ ਭਰ ਦੇ ਵਿੱਚ, ਪਰ ਜਿੱਥੇ ਅਸੀਂ ਜੰਮੇ ਪਲੇ ਹਾਂ ਸਾਨੂੰ ਉਹ ਖਿੱਚ ਪਾਉਂਦਾ ਆ। ਸੋ ਅਸੀਂ ਜ਼ਰੂਰ ਉੱਥੇ ਹੀ ਜਾਂਦੇ ਹਾਂ, ਪਰ ਲੇਕਿਨ ਉੱਥੋਂ ਮਿੱਟੀ ਦੀ ਮਹਿਕ ਜਿਹੜੀ ਲੈ ਕੇ ਗੁਰਪ੍ਰੀਤ ਸਿੰਘ ਜੀ, ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਕਹਾਂਗਾ ਜੀ ਮੈਂ ਇਹਨਾਂ ਨੂੰ, ਉਹ ਨਿਊਜ਼ੀਲੈਂਡ ਦੇ ਵਿੱਚ ਨੇ ਅਤੇ ਅੱਜ ਸਟੂਡੀਓ ਦੇ ਵਿੱਚ ਨੇ, ਸਾਡੇ 4 ਚੰਦ ਉਹਨਾਂ ਨੇ ਲਾਏ ਨੇ ਅਤੇ ਉਹਨਾਂ ਨੂੰ ਅਸੀਂ ਜੀਆਂ ਆਖਦੇ ਹਾਂ। ਗੁਰਪ੍ਰੀਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ।
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ
ਜੀ।
ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਉਸ ਪੰਜਾਬ ਦੀ ਧਰਤੀ ਤੋਂ ਆਏ ਆ ਜਿੱਥੇ ਸਰਤਾਜ ਹੋਣੀ ਵੀ ਆਪਣੇ ਇੱਕ ਗੀਤ ਦੇ ਵਿੱਚ ਕਹਿੰਦੇ ਆ ਕਿ ਜਿੱਥੇ ਮਿੱਟੀ ਵੀ ਮਹਿਕੀਲੀਏ, ਸੰਦਲੀ ਜੀ ਹਵਾ ਨਸ਼ੀਲੀਏ, ਪਿੱਪਲਾਂ ਦੀ ਖੜਕ ਸੁਰੀਲੀਏ, ਮੈਂ ਉਸ ਪੰਜਾਬੋਂ ਆਇਆ ਹਾਂ, ਸੁੱਖ ਸ਼ਾਂਤ ਸੁਨੇਹਾ ਲਿਆਇਆ ਹਾਂ। ਸੋ ਉਸ ਧਰਤੀ ਤੋਂ ਆਇਆ ਜਿਸ ਧਰਤੀ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ 17 ਬੜੀਆਂ ਖੂਬਸੂਰਤ ਨੇ, ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਲ, ਤੇ ਉਸ ਗੁਰੂਆਂ ਪੀਰਾਂ ਦੀ ਧਰਤੀ ਤੋਂ ਮੈਂ ਪੰਜਾਬੋਂ ਆਇਆ ਤੇ ਸ਼ੁਕਰੀਆ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਉੱਤੇ ਇਨਵਾਈਟ ਕੀਤਾ, ਧੰਨਵਾਦ।
ਧੰਨ ਭਾਗ ਸਾਡੇ ਆ ਜੀ, ਤੁਹਾਡੇ ਨਾਲ ਅਸੀਂ ਬੈਠੇ ਹਾਂ ਕਿਉਂਕਿ ਤੁਹਾਡੇ ਕੋਲ ਕਾਫੀ ਕਲਾ ਜਿਹੜੀ ਹੈ ਕਾਫੀ ਗੁਣ ਆ, ਉਹ ਅਸੀਂ ਹੌਲੀ ਹੌਲੀ ਤੁਹਾਡੇ ਕੋਲੋਂ ਅਸੀਂ ਸਾਰੇ ਜਾਣਨੇ ਆ। ਥੋੜੇ ਜਿਹਾ ਮੈਂ ਕਿਉਂਕਿ ਫੇਸਬੁੱਕ ਲਾਈਵ ਤੇ ਵੀ ਆਪਾਂ ਹੋਵਾਂਗੇ, ਉੱਥੇ ਵੀ ਆਪਾਂ ਜਾਣਕਾਰੀ ਲਵਾਂਗੇ, ਵਾਈਡਰ ਕਮਿਊਨਿਟੀ ਜਿਹੜੀ ਆ ਉਹ ਫਿਰ ਦੇਖਦੀ ਆ ਫੇਸਬੁੱਕ ਤੋਂ, ਫਿਰ ਆਪਾਂ ਕਿਤੇ ਵੀ ਦੁਨੀਆਂ 'ਚ ਪਹੁੰਚ ਜਾਂਦੇ ਹਾਂ ਇੱਕ ਮਿੰਟਾਂ ਦੇ ਵਿੱਚ। ਸੋ ਸਟੇਸ਼ਨ ਦੇ ਜ਼ਰੀਏ ਵੀ ਪਹੁੰਚ ਜਾਂਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਤੁਸੀਂ ਇਸ ਨੂੰ ਸੁਣਨਾ ਹੈ ਦੋਸਤੋ, ਤਾਂ www.planetaudio.org.nz/ਨੱਚਦਾ ਪੰਜਾਬ ਤੇ ਤੁਸੀਂ ਦੁਨੀਆ ਭਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਫੇਸਬੁੱਕ ਤੇ ਲਾਈਵ ਵੀ ਹੋਵਾਂਗੇ ਥੋੜੇ ਸਮੇਂ ਤੋਂ ਬਾਅਦ। ਬਹੁਤ ਬਹੁਤ ਧੰਨਵਾਦ। ਥੋੜੇ ਜਿਹੇ ਪਿਛੋਕੜ ਬਾਰੇ ਜ਼ਰੂਰ ਜਾਣਾਂਗੇ ਪ੍ਰੋਫੈਸਰ ਸਾਹਿਬ, ਵੀ ਆਪਣਾ ਪਿੰਡ ਕਿਹੜਾ ਹੋਵੇ, ਕਿੱਥੇ ਜਿਹੜੀਆਂ ਉਹ ਗਲੀਆਂ ਜਿੱਥੇ ਆਪਾਂ ਟਾਇਰ ਘੁਮਾਉਂਦੇ ਰਹੇ ਹਾਂ ਡੰਡਿਆਂ ਦੇ ਨਾਲ, ਜਾਂ ਫਿਰ ਗੁੱਲੀ ਡੰਡਾ ਵੀ ਖੇਡਦੇ ਰਹੇ ਹਾਂ, ਉਹ ਤੋਂ ਬਿਨਾਂ ਅਲੋਪ ਹੋ ਜਾ ਰਹੀਆਂ ਚੀਜ਼ਾਂ, ਉਹ ਕਿਹੜਾ ਉਹ ਪਿੰਡ ਆ?
ਮੇਰਾ ਪਿੰਡ ਤੇ ਵੈਸੇ ਜੀ ਜ਼ਿਲ੍ਹਾ ਨਵਾਂਸ਼ਹਿਰ ਜਿਹਨੂੰ ਅੱਜ ਕੱਲ ਸ਼ਹੀਦ ਭਗਤ ਸਿੰਘ ਨਗਰ ਕਹਿੰਦੇ ਆ, ਉਸ ਜ਼ਿਲ੍ਹੇ ਦਾ ਪਿੰਡ ਆ ਬਜੀਦਪੁਰ। ਬਜੀਦਪੁਰ ਮੇਰਾ ਪਿੰਡ ਆ, ਪਰ ਮੇਰਾ ਜਨਮ ਜਿਹੜਾ ਆ ਉਹ ਮੇਰੇ ਨਾਨਕੇ ਪਿੰਡ ਪਠਲਾਵੇ ਦਾ, ਜਿੱਥੇ ਸੰਤ ਬਾਬਾ ਘਨੱਈਆ ਸਿੰਘ ਜੀ ਉਹਨਾਂ ਦਾ ਗੁਰਧਾਮ ਨਿਰਮਲ ਬੁੰਗਾ
ਜੀ,
ਉਸ ਪਿੰਡ ਦਾ ਮੇਰਾ ਜਨਮ ਆ, ਨਾਨਕਾ ਪਿੰਡ ਮੇਰਾ ਪਠਲਾਵਾ। ਤੇ ਬਜੀਦ ਪਿੰਡ ਦੇ ਵਿੱਚ ਮੇਰਾ ਬਚਪਨ ਗੁਜ਼ਰਿਆ
ਜੀ,
ਉੱਥੋਂ ਦੀਆਂ ਗਲੀਆਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ ਟਾਇਰ ਘੁਮਾਏ, ਪਿੱਠੂ ਕੈਮ ਖੇਡੇ,
ਬਿਲਕੁਲ ਬਿਲਕੁਲ
ਜੀ, ਤੇ
ਰਵਾਇਤੀ
ਖੇਡਾਂ ਜਿਹੜੀਆਂ ਸਾਡੀਆਂ ਬਚਪਨ ਦੀਆਂ,
ਬਚਪਨ ਦੀਆਂ ਖੇਡਾਂ ਹਾਂ,
ਉਹ ਖੇਡਦੇ ਰਹੇ ਆ। ਤੇ ਹੌਲੀ ਹੌਲੀ ਫਿਰ ਅਸਲ ਚ ਜਿਹੜੀ ਸਾਡੇ ਪਰਿਵਾਰ ਕਹਿ ਲੋ ਜਾਂ ਸਾਡੇ ਤਾਏ ਚਾਚੇ ਸ਼ਰੀਕਾ ਭਾਈਚਾਰਾ
ਜੀ,
ਥੋੜੇ ਧਾਰਮਿਕ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਸੀਗੇ, ਨਾਮਧਾਰੀ ਕਮਿਊਨਿਟੀ ਨਾਲ ਜਿੱਦਾਂ ਮੈਂ ਬਿਲੋਂਗ ਕਰਦਾ
ਜੀ,
ਤੇ ਉਹ ਘਰ ਦੇ ਵਿੱਚ ਥੋੜਾ ਧਾਰਮਿਕ ਮਾਹੌਲ ਰਾਗ ਸੰਗੀਤ ਪਿੰਡ ਦੇ ਵਿਚ ਗੁਰੂ ਘਰ ਦੇ ਵਿਚ ਜਾਣਾ ਤੇ ਓਥੋਂ ਫਿਰ ਲਗਨ ਲੱਗੀ ਤੇ ਹੌਲੀ 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 ਪੜ੍ਹਾਈ ਦੇ ਨਾਲ ਖੇਡਾਂ ਦੇ ਨਾਲ ਨਾਲ ਤੇ ਇਸ ਪਾਸੇ ਨੂੰ ਵੀ ਤੁਰਨਾ ਬਣਿਆ।
ਓਕੇ ਓਕੇ ਸੋ ਜਾਣੀ ਕਿ ਤੁਸੀਂ ਸੰਗੀਤ ਕਲਾਕਾਰ ਨੂੰ ਬੜਾ ਪਿਆਰ ਕਰਦੇ ਹੋ ਤੇ ਉਹਦੇ ਵਿਚ ਤੁਸੀਂ ਫਿਰ ਇੰਸਟਰੂਮੈਂਟ ਕਿਹੜੇ ਕਿਹੜੇ ਐਸੇ ਆ ਵੀ ਜਿਹੜੇ ਤੁਸੀਂ ਵਜਾ ਲੈਂਦੇ ਹੋ ਜਾਂ ਫਿਰ ਤੁਸੀਂ ਐਜ਼ ਏ ਕੀਰਤਨ ਦੇ ਨਾਲ ਹੀ ਵਿਵਸਥਾ ਹੋ ਜਾਂ ਫਿਰ ਤੁਸੀਂ ਕੋਈ ਹੋਰ ਕਵਿਤਾਵਾਂ ਦੇ ਨਾਲ ਵੀ
ਜਿਹੜੀ ਸ਼ੁਰੂਆਤ ਮੇਰੀ ਰਹੀ ਆ ਉਹ ਤੇ ਵੈਸੇ ਜੀ ਕੀਰਤਨ ਤੋਂ ਹੀ ਹੋਈ ਆ
ਜੀ।
ਗੁਰਬਾਣੀ ਦੇ ਨਾਲ ਜੁੜੇ ਰਹੇ ਆ ਪਿੰਡ ਦੇ ਵਿਚ ਸਾਡੇ ਇੱਕ ਗੁਰੂ ਘਰ ਦੇ ਵਿਚ ਸਾਡੇ ਉਸਤਾਦ ਹੁੰਦੇ ਸਨ ਉਸਤਾਦ ਦਿਆਲ ਸਿੰਘ ਭੁੱਲਰ ਅੱਜ ਕੱਲ ਤੇ ਚਲੋ ਇਸ ਦੁਨੀਆਂ ਵਿਚ ਨਹੀਂ ਹੈਗੇ
ਜੀ।
ਉਹ ਸਾਡੇ ਪਿੰਡ ਵਿਚ ਰਹਿੰਦੇ ਸੀਗੇ ਤੇ ਉਹ ਸੀ ਵੈਸੇ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਨੇ ਵਾਹ ਵਾਹ ਬੱਚਿਆਂ ਨੂੰ ਆਪਣੇ ਨਾਲ ਜੋੜਿਆ ਸੀਗਾ ਤੇ ਉਹਨਾਂ ਦੇ ਕੋਲ ਸ਼ਾਮ ਨੂੰ ਇਕੱਠੇ ਹੋ ਜਾਣਾ ਸੀ ਤੇ ਉਹਨਾਂ ਨੇ ਸਾਨੂੰ ਗੁਰਬਾਣੀ ਵੀ ਪੜਾਣੀ ਗੁਰੂ ਘਰ ਦੇ ਵਿਚ ਸਾਨੂੰ ਸਪੀਕਰ ਦੇ ਵਿਚ ਮਾਈਕ ਦੇ ਵਿਚ ਪਾਠ ਕਰਨ ਲਾਣਾ ਤੇ ਉਹ ਬੜਾ ਚਾਅ ਹੁੰਦਾ ਸੀ ਸਾਨੂੰ ਤੇ ਵਾਰੀ ਹਫਤੇ ਬਾਅਦ ਆਉਂਦੀ ਹੁੰਦੀ ਸੀ ਪਰ ਵਾਰੀ ਬੜੀ ਬੇਸਬਰੀ ਨਾਲ ਉਡੀਕਣੀ ਤੇ ਜਾਂ ਫਿਰ ਜਦੋਂ ਉਸਤਾਦ ਜੀ ਨੇ ਸੰਥਿਆ ਕਰਾਉਣੀ ਤੇ ਜਦੋਂ ਪਾਠ ਨਾਲ ਦੇ ਸਾਥੀ ਨੇ ਕਿਸੇ ਨੇ ਪੜ੍ਹਨਾ ਜਾਣ ਬੁੱਝ ਕੇ ਉਹਦੀ ਦੇਖਣੀ ਵੀ ਕੋਈ ਗਲਤੀ ਹੋਵੇ ਤੇ ਦੱਸੀਏ ਜੀ ਇਹਨੂੰ ਨਾ ਲਾਓ ਮੈਨੂੰ ਪੜ੍ਹਨ ਲਾਓ ਇਹ ਗਲਤੀ ਕਰ ਰਿਹਾ ਇਹਨਾਂ ਦੀ ਕਿਤੇ ਭੁੱਲ ਚੁੱਕ ਹੋ ਰਹੀ ਆ ਤੇ ਇਹਦਾ ਮਤਲਬ ਕਿ ਉਹ ਦੌਰ ਸ਼ੁਰੂ ਹੋਇਆ ਉੱਥੋਂ ਉਹਨਾਂ ਨੇ ਮੈਨੂੰ ਫਿਰ ਢੋਲਕੀ ਦੀ ਤਾਲੀਮ ਦੇਣੀ ਸ਼ੁਰੂ ਕੀਤੀ ਨਾਲ ਢੋਲਕ ਮੇਰਾ ਫਸਟ ਇੰਸਟਰੂਮੈਂਟ ਵਾ
ਅੱਛਾ ਜੀ
ਤੇ ਫਿਰ ਬਾਅਦ ਵਿੱਚ ਉਹਨਾਂ ਦੇ ਹੀ ਸ਼ਾਗਿਰਦ ਮੇਰੇ ਬਾਅਦ ਵਿੱਚ ਉਹਨਾਂ ਤੋਂ ਬਾਅਦ ਮੈਂ ਉਹਨਾਂ ਨੇ ਮੇਰੀ ਬਾਂਹ ਫੜੀ ਬਲਜਿੰਦਰ ਸਿੰਘ ਨਾਮ ਆ ਉਹ ਵੀ ਮੇਰੇ ਉਸਤਾਦ ਨੇ
ਜੀ
ਮੇਰੇ ਪਿੰਡ ਤੋਂ ਹੀ ਨੇ ਰਿਸ਼ਤੇ ਵਿੱਚ ਚਾਚਾ ਜੀ ਲੱਗਦੇ ਆ
ਠੀਕ
ਤੇ ਇਸ ਤਰ੍ਹਾਂ ਫਿਰ ਉਹਨਾਂ ਨੇ ਫਿਰ ਮੈਨੂੰ ਹੌਲੀ 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 ਨਾਲ ਨਾਲ ਮੇਰੀ ਸਕੂਲਿੰਗ ਵੀ ਚੱਲਦੀ ਰਹੀ ਪਿੰਡ ਦੇ ਵਿੱਚ ਹੀ ਸਾਡੇ ਇੱਕ ਸਕੂਲ ਸਾਡੇ ਪਰਿਵਾਰ ਚੋਂ ਉਹ ਵੀ ਚਾਚਾ ਜੀ ਲੱਗਦੇ ਨਾਮਧਾਰੀ ਪਬਲਿਕ ਸਕੂਲ ਕਰਕੇ ਸੀ ਉਹਨਾਂ ਦਾ
ਜੀ
ਫਿਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦਾਖਲ ਹੋਇਆ 9ਵੀਂ ਦੇ ਵਿੱਚ ਤੇ ਇੱਦਾਂ ਮਤਲਬ ਕਿ ਫਿਰ ਹੌਲੀ ਹੌਲੀ ਉਹਨਾਂ ਨੇ ਫਿਰ ਮੈਨੂੰ ਨਾਲ ਨਾਲ ਹਾਰਮੋਨੀਅਮ ਦੀ ਮਤਲਬ ਕਿ ਉਨਾ ਕੁ ਚਿਰ ਜਿੰਨਾ ਚਿਰ ਸਕੂਲਿੰਗ ਸੀ ਉਨਾ ਕੁ ਚਿਰ ਮੇਰਾ ਧਾਰਮਿਕ ਫੀਲਡ ਦੇ ਵਿੱਚ ਹੀ ਰਿਹਾ
ਜੀ 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 ਬਿਲਕੁਲ ਜੀ ਚਲੋ ਹੋਰ ਵੀ ਹਜੇ ਕਾਫੀ ਪਰਤਾਂ ਜਿਹੜੀਆਂ ਨੇ ਆਪਾਂ ਖੋਲਾਂਗੇ ਜੀ ਪ੍ਰੋਫੈਸਰ ਸਾਹਿਬ ਦੇ ਨਾਲ ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਪਿੰਡ ਦੀ ਗੱਲ ਕਰਦੇ ਹਾਂ ਤੇ ਪਿੰਡਾਂ ਨਾਲ ਇੱਕ ਗੀਤ ਕਪੂਰ ਆਪਾਂ ਸੁਣਾ ਦਈਏ ਕਿਉਂਕਿ ਜਿਹੜੀ ਪਿੰਡ ਦੀ ਹਵਾ ਆ ਪਿੰਡ ਦਾ ਪੌਣ ਪਾਣੀ ਆ ਉਹ ਸਾਨੂੰ ਇੱਥੇ ਤੱਕ ਮਹਿਕ ਜਿਹੜੀ ਆ ਉਸਦੀ ਪਹੁੰਚ ਜਾਂਦੀ ਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੁਣਿਆ ਇਹ ਗੀਤ ਸੁਣਦੇ ਹਾਂ ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿਉਂਕਿ ਮੈਂ ਇਹ ਗੀਤ ਥੋੜ੍ਹੇ ਤਾਂ ਚਲਾਉਣੇ ਚਾਹੁੰਦਾ ਕਿਉਂਕਿ ਜਦੋਂ ਆਪਾਂ ਫੇਸਬੁੱਕ ਲਾਈਵ ਹੁੰਦੇ ਹਾਂ ਤਾਂ ਫਿਰ ਉਹ ਗੀਤ ਨਹੀਂ ਚੱਲਦਾ ਫਿਰ ਉੱਥੇ ਕਾਪੀਰਾਈਟਸ ਦੇ ਜਿਹੜੇ ਉਹ ਸਿਸਟਮ ਆ ਇਸ ਕਰਕੇ ਪਹਿਲਾਂ ਗੀਤ ਸੁਣ ਲੈਂਦੇ ਹਾਂ ਦੋ ਚਾਰ ਫਿਰ ਆਪਾਂ ਜ਼ਰੂਰ ਫੇਸਬੁੱਕ 'ਤੇ ਵੀ ਲਾਈਵ ਹੋਵਾਂਗੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਆਪਾਂ ਖੁੱਲ੍ਹੀਆਂ ਕਰਾਂਗੇ ਬਹੁਤ ਮਿਹਰਬਾਨੀ 815-8100 ਸਟੂਡੀਓ ਦਾ ਫੋਨ ਨੰਬਰ ਹੈ ਮਿੱਤਰੋ
ਪੱਲੇ ਵਿੱਚ ਬੱਤੀ ਵੀ ਮਜਬੂਰੀ ਲੈ ਕੇ ਆਈਆਂ ਬਾਬਿਆਂ ਦੇ ਬੱਟ ਜੋ ਸਬੂਰੀ ਲੈ ਕੇ ਆਈਆਂ ਗੁਰੂਆਂ ਦੀ ਹਾਜ਼ਰੀ ਹਜ਼ੂਰੀ ਲੈ ਕੇ ਆਈਆਂ ਸੱਜਣਾ ਨੇ ਭੇਜੀ ਏ ਦੁਆ ਸੱਚੀ ਸਰਕਾਰ ਕਿਵੇਂ ਦੇਖੇਗਾ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ
ਮੈਂ ਤੁਹਾਡਾ ਆਪਣਾ ਅਮਰੀਕ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਇਹ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਹੋਵੇਗਾ ਹਰੇਕ ਮੰਗਲਵਾਰ ਹੋਵੇਗਾ ਤੇ ਸੁਣਦੇ ਰਹਿਣਾ ਮਿੱਤਰੋ ਸਟੂਡੀਓ ਦਾ ਫੋਨ ਨੰਬਰ 815-8100 ਬਹੁਤ ਮਿਹਰਬਾਨੀ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org/nachdapanjab
ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.nz/nachdapanjab
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਮਾਨ ਢਿੱਲੋਂ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਰੇਡੀਓ ਅਮਰੀਕ ਸਿੰਘ ਦੇ ਨਾਲ ਤੇ ਰੀਨਾ ਸਿੰਘ ਦੇ ਨਾਲ
Next up, Amrik presents current events and community news in Punjabi with a backdrop of Bhangra beats. That's all coming up on Nocturne Punjab on air and streaming live from 3:15.
ਦੋਸਤੋ ਤੇ ਨਾਲ ਬਹੁਤ ਮਿਹਰਬਾਨੀ ਧੰਨਵਾਦ ਜਿਹੜਾ ਗੀਤ ਦੀ ਫਰਮਾਇਸ਼ ਸਾਡੇ ਮਿੱਤਰਾਂ ਨੇ ਕੀਤੀ ਉਹ ਵੀ ਮੈਂ ਨਾਲ ਦੀ ਨਾਲ ਹੀ ਚਲਾ ਰਿਹਾ ਤੇ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਫਿਰ 815-8100 ਸਟੂਡੀਓ ਦਾ ਫੋਨ ਨੰਬਰ ਹੈ ਤੇ ਤੁਸੀਂ ਸਾਨੂੰ ਗੀਤ ਕਾਲ ਕਰ ਲੈਣੀ ਸਭ ਨਾਲ ਨਾਲ ਦੋਸਤੋ ਇਹ ਵੀ ਦੱਸਦਾ ਜਾਵਾਂਗੇ ਪੰਜਾਬ ਪੰਜਾਬੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਨਵੰਬਰ ਮਹੀਨੇ ਦੇ ਵਿੱਚ 3 ਤਰੀਕ ਤੋਂ ਲੈ ਕੇ 9 ਤਰੀਕ ਤੱਕ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਹਫ਼ਤਾ ਜਿਹੜਾ ਦੋਸਤੋ ਮਨਾਇਆ ਜਾਣਾ ਹੈ ਸੋ ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੱਧ ਚੜ੍ਹ ਕੇ ਉਸ ਪੰਜਾਬੀ ਦਾ ਸਤਿਕਾਰ ਕਰੋ ਉਸ ਪ੍ਰੋਗਰਾਮ ਨੂੰ ਵੀ ਤੁਸੀਂ ਹੱਲਾਸ਼ੇਰੀ ਦਿਓ ਕਿਉਂਕਿ ਪੰਜਾਬੀ ਬੋਲੋ ਪੜ੍ਹੋ ਅਤੇ ਲਿਖੋ ਖਾਸ ਕਰਕੇ ਘਰਾਂ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਤੁਹਾਡੇ ਕੋਲ ਸਰਮਾਇਆ ਹੈ ਪੰਜਾਬੀ ਦਾ ਤੁਸੀਂ ਬੱਚਿਆਂ ਦੇ ਨਾਲ ਪੰਜਾਬੀ 'ਚ ਗੱਲ ਕਰਦੇ ਹਾਂ ਫਿਰ ਉਹਨਾਂ ਨੂੰ ਸਮਝ ਲੱਗੇਗੀ ਜੇ ਅਸੀਂ ਇਗਨੋਰ ਕਰਦੇ ਵੀ ਸਾਡੀ ਗੱਲ ਜਿਹੜੀ ਉਹ ਬੱਚੇ ਅੰਗਰੇਜ਼ੀ 'ਚ ਜਾਂ ਫਿਰ ਹੋਰ ਭਾਸ਼ਾ ਦੇ ਵਿੱਚ ਸਮਝਦੇ ਆ ਇਹ ਸਾਡਾ ਹੀ ਕਸੂਰ ਹੋਏਗਾ ਕਿਉਂਕਿ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਪੰਜਾਬੀਅਤ ਦੇ ਨਾਲ ਜੋੜੀਏ ਘਰ ਤੋਂ ਹੀ ਸ਼ੁਰੂਆਤ ਹੋਣੀ ਹੈ ਅਤੇ ਇਹ ਜਿਹੜਾ ਹਫ਼ਤਾ ਹੈ ਇਸ ਹਫ਼ਤੇ ਭਰ ਦੇ ਵਿੱਚ ਕਾਫ਼ੀ ਜਿਹੜੇ ਕੰਪੀਟੀਸ਼ਨ ਨੇ ਉਹ ਵੀ ਰੱਖੇ ਜਾਣਗੇ ਆਉਂਦੇ ਸਮੇਂ ਦੇ ਵਿੱਚ ਹੋਰ ਜਿਹੜਾ ਵੇਰਵਾ ਹੈ ਇਸ ਪੰਜਾਬੀਅਤ ਬਾਰੇ ਸੋ ਆਪਾਂ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਦੇ ਰਹਾਂਗੇ ਤੁਹਾਡੀ ਬਹੁਤ ਮਿਹਰਬਾਨੀ ਹੈ ਅਤੇ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਅਤੇ ਪੋਸਟਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਫੇਸਬੁੱਕ ਜ਼ਰੀਏ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਨੇ ਉਹ ਕਰਦੇ ਚੱਲਾਂਗੇ ਚਲੋ ਮਿੱਤਰਾਂ ਦੀ ਫਰਮਾਇਸ਼ ਹੈ ਵੀ ਅਮਨ ਨੂੰ ਸਦੂਰ ਸਿਕੰਦਰ ਹੋਣਾ ਦਾ ਬੜਾ ਪਿਆਰਾ ਗੀਤ ਹੈ ਪੁਰਾਣਾ ਗੀਤ ਹੈ ਸੁਣ ਲੈਂਦੇ ਹਾਂ ਫਿਰ ਕਰਦੇ ਹਾਂ ਗੱਲ
ਤੇਰਾ ਪੱਲੇ 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 ਤੇਰਾ ਨੂੰ ਮਾਰ ਗਿਆ ਨੀ ਤੇਰਾ ਲਿੰਗਾ
ਦੋਸਤੋ ਤੋਂ ਬਹੁਤ ਬਹੁਤ ਧੰਨਵਾਦ। ਇਸ ਵੇਲੇ ਤੁਸੀਂ ਗੱਡੀਆਂ ਦੇ ਵਿੱਚ ਪ੍ਰੋਗਰਾਮ ਸੁਣ ਰਹੇ ਹੋ, ਘਰਾਂ ਦੇ ਵਿੱਚ ਸੁਣ ਰਹੇ ਹੋ, ਚਾਹ ਦੀਆਂ ਚੌਸੀਆਂ ਦੇ ਨਾਲ ਬਿਸਕੁਟ ਵਿੱਚ ਕੱਢ ਲੈਣਾ, ਡੁੱਬ ਕੇ ਉਹ ਵਿੱਚ ਚੱਲ ਜਾਂਦਾ, ਫਿਰ ਤੁਸੀਂ ਕਹਿਣਾ ਵੀ ਭਾਈ ਉਹ ਗੱਲਾਂ ਸੁਣਦੇ ਸੁਣਦੇ ਆਪਣੀ ਚਾਹ ਖਾਓਗੇ। ਸੋ ਇਸ ਕਰਕੇ ਚਾਹ ਦੀਆਂ ਚੌਸੀਆਂ ਦੇ ਨਾਲ ਨਜ਼ਾਰਾ ਲਓ। ਠੰਡ ਆ ਥੋੜ੍ਹੀ, ਠੰਡ ਤਾਂ ਵਿੱਚ ਚਾਹ ਜ਼ਰੂਰ ਚਾਹੀਦੀ ਹੈ। ਅਤੇ ਨਾਲ ਨਾਲ ਜਿਵੇਂ ਗੱਡੀਆਂ ਦੀ ਗੱਲ ਤਾਂ ਕੀਤੀ ਹੈ ਕਿ ਦੋਸਤੋ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਹੁਣ ਜਿਹੜੇ ਟ੍ਰੇਲਰ ਹੈ ਨਾ, ਉਹਨਾਂ ਦੇ ਵਿੱਚ ਕੈਮਰੇ ਜਿਹੜੇ ਨੇ ਉਹ ਲਾ ਦਿੱਤੇ ਨੇ, ਅਤੇ ਤੁਹਾਡੀ ਜਿਹੜੀ ਸਪੀਡ ਆ, ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਜਿਹੜੀ ਹੈ ਉਹਨਾਂ ਨੇ ਘੋਸ਼ਣਾ ਕਰ ਦਿੱਤੀ ਕਿ ਕੱਲ੍ਹ ਤੋਂ ਸੜਕਾਂ ਦੇ ਕਿਨਾਰੇ ਜਿਹੜੇ ਸਪੀਡ ਕੈਮਰੇ ਆ ਉਹ ਲੱਗੇ ਜਾਣੇ ਆ, ਉਹ ਟ੍ਰੇਲਰ ਜਿਹੜੇ ਆ ਉਹਨਾਂ ਦੇ ਵਿੱਚ ਲੱਗੇ ਹੋਣੇ ਆ। ਜ਼ਰਾ ਸਾਵਧਾਨੀ ਵਰਤਿਓ, ਫਿਰ ਉਹ ਟਿਕਟਾਂ ਘਰੇ ਆਉਣੀਆਂ, ਇੱਥੇ ਤਾਂ ਕੋਈ ਚਾਚੇ ਦਾ ਜਾਂ ਫਿਰ MLA ਜਾਂ ਫਿਰ ਮਾਮੇ ਦਾ MLA ਉਹਦੇ ਨਾਲ ਗੱਲਬਾਤ ਨਹੀਂ ਬਣਨੀ, ਫਿਰ ਉਹ ਟਿਕਟ ਤੁਹਾਨੂੰ ਭਰਨੀ ਪੈਣੀ ਆ। ਸੋ ਆਪਣਾ ਖਿਆਲ ਰੱਖਣਾ, ਅਤੇ ਮਿੱਤਰੋ ਗੱਡੀ ਚਲਾਉਂਦੇ ਹੋਏ ਧਿਆਨ ਜਿਹੜਾ ਉਹ ਸੜਕ 'ਤੇ ਹੋਣਾ ਚਾਹੀਦਾ, ਬੜੀ ਵਧੀਆ ਗੱਲ ਆ। ਅਤੇ ਪ੍ਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਤੁਸੀਂ ਵੀ ਪ੍ਰੋਫੈਸਰ ਸਾਹਿਬ ਤੁਹਾਨੂੰ ਫਤਿਹ ਬੁਲਾ ਰਹੇ ਨੇ। ਪ੍ਰਦੀਪ ਕਾਫੀ ਇਹ ਵੀ ਨੌਜਵਾਨ ਇੱਥੇ ਲਿਖਦੇ ਨੇ ਜੀ, ਇਹ ਵੀ ਇਹਨਾਂ ਦੀਆਂ ਕਵਿਤਾਵਾਂ ਮੈਂ ਪੜ੍ਹੀਆਂ ਨੇ
ਜੀ। ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ, ਦੱਸਿਆ ਭਾਜੀ ਉਹਨਾਂ ਨੇ ਸਾਡੇ ਨੇੜਲੇ ਪਿੰਡ ਗੁਰੂਪੜ ਤੋਂ
ਜੀ ਜੀ
ਹਾਂਜੀ, ਔੜ ਵੀ ਸਾਡਾ ਕਾਫੀ ਆਉਣਾ ਜਾਣਾ, ਸਾਡਾ ਨਾਮਧਾਰੀ ਟ੍ਰੇਡਰਸ ਕਰਕੇ ਪੱਥਰ ਦੀ ਦੁਕਾਨ ਹੈ ਸਾਡੇ ਪੈ ਚਾਚੇ ਪਰਿਵਾਰ ਦੇ ਵਿੱਚ ਲੱਗਦੇ ਆ।
ਓ ਅੱਛਾ ਜੀ,
ਅਤੇ ਗੁਰੂਪੜ ਬਿਲਕੁਲ ਨਾਲ ਹੀ ਆ, ਅਤੇ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਜੀ। ਬਿਲਕੁਲ ਜੀ ਪ੍ਰਦੀਪ ਜੀ, ਤੁਹਾਡਾ ਧੰਨਵਾਦ ਹੈ ਕਿ ਤੁਸੀਂ ਵੀ ਹੌਸਲਾ ਅਫਜ਼ਾਈ ਕਰਦੇ ਹੋ, ਮਿਹਰਬਾਨੀ ਹੈ ਤੁਹਾਡੀ। ਅਤੇ ਦੇਵੀ ਮਖਸੂਸਪੁਰੀ ਉਹਨਾਂ ਦੀ ਗੱਲ ਇੱਕ ਵਾਰ ਫੇਰ ਕਰੀਏ ਕਿ ਭਾਈ ਉਹਨਾਂ ਦਾ ਜਿਹੜਾ ਸ਼ੋਅ ਆ ਉਹ 27 ਸਤੰਬਰ ਨੂੰ ਹੋ ਰਿਹਾ, ਟਿਕਟਾਂ ਦੀ ਇਨਕੁਆਇਰੀ ਕਰ ਰਹੇ ਨੇ ਮਿੱਤਰ, ਅਤੇ ਉਹ ਵੀ ਤੁਸੀਂ ਟਿਕਟਾਂ ਜਿਹੜੀਆਂ ਸਿਰਫ $10 ਦੀ ਟਿਕਟ ਆ, ਇਵੈਂਟ ਫਾਈਂਡਰ ਉੱਤੇ ਜਾ ਕੇ ਤੁਸੀਂ ਬਸ ਕੰਪਿਊਟਰ 'ਤੇ ਘੜਿਚ ਕਰ ਦਿਓ, ਤੁਹਾਡੇ ਮੋਬਾਈਲ ਕੋਲ ਅੱਜ ਕੱਲ੍ਹ ਤਾਂ ਬਹੁਤਾ ਪ੍ਰੋਬਲਮ ਨਹੀਂ ਆਉਂਦੀ ਉੱਥੋਂ ਲੈਣ ਨੂੰ, ਪਰ ਹਾਂ ਮੇਰੇ ਵਰਗਾ ਪੜ੍ਹਿਆ ਲਿਖਿਆ ਬੰਦਾ ਹੋਣਾ ਚਾਹੀਦਾ ਜਿਹਨੂੰ ਪਤਾ ਲੱਗੇ ਵੀ ਇੱਥੇ ਪਤਾ ਦੱਬਣਾ, ਮੈਨੂੰ ਆਪ ਨਹੀਂ ਪਤਾ ਲੱਗਦਾ। ਸੋ ਇਸ ਕਰਕੇ ਅੱਜ ਕੱਲ੍ਹ ਕਾਫੀ ਈਜ਼ੀ ਹੋ ਗਿਆ ਟਿਕਟ ਖਰੀਦਣੀ, ਜਾਂ ਫਿਰ ਤੁਸੀਂ ਆਪਣੇ ਬਿੱਲ ਪੇ ਕਰਨੇ ਆ, ਜਾਂ ਫਿਰ ਕੋਈ ਵੀ ਐਸਾ ਜਿਹੜੀ ਗੱਲਬਾਤ ਆ ਤੁਹਾਡੇ ਫੋਨਾਂ ਦੇ ਰਾਹੀਂ ਜਿਹੜੇ ਬਿੱਲ ਆ ਉਹ ਪੇ ਹੋ ਜਾਂਦੇ ਆ। ਸੋ ਇਹ ਟੈਕਨੋਲੋਜੀ ਦਾ ਵਧੀਆ ਪੱਖ ਆ, ਪਰ ਟੈਕਨੋਲੋਜੀ ਜਿਹੜੀ ਆ ਇਹਨੇ ਖਰਾਬ ਵੀ ਕਾਫੀ ਕੀਤਾ, ਉਹ ਗੱਲਾਂ ਬਾਤਾਂ ਅਸੀਂ ਆਉਂਦੇ ਸਮੇਂ 'ਚ ਕਰਾਂਗੇ। ਬਹੁਤ ਮਿਹਰਬਾਨੀ ਆ ਤੁਹਾਡੀ ਮਿੱਤਰੋ। ਚਲੋ ਫਿਰ ਇੱਕ ਗੀਤ ਚਲਾਉਂਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਫੇਸਬੁੱਕ ਲਾਈਵ ਹੁੰਦੇ ਹਾਂ, ਫੇਸਬੁੱਕ 'ਤੇ ਫਿਰ ਪ੍ਰੋਫੈਸਰ ਸਾਹਿਬ ਨਾਲ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਕਰਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੀਆਂ ਗੱਲਾਂ ਉਹ ਆਪਾਂ ਜ਼ਰੂਰ ਜਾਣਾਂਗੇ। ਤੇ ਇਹਨਾਂ ਦਾ ਇੱਕ ਪਿਆਰਾ ਗੀਤ ਹੈ ਉਹ ਮੈਂ ਪਹਿਲਾਂ ਚਲਾ ਰਿਹਾ ਕਿਉਂਕਿ ਫੇਸਬੁੱਕ ਤੇ ਨਹੀਂ ਚੱਲਣਾ। ਸੋ ਪ੍ਰੋਫੈਸਰ ਸਾਹਿਬ ਤੁਹਾਡੀ ਫਰਮਾਇਸ਼ ਦੇ ਉੱਤੇ ਇਹ ਗੀਤ ਮੈਂ ਰੁਤਬਾ ਮੈਨੂੰ ਲੱਗਦਾ ਤੁਸੀਂ ਬੜਾ ਹੀ ਪਸੰਦ ਕਰਦੇ ਹੋ।
ਤਕੜਾ ਮੁਰੀਦ
ਮੰਨਦਾ ਇਹ ਚ ਬੇਸ਼ੱਕ ਬਹੁਤ ਵਧੀਆ ਕਲਾਕਾਰ ਨੇ ਜੀ। ਸੋ ਉਹਨਾਂ ਦਾ ਇਹ ਗੀਤ ਕਾਫੀ ਚੱਲਿਆ।
ਮੈਂ ਉਹਨਾਂ ਦਾ ਇੱਕ ਕਿੱਸਾ ਵੀ ਸਾਂਝਾ ਕਰੂੰਗਾ, ਚਲੋ ਬਾਅਦ ਵਿੱਚ ਕਰਦੇ
ਜੀ। ਜ਼ਰੂਰ ਜ਼ਰੂਰ, ਮੈਂ ਕਹਿੰਦਾ ਕਰ ਲੈਣਾ ਚਾਹੀਦਾ ਫਿਰ ਆਪਾਂ ਗੀਤ। ਅੱਛਾ ਬਾਅਦ ਚ ਕਰਦੇ,
ਚਲੋ ਲਾਈਵ
ਦੇ ਵਿੱਚ ਕਰਾਂਗੇ, ਬਣ ਗਈ ਗੱਲ। ਤੇ ਉਹਦੇ ਲਈ ਧੰਨਵਾਦ ਹੈ ਤੁਹਾਡਾ। ਚਲੋ ਮਿੱਤਰੋ ਸੁਣਦੇ ਆ ਫਿਰ ਰੁਤਬਾ। ਕਿਤੇ ਨੀ ਰੁਤਬਾ ਤੇਰਾ ਘਟਦਾ, ਹੱਸ ਲਿਆ ਕਰੋ ਮਾੜਾ ਮੋਟਾ। ਹਲੋ ਆ ਜਾਓ,
ਕਿਤੇ ਨੀ ਫੀਤੀ ਲੈ ਲਈ।
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ। ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ। ਕਿਤੇ ਨੀ ਸਾਨੂੰ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ। ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ। ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ। ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ। ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ। ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ। ਕਿਤੇ ਨੀ ਸਾਨੂੰ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ। ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ। ਰਾਂਝਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ ਨਿੱਤ ਇਹ ਸ਼ਰਾਰਤਾਂ ਕਰਾ ਕੇ ਲੰਘਦੇ। ਕੋਸ਼ਿਸ਼ਾਂ ਨਾ ਦਾਨ ਨਾ ਨਾਰਾਜ਼ ਹੋਣ ਵੇ ਤਾਈਓ ਤੈਥੋਂ ਇੰਨਾ ਕੋਈ ਇਸ਼ਾਰਾ ਮੰਗਦੇ। ਨੀਵੀ ਪਾ ਕੇ ਹੱਸਦੈ ਛਬੀ ਲਿਆ ਜੇ ਅੱਖੀਆਂ ਮਿਲਾ ਲਵੇਂ ਕਿਧਰੇ। ਨੀਵੀ ਪਾ ਕੇ ਹੱਸਦੈ ਛਬੀ ਲਿਆ ਜੇ ਅੱਖੀਆਂ ਮਿਲਾ ਲਵੇਂ ਕਿਧਰੇ। ਕਿਤੇ ਨੀ ਸਾਨੂੰ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ। ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ। ਪਾਪਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ। ਰੋਬ ਤੇਰੇ ਸਾਨੂੰ ਤਾਂ ਹੈਰਾਨ ਕਰ ਦੇ ਅੱਖਾਂ ਪਾ ਕੇ ਵੇਖੇ ਜਦੋਂ ਇੱਕ ਟੱਕ ਵੇ। ਸੁਪਨੇ ਨੂੰ ਸੁਪਨੇ ਚੋ ਕੱਢ ਕੇ ਹਕੀਕਤਾਂ ਬਣਾ ਲਵੇਂ ਕਿਧਰੇ। ਇਹ ਸੁਪਨੇ ਨੂੰ ਸੁਪਨੇ ਚੋ ਕੱਢ ਕੇ ਹਕੀਕਤਾਂ ਬਣਾ ਲਵੇਂ ਕਿਧਰੇ। ਕਿਤੇ ਨੀ ਸਾਨੂੰ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ। ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ। ਜਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ
ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਫੇਸਬੁੱਕ ਦੇਖ ਰਹੀ ਸਾਰੀ ਮਿੱਤਰ ਪਿਆਰਿਆਂ ਨੂੰ ਕਿਉਂਕਿ ਫੇਸਬੁੱਕ ਤੇ ਦੇਖੋ ਜੀ ਸੁਖਵਿੰਦਰ ਸਿੰਘ ਰਾਮਗੜੀਆ ਵਾਲੇ ਸਾਡੇ ਬੜੇ ਮਿੱਤਰ ਪਿਆਰੇ ਨੇ ਸੋ ਇਹ ਸਾਡੇ ਨਾਲ ਜੁੜ ਜਾਂਦੇ ਨੇ ਜਦੋਂ ਅਸੀਂ ਲਾਈਵ ਹੋਈਦਾ ਬਹੁਤ ਮਿਹਰਬਾਨੀ ਹੈ ਤੇ ਦੇਖੋ ਪ੍ਰੋਫੈਸਰ ਸਾਹਿਬ ਸਾਡੇ ਨਾਲ ਬੈਠੇ ਨੇ ਜੀ ਅੱਜ ਸੋ ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਜੀ ਆਇਆਂ ਫੇਸਬੁੱਕ ਦੇ ਉੱਤੇ ਆਪਾਂ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਬੈਠੇ ਹਾਂ ਅਤੇ ਤੁਹਾਡੇ ਕੋਲ ਅਸੀਂ ਹੁਣ ਜਿਹੜੀਆਂ ਜਾਣਕਾਰੀਆਂ ਉਹ ਸਾਰੀਆਂ ਅਸੀਂ ਲੈ ਲੈਣੀਆਂ ਜਿਹੜੀਆਂ ਰਹਿ ਗਈਆਂ ਜਿਹੜੀਆਂ ਪਹਿਲਾਂ ਔਨਏਅਰ ਆਪਾਂ ਕਰਦੇ ਸੀ ਅਤੇ ਹੁਣ ਅਸੀਂ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਅਸੀਂ ਜੁੜ ਜਾਣਾ ਆ ਤੁਹਾਡਾ ਸਤਿਕਾਰ ਆ ਇੱਕ ਮਿੰਟ ਬਾਅਦ ਤਾਰ ਜਿਹੜੀ ਹੈ ਲਾ ਦਿਆਂ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਨਾ ਤੰਕ ਦੀ ਆਵਾਜ਼ ਉਹ ਫਿਰ ਕਲੀਅਰ ਆਵੇ ਹੁਣ ਗੱਲ ਇੱਦਾਂ ਬਣ ਜਾਣੀ ਜਿਹੜੀ ਤੁਹਾਡੀ ਆਵਾਜ਼ ਆ ਕਿਉਂਕਿ ਉਹਦੇ ਸੁਣਨ ਦੇ ਅਸੀਂ ਕਾਇਲ ਹਾਂ ਮੈਨੂੰ ਪਤਾ ਕਿ ਤੁਹਾਡੇ ਕੋਲ ਕਲਾ ਬਹੁਤ ਆ ਅਤੇ ਅਸੀਂ ਉਹ ਚੀਜ਼ ਜਿਹੜੀ ਆ ਤੁਹਾਡੇ ਨਾਲ ਅਸੀਂ ਗੁਫ਼ਤਗੂ ਜਿਹੜੀ ਆ ਉਹ ਜ਼ਰੂਰ ਕਰ ਦੇਣਾ ਪ੍ਰੋਫੈਸਰ ਸਾਹਿਬ ਮੈਂ ਪਹਿਲਾਂ ਜ਼ਿਕਰ ਕਰਦਿਆਂ ਕਿਉਂਕਿ ਇੰਟਰਵਿਊ ਵੀ ਇਹਨਾਂ ਦੀ ਇੰਟਰਵਿਊ ਨਹੀਂ ਆਪਾਂ ਘਰ ਦੀਆਂ ਗੱਲਾਂ ਕਰਨੀਆਂ ਘਰੇਲੂ ਗੱਲਾਂ ਕਰ ਰਹੇ ਹਾਂ ਅਤੇ ਬਜੀਤ ਸਾਡਾ ਪਿੰਡ ਜਿਹੜਾ ਨਾਲ ਹੀ ਬੰਗਿਆਂ ਦੇ ਨਾਲ ਹੀ ਪੈਂਦਾ ਕਿੰਨੇ ਕਿਲੋਮੀਟਰ ਆ ਜੀ
20 ਕਿਲੋਮੀਟਰ
20 ਕਿਲੋਮੀਟਰ ਪਿੰਡ ਆ ਬੰਗਿਆਂ ਤੋਂ ਅਤੇ ਉੱਥੋਂ ਇਹ ਨਿਊਜ਼ੀਲੈਂਡ ਆ ਗਏ ਅਤੇ ਉੱਥੇ ਵੀ ਪੜ੍ਹਦੇ ਰਹੇ ਪੜ੍ਹਾਉਂਦੇ ਰਹੇ ਸਾਡੀ ਤਾਂ ਹੈ ਨਹੀਂ ਹਿੰਮਤ ਸਾਡੀ ਆਪ ਨਹੀਂ ਸੀ ਪੜ੍ਹਨ ਦੀ ਸੀ ਪੜ੍ਹਾਉਣਾ ਕੀ ਆ ਸਭ ਸਾਹਿਬ ਤੁਸੀਂ ਇਹ ਦੱਸੋ ਵੀ ਚਲੋ ਫਿਰ ਬਜੀਤ ਪੜ੍ਹ ਕੇ ਤੁਸੀਂ ਕਹਿੰਦੇ ਪੜ੍ਹੇ ਹਾਂ ਫਿਰ ਤੋਂ ਬਾਅਦ ਉੱਥੇ ਕਾਲਜ ਬੰਗੀ ਪੜ੍ਹੇ
ਨਹੀਂ ਜੀ ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਨਾਲ ਗੱਲ ਹੋ ਰਹੀ ਸੀ ਔਨ ਏਅਰ 'ਤੇ
ਜੀ
ਅਤੇ ਪਿੰਡ ਵਜੀਰਪੁਰ ਦੇ ਵਿੱਚ ਜਿਹੜੀ ਮੇਰੀ ਸਕੂਲਿੰਗ ਹੋਈ ਉਸ ਤੋਂ ਬਾਅਦ ਜਿਹੜਾ ਮੇਰਾ ਕਾਲਜ ਦੀ ਸਟੱਡੀ ਆ ਉਹ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ 2008-09 ਸੈਸ਼ਨ ਤੋਂ ਮੈਂ ਸਟਾਰਟ ਕੀਤਾ ਅਤੇ 2014-15 ਸੈਸ਼ਨ ਤੱਕ ਮੈਂ ਉੱਥੇ 7 ਸਾਲ ਪੜ੍ਹਿਆ ਉਹਦੇ ਵਿੱਚ ਗ੍ਰੈਜੂਏਸ਼ਨ ਕੀਤੀ ਮੈਂ ਮਾਸਟਰ ਇਨ ਪੰਜਾਬੀ ਮਾਸਟਰ ਇਨ ਹਿਸਟਰੀ ਅਤੇ ਫਿਰ ਬਾਅਦ ਵਿੱਚ ਮੈਂ ਪੋਲੀਟੀਕਲ ਸਾਇੰਸ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਮੇਰਾ ਸ਼ੌਂਕ ਸੀਗਾ ਅਤੇ ਮੈਂ ਰਾਜਨੀਤੀ ਦੀ ਵੀ ਫਿਰ ਐੱਮ ਏ ਕੀਤੀ ਮੈਂ ਟ੍ਰਿਪਲ ਐੱਮ ਏ ਫਿਰ ਕੀਤੀ ਅਤੇ ਉਸ ਨਾਲ ਨਾਲ ਮੈਂ ਆਪਣੀ ਮਿਊਜ਼ਿਕ ਦੀ ਸਟੱਡੀ ਵੀ ਕੰਟੀਨਿਊ ਰੱਖੀ ਉਹਦੇ ਵਿੱਚ ਮੈਂ 2 ਮਿਊਜ਼ਿਕ ਦੇ ਡਿਪਲੋਮੇ ਇੱਕ ਤਬਲੇ ਦੇ ਵਿੱਚ ਇੱਕ ਵੋਕਲ ਦੇ ਵਿੱਚ ਕੀਤਾ ਅਤੇ ਉਸ ਤੋਂ ਬਾਅਦ ਫਿਰ ਮੇਰਾ ਸਬੱਬ ਬਣਿਆ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਮੈਨੂੰ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਜਿੱਥੇ ਮੈਂ ਤਕਰੀਬਨ 10 ਸਾਲ ਸੇਵਾਵਾਂ ਦਿੱਤੀਆਂ ਅਤੇ 14 ਜਨਵਰੀ ਦੀ ਮੇਰੀ ਫਲਾਈਟ ਸੀ ਅਤੇ ਮੈਂ 13 ਜਨਵਰੀ ਤੱਕ ਉੱਥੇ ਪੜ੍ਹਾਇਆ
ਓਕੇ ਹਾਂਜੀ 13 ਜਨਵਰੀ ਤੱਕ ਪੜ੍ਹਾਇਆ ਅਤੇ 14 ਦੀ ਫਲਾਈਟ
14 ਦੀ ਫਲਾਈਟ ਸੀ ਮੇਰੀ ਹਾਂਜੀ
ਕਿਆ ਬਾਤ ਆ ਫਿਰ ਫਲਾਈਟ ਫੰਡ ਜ਼ਿਆਦਾ ਕਾਲੀ ਸੀ ਕਿ
ਦੇਖੋ ਜੀ ਕਹਿੰਦੇ ਨਾ ਅਧਿਆਪਕ ਜਨਮ ਜਿਹੜਾ ਉਹ ਮਾਂ ਪਿਓ ਦਿੰਦੇ ਬੱਚੇ ਨੂੰ ਤੇ ਜਿਹੜਾ ਭਵਿੱਖ ਆ ਉਹ ਅਧਿਆਪਕ ਦੇ ਹੱਥ ਹੁੰਦਾ ਆ ਠੀਕ ਆ ਜੀ ਜੇ ਅਧਿਆਪਕ ਦੀ ਬੁੱਕਲ ਦੇ ਵਿੱਚ ਕਹਿੰਦੇ ਉਸ ਵਿਦਿਆਰਥੀ ਦੀ ਤਬਾਹੀ ਤੇ ਵਿਕਾਸ ਹੁੰਦਾ ਆ ਤੇ ਜੇ ਤੁਸੀਂ ਇਹ ਮੰਨ ਲਿਆ ਕਿ ਹਨਾ ਵਿਦਿਆਰਥੀ ਦਾ ਜੀਵਨ ਕੁਝ ਚੰਗਾ ਕਰਨਾ ਉਹਦੇ ਜੀਵਨ ਉਹਦਾ ਬਣਾਉਣਾ ਆ ਤੇ ਫਿਰ ਤੁਹਾਨੂੰ ਸਮਰਪਿਤ ਹੋਣਾ ਹੀ ਪਊਗਾ ਤੇ ਫਿਰ ਘਰ ਕੀ ਘਾਟ ਕੀ ਫਿਰ ਤੇ ਉੱਥੇ ਹੀ ਫਿਰ ਆਪਾਂ ਉਸੇ ਸੇਵਾ ਦੇ ਵਿੱਚ ਲੱਗੇ ਰਹੇ
ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਮਿੱਤਰਾਂ ਦਾ ਬਲਕਾਰ ਸਿੰਘ ਜੀ ਹਨ ਤੇ ਦੀਪ ਸਿੰਘ ਬਹੁਤ ਮਿਹਰਬਾਨੀ ਬਿਲਕੁਲ ਸੁਝਾਅ ਹਿੱਦੀ ਦਿੰਦੇ ਰਿਹਾ ਕਰੋ ਕਹਿੰਦੇ ਕਿ ਭਾਈ ਜਿਹੜਾ ਮਿਊਜ਼ਿਕ ਸੀਗਾ ਹਾਂਜੀ ਬਿਲਕੁਲ ਜੀ ਕਰਤਾ ਸੈੱਟ ਜੀ ਮੈਂ ਧੰਨਵਾਦ ਹੈ ਤੁਹਾਡਾ ਤੇ ਫਿਰ ਸਭ ਤੋਂ ਫਿਰ ਬੰਗੀ ਤੁਸੀਂ ਜਿਹੜੇ ਕਿਹਾ ਵੀ ਸੋ ਸਿਰਫ ਜਿਹੜਾ ਤੁਹਾਡਾ ਮਿਊਜ਼ਿਕ ਜਿਹੜਾ ਪ੍ਰੋਫੈਸ਼ਨ ਸੀਗਾ ਉਹਦੇ 'ਚ ਤੁਸੀਂ ਪੜ੍ਹਾਇਆ ਜਾਂ ਫਿਰ
ਨਹੀਂ ਜੀ ਮੇਰੀ ਜਿਹੜਾ ਸਬਜੈਕਟ ਵੈਸੇ ਮੇਰੀ ਜੁਆਇਨਿੰਗ ਸੀਗੀ ਪੰਜਾਬੀ ਵਿਭਾਗ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਸੀ ਤੇ ਮੇਰੇ ਕੋਲ ਵਿਸ਼ਾ ਉੱਥੇ ਪੜ੍ਹਾਉਣ ਲਈ ਪੰਜਾਬੀ ਸੀਗਾ
ਅੱਛਾ ਜੀ
ਤੇ ਜਦੋਂ ਹੌਲੀ ਹੌਲੀ ਉੱਥੋਂ ਦੀ ਮੈਨੇਜਮੈਂਟ ਨੇ ਜਾਂ ਪ੍ਰਿੰਸੀਪਲ ਸਾਹਿਬਾਨ ਜਿਹੜੇ ਸੀਗੇ ਉਹਨਾਂ ਨੇ ਹੌਲੀ ਹੌਲੀ ਮੇਰੀ ਕਲਾ ਨੂੰ ਪਛਾਣਿਆ ਜਾਂ ਮੇਰੇ ਵਿੱਚ ਜੋ ਵੀ ਕੈਲੀਬਰ ਸੀਗਾ ਉਹਦੇ ਹਿਸਾਬ ਨਾਲ ਫਿਰ ਮੈਨੂੰ ਜਿਹੜਾ ਕਾਲਜ ਦਾ ਕਲਾ ਤੇ ਸੱਭਿਆਚਾਰ ਵਿਭਾਗ ਹੁੰਦਾ ਆ ਜਿਹਦੇ ਵਿੱਚ ਭੰਗੜੇ ਵੀ ਪੈਂਦੇ ਆ ਲੁੱਡੀਆਂ ਵੀ ਪੈਂਦੀਆਂ ਆ ਗਿੱਧੇ ਵੀ ਪੈਂਦੇ ਆ ਨਾਟਕ ਸਕਿੱਟਾਂ ਫਾਈਨ ਆਰਟਸ ਜਾਂ ਸੰਗੀਤ ਉਹ ਸਾਰੀਆਂ ਗਤੀਵਿਧੀਆਂ ਜਿਹਦੇ ਵਿੱਚ ਕਵਿਤਾ ਭਾਸ਼ਣ ਵਗੈਰਾ ਦੀ ਤਿਆਰੀ ਕਰਾਉਂਦੇ ਆ ਉਸ ਵਿਭਾਗ ਦੇ ਵਿੱਚ ਮੈਨੂੰ ਨਾਲ ਅਪੁਆਇੰਟ ਕੀਤਾ ਕਿ ਤੁਸੀਂ ਇਸ ਵਿਭਾਗ ਦੀ ਵੀ ਨਾਲ ਦੇਖ ਰੇਖ ਕਰੋ ਸੇਵਾ ਦਿਓ ਤੇ ਫਿਰ ਮੈਂ ਉਹਦੇ ਵਿੱਚ ਵੀ ਨਿਰੰਤਰ ਸੇਵਾ ਦਿੱਤੀ ਆ ਤੇ ਫਿਰ ਰੀਸੈਂਟ ਆਫਟਰ ਕੋਵਿਡ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਹੁਣਾਂ ਨੇ ਸਾਡਾ ਕਾਲਜ ਜੁਆਇਨ ਕੀਤਾ ਉਹ ਐਜ਼ ਅ ਪ੍ਰਿੰਸੀਪਲ ਇੱਥੇ ਆਏ ਪਹਿਲਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਸੀਗੇ ਤੇ ਵਿਸ਼ਾਲ ਤਜਰਬਾ ਉਹਨਾਂ ਦਾ ਵੀ ਇਸ ਫੀਲਡ ਦੇ ਵਿੱਚ ਤੇ ਉਹਨਾਂ ਨੇ ਫਿਰ ਮੈਨੂੰ ਉਸ ਵਿਭਾਗ ਦੇ ਵਿੱਚ ਐਜ਼ ਅ ਡਿਪਟੀ ਡੀਨ ਉਹਨਾਂ ਨੇ ਮੈਨੂੰ ਅਪੁਆਇੰਟ ਕੀਤਾ ਤੇ ਮੈਂ ਫਿਰ ਸੇਵਾਵਾਂ ਦਿੱਤੀਆਂ ਤੇ ਕਾਲਜ ਜਿਹੜਾ ਮੇਰਾ ਸੁਪਨਾ ਸੀਗਾ ਕਾਲਜ ਨੂੰ ਚੈਂਪੀਅਨ ਬਣਾਈਏ ਓਵਰਆਲ ਚੈਂਪੀਅਨ ਤੇ ਅਸੀਂ ਉਹ ਚੈਂਪੀਅਨਸ਼ਿਪ ਜਿਹੜੀ ਆ ਉਹ 2021 ਦੇ ਵਿੱਚ ਪਹਿਲੀ ਵਾਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਇਤਿਹਾਸ ਦੇ ਵਿੱਚ ਜਿੱਤੀ ਤੇ ਮੈਨੂੰ ਮਾਣ ਆ ਕਿ ਉਸ ਚੈਂਪੀਅਨਸ਼ਿਪ ਦੇ ਵਿੱਚ ਮੇਰਾ ਵੀ ਨਿਮਾਣੇ ਦਾ ਕੁਝ ਯੋਗਦਾਨ ਰਿਹਾ ਆ।
ਕੀ ਬਾਤ ਹੈ ਜੀ। ਸੋ ਅਸੀਂ
ਤੇ ਲਗਾਤਾਰ ਹੁਣ 4 ਵਾਰ ਅਸੀਂ ਚੈਂਪੀਅਨ ਬਣ ਚੁੱਕੇ ਤੇ ਹੁਣ ਅਗਲੇ ਮਹੀਨੇ ਯੂਥ ਫੈਸਟੀਵਲ ਹੋ ਰਿਹਾ ਜਿਹੜਾ ਕਿ ਆਪਣੇ ਕਾਲਜ ਹੀ ਹੋ ਰਿਹਾ ਤੇ
ਆਪਾਂ ਚਲੀ
ਤਮੰਨਾ ਜੀ ਨਹੀਂ ਦਿਲ ਤੇ ਬੜਾ ਕਰਦਾ ਤੇ ਮੈਂ ਇੱਥੋਂ ਬੈਠੇ ਹੀ ਮਤਲਬ ਕਿ ਦੁਆਵਾਂ ਵੀ ਕਰ ਰਿਹਾ ਸਹਿਯੋਗ ਵੀ ਕਰ ਰਿਹਾ ਕਿ ਆਪਾਂ ਪੰਜਵੀਂ ਵਾਰ ਆਪਾਂ ਇਸ ਮਾਣ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਾਪਤ ਕਰੀਏ।
ਜੀ ਬਿਲਕੁਲ ਜੀ। ਸੋ ਚੜ੍ਹਦੀ ਕਲਾ ਚ ਰਹਿਣ ਜਿਹੜੇ ਇੱਥੇ ਕਰਾਉਣ ਵਾਲੇ ਨੇ ਜਿਹੜੇ ਪਾਰਟੀਸਪੇਟ ਕਰਨਾ ਸੋ ਉਹਨਾਂ ਦਾ ਧੰਨਵਾਦ ਕਰਦੇ ਕਿਉਂਕਿ ਉੱਥੇ ਤੱਕ ਪਹੁੰਚਣਾ ਵੀ ਇੱਕ ਵੱਡੀ ਗੱਲ ਆ। ਉਹਨੂੰ ਕੈਰੀ ਕਰਨਾ ਉਹ ਇੱਕ ਵੱਡੀ ਗੱਲ ਆ। ਕੋਈ ਬਣਾ ਲੈਂਦਾ ਕੋਈ ਚੀਜ਼ ਪਰ ਉਹਨੂੰ ਫਿਰ ਗਾਹਾਂ ਉਸ ਚੀਜ਼ ਨੂੰ ਕੈਰੀ ਕਰਨਾ ਉਹਨੂੰ ਫਿਰ ਇਹ ਵੀ ਬਹੁਤ ਵੱਡੀ ਕਲਾ ਆ।
ਹਾਂਜੀ ਕਹਿੰਦੇ ਨੇ ਕੁਛ ਵੀ ਪ੍ਰਾਪਤ ਕਰਨਾ ਸੌਖਾ ਆ ਪਰ ਉਸ ਚੀਜ਼ ਨੂੰ ਮੇਨਟੇਨ ਰੱਖਣਾ ਵਾਰ ਵਾਰ ਪ੍ਰਾਪਤ ਕਰੀ ਜਾਣਾ ਵੀ ਵੱਡੀ ਉਪਲਬਧੀ ਮੰਨੀ ਜਾਂਦੀ ਆ।
ਜੀ ਜੀ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ। ਫਿਰ ਨਿਊਜ਼ੀਲੈਂਡ ਆਉਣ ਦਾ ਸਬਬ ਕਿਵੇਂ ਬਣਿਆ?
ਨਿਊਜ਼ੀਲੈਂਡ ਇੱਦਾਂ ਜੀ ਮੈਂ ਪੜ੍ਹਾ ਰਿਹਾ ਸੀਗਾ ਉੱਥੇ ਤੇ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ ਤੇ ਹੁਣ ਪਤਾ ਤੁਹਾਨੂੰ ਕਿ ਜ਼ਿੰਦਗੀ ਦੇ ਵਿੱਚ ਵਿਆਹ ਵੀ ਜ਼ਰੂਰੀ ਆ।
ਯੈਸ।
ਤੇ ਫਿਰ ਮੇਰਾ ਵਿਆਹ ਜਿਹੜਾ ਮੇਰੇ ਵਾਈਫ ਗਿਆਨ ਕੌਰ ਉਹਨਾਂ ਦੇ ਨਾਲ ਹੋਇਆ ਜੋ ਕਿ ਪਿੱਛੋਂ ਕਪੂਰਥਲੇ ਤੋਂ ਨੇ ਤੇ ਲਗਭਗ ਉਹਨਾਂ ਨੂੰ ਵੀ 10 ਸਾਲ ਇੱਥੇ ਹੋ ਗਏ 2014 ਤੋਂ ਇੱਥੇ ਨੇ ਤੇ ਫਿਰ ਮੈਰਿਜ ਬੇਸ ਤੇ ਮੈਂ ਇੱਥੇ ਆਇਆ। ਠੀਕ
ਠੀਕ
ਠੀਕ। ਸੋ ਤੁਹਾਨੂੰ ਆਇਆ ਨੂੰ ਕਿੰਨਾ ਕਿੰਨੇ
ਸਾਲ ਹੋ ਗਏ?
ਮੈਨੂੰ ਜੀ
ਹਲੇ 5-6 ਮਹੀਨੇ ਹੋਏ ਆ।
ਹਾਂਜੀ ਹਾਂਜੀ। ਇਸੇ ਸਾਲ 2025 ਦੇ ਵਿੱਚ ਹੀ ਆਇਆ ਮੈਂ।
ਠੀਕ ਹੈ ਠੀਕ ਹੈ। ਸੋ ਫਿਰ ਇੱਥੇ ਜਿਹੜਾ ਰਜੇਵੇਂ ਇੱਥੇ ਤੁਹਾਨੂੰ ਕਿਵੇਂ ਲੱਗ ਰਿਹਾ ਮਾਹੌਲ ਪੰਜਾਬ ਦੇ ਵਿੱਚੋਂ? ਤੁਸੀਂ ਇੰਨੀ ਤੁਸੀਂ ਦੱਸਿਆ ਵੀ ਨਹੀਂ ਕਲਾ, ਤੁਸੀਂ ਇੱਥੇ ਸਾਡੇ ਕੋਲ ਬੱਚੇ ਦੇ ਸਭ ਕੁਛ ਸਿੱਖਦੇ ਸੀਗੇ ਤੇ ਇੱਥੇ ਆ ਕੇ ਮਾਹੌਲ ਤੁਹਾਨੂੰ ਕਿੱਦਾਂ ਦਾ ਲੱਗਿਆ? ਵੀ ਨਿਊਜ਼ੀਲੈਂਡ ਤੇ ਉੱਥੇ ਦਾ ਕੀ ਫਰਕ ਦੇਖਦੇ ਹੋ?
ਦੇਖੋ ਜੀ, ਜੇ ਤਾਂ ਤੁਸੀਂ ਕਲਾ ਦੇ ਪੱਖ ਤੋਂ ਵੇਖੀਏ
ਜੀ,
ਚਲੋ ਮੈਂ ਤੇ ਆਪਣੇ ਆਪ ਨੂੰ ਕੋਈ ਬਹੁਤ ਵੱਡਾ ਕਲਾਕਾਰ ਮੰਨਦਾ ਤੇ ਨਹੀਂ, ਕਿਉਂਕਿ ਕਲਾ ਤੇ ਪਰਮਾਤਮਾ ਦੀ ਦੇਣ ਆ।
ਬਿਲਕੁਲ।
ਕਲਾ ਤੋਂ ਵੱਡਾ ਕੋਈ ਨਹੀਂ ਹੁੰਦਾ। ਮਨੁੱਖ ਕਈ ਵਾਰੀ ਹੋਮੇ ਦੇ ਵਿੱਚ ਆ ਕੇ ਕਹਿੰਦਾ ਮੈਂ ਬੜਾ ਮਹਾਮਣਾ ਜੇ ਵੋ। ਮੈਂ ਤਾਂ ਇਹ ਮੰਨਦਾ, ਮੇਰਾ ਮੰਨਣਾ ਇਹ ਹੈ ਵੀ ਤੁਸੀਂ ਕਲਾ ਦੇ ਸ਼ੁਕਰਗੁਜ਼ਾਰ ਹੋਵੋ ਕਿ ਤੁਹਾਨੂੰ ਕਲਾ ਨੇ ਅਪਣਾਇਆ, ਤੁਸੀਂ ਕਲਾ ਦੀ ਸ਼ਰਨ ਦੇ ਵਿੱਚ ਗਏ, ਨਹੀਂ ਤਾਂ ਹਰ ਬੰਦਾ ਕਲਾਕਾਰ ਨਹੀਂ ਹੋ ਸਕਦਾ। ਤੇ ਕੁਦਰਤ ਜਿਹਦੇ ਤੇ ਮਿਹਰਬਾਨ ਹੋਵੇ ਕਲਾ ਉਹਨੂੰ ਹੀ ਬਖਸ਼ਦੀ ਆ। ਤੇ ਮੈਂ ਉੱਥੇ ਜਿਸ ਤਰ੍ਹਾਂ ਪਿੰਡ ਵੀ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਜੋ ਮੈਂ ਆਪਣੇ ਉਸਤਾਦ ਸਾਹਿਬਾਨਾਂ ਤੋਂ ਸਿੱਖਿਆ ਉਹਨਾਂ ਨੂੰ ਤਾਲੀਮ ਦਿੰਦਾ ਸੀ ਤੇ ਨਾਲ ਨਾਲ ਉਹਨਾਂ ਨੂੰ ਪੰਜਾਬੀ ਦੀਆਂ ਮੈਂ ਫ੍ਰੀ ਟਿਊਸ਼ਨਾਂ ਵੀ ਦਿੰਦਾ ਸੀਗਾ ਤੇ ਨਾਲ ਨਾਲ ਮੈਂ ਗੁਰਬਾਣੀ ਦੀ ਸੰਥਿਆ ਗੁਰਬਾਣੀ ਪੜ੍ਹਾਉਣੀ ਤੇ ਕਾਲਜ ਦੇ ਵਿੱਚ ਵੀ ਚਲੋ ਉੱਥੇ ਤੇ ਡਿਊਟੀ ਸੀ, ਨੌਕਰੀ ਸੀ ਮੇਰੀ ਤੇ ਆਮ ਵੀ ਹੋਰ ਵੀ ਸੋਸ਼ਲ ਸੈਟਅਪ ਜਿੰਨਾ ਸੀਗਾ ਉਹਦੇ ਵਿੱਚ ਮੈਂ ਇਨਵੋਲਵ ਸੀਗਾ। ਸੋਸ਼ਲ ਸਰਵਿਸ ਜਿਹੜੀਆਂ ਸੀਗੀਆਂ ਜਾਂ ਕਦੀ ਖੂਨਦਾਨ ਕੈਂਪ ਲੱਗ ਗਏ ਜੀ ਉਧਰ ਵਿੱਚ ਉਹਦੇ ਵਿੱਚ ਇਨਵੋਲਵ ਸੀ ਮੈਂ, ਉਹਦੇ ਵਿੱਚ ਵੀ ਮੈਨੂੰ ਸਰਕਾਰ ਵੱਲੋਂ ਵੀ ਆਨਰ ਵੀ ਕੀਤਾ ਗਿਆ, ਮੈਂ 30 ਵਾਰੀ ਜਦੋਂ ਕਰ ਚੁੱਕਾ ਸੀਗਾ। ਤੇ ਉਸ ਤੋਂ ਇਲਾਵਾ ਮੈਂ ਸਾਹਿਤਕ ਖੇਤਰ ਦੇ ਵਿੱਚ ਕਿਉਂਕਿ ਮੇਰਾ ਸਾਹਿਤ ਮੇਰਾ ਟੇਸਟ ਰਿਹਾ, ਮੇਰਾ ਸਬਜੈਕਟ ਵੀ ਸੀਗਾ ਤੇ ਪੜ੍ਹਨਾ ਪੜ੍ਹਾਉਣਾ ਲਿਟਰੇਚਰ ਤੇ ਇਹ ਉਸ ਉਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾਣਾ, ਕਵੀ ਦਰਬਾਰ ਵਗੈਰਾ ਜਿੱਥੇ ਹੁੰਦੇ ਆ ਏਦਾਂ ਦਾ, ਉੱਥੇ ਦਾ ਮੇਰਾ ਜਿਹੜਾ ਰੋਜ਼ਾਨਾ ਦਾ ਜਿਹੜਾ ਜੀਵਨ ਰੋਜ਼ਮਰਾ ਦਾ ਜੀਵਨ ਮੇਰਾ ਸੀਗਾ। ਜਦੋਂ ਮੈਂ ਇੱਥੇ ਆਇਆ ਤੇ ਬਿਲਕੁਲ ਨਵੀਂ ਥਾਂ, ਨਵੀਂ ਧਰਤੀ, ਨਵੇਂ ਲੋਕ, ਫਿਰ ਵੀ ਚਲੋ ਮੇਰੇ ਮੈਂ ਇਹ ਕਹਿੰਦਾ ਬੜੀ ਮਾਣ ਵਾਲੀ ਗੱਲ ਆ ਮੇਰੇ ਪਿੰਡ ਵੱਲੋਂ ਅੱਧਾ ਵਜੀਦ ਨਿਊਜ਼ੀਲੈਂਡ ਦੇ ਵਿੱਚ ਬੈਠਾ ਆ।
ਹਾਂਜੀ ਹਾਂਜੀ।
ਤੇ ਵਜੀਦਪੁਰ ਦੇ ਬਹੁਤ ਲੋਕ ਹੈਗੇ ਆ, ਪਰ ਫਿਰ ਇੱਥੇ ਦਾ ਜਿਹੜਾ ਰੁਝੇਵਾਂ ਆ ਰੋਜ਼ ਕੰਮ ਕਾਰ ਦੇ ਵਿੱਚ ਬਿਜ਼ੀ, ਆਪਣੀ ਕਮਿਊਨਿਟੀ ਵੀ ਕਿਤੇ ਕਿਤੇ ਵੀਕਐਂਡ ਦੇ ਉੱਤੇ ਮੁਲਾਕਾਤ ਹੋਣੀ ਤੇ ਮੈਂ ਘਰ ਦੇ ਵਿੱਚ ਕਈ ਵਾਰੀ ਥੋੜਾ ਬੋਰੀ ਤੇ ਮਹਿਸੂਸ ਕਰਦਾ ਹੁੰਦਾ ਸੀਗਾ, ਪਰ ਫਿਰ ਵੀ ਚਲੋ ਟੱਕ ਨਹੀਂ ਗੁਰੂ ਘਰ ਕੋਲ ਆ ਉੱਥੇ ਚੱਲ ਜਾਣਾ, ਸੰਗਤ ਦੇ ਵਿੱਚ ਜਾਣਾ, ਕਦੇ ਕੀਰਤਨ ਦਾ ਵੀ ਚਲੋ ਸਬੱਬ ਬਣਨਾ ਤੇ ਉੱਥੇ ਹਾਜ਼ਰੀ ਗੁਰੂ ਘਰ ਭਰਨੀ।
ਬਿਲਕੁਲ ਜੀ।
ਤੇ ਇਸ ਤਰ੍ਹਾਂ ਥੋੜਾ ਜਿਹਾ ਮੈਨੂੰ ਇਹ ਇੱਦਾਂ ਹੈਗਾ ਕਿ ਇੱਥੋਂ ਦੇ ਜਿਹੜੇ ਸਾਡੇ ਪੰਜਾਬੀ ਆ ਆਪਣੇ ਸੱਭਿਆਚਾਰ ਨਾਲ, ਬੋਲੀ ਨਾਲ, ਵਿਰਸੇ ਨਾਲ ਜੁੜੇ ਤਾਂ ਜ਼ਰੂਰ ਹੋਏ ਆ, ਪਰ ਉਸ ਢੰਗ ਨਾਲ ਨਹੀਂ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਰਹਿ ਕੇ ਜਾਂ ਪੰਜਾਬੀ ਧਰਤੀ ਦੇ ਉੱਤੇ ਜੁੜੇ ਆ, ਕਿਉਂਕਿ ਉਹਨਾਂ ਨੂੰ ਆਪਣੇ ਇੱਥੇ ਕੰਮ ਕਾਰ ਪੱਖ ਤੋਂ ਵੀ ਥੋੜਾ ਜਿਹਾ ਦੇਖਣਾ ਪੈਂਦਾ, ਬੱਚੇ ਵੀ ਨਾਲੇ ਬਗਾਨਾ ਮੁਲਕ ਆ ਉੱਥੇ ਤੇ ਫਿਰ ਹੁਣ ਸਾਡੀ ਬੋਲੀ ਜਾਂ ਅਸੀਂ ਕਹਿ ਲਈਏ ਪੰਜਾਬ ਦੇ ਵਿੱਚ ਤੇ ਸਾਡੇ ਬੱਚੇ ਦੀ ਪਹਿਲੀ ਭਾਸ਼ਾ ਹੀ ਪੰਜਾਬੀ ਆ।
ਬਿਲਕੁਲ ਜੀ।
ਉਹਨਾਂ ਨੇ ਸਕੂਲ ਦੇ ਵਿੱਚੋਂ ਹੀ ਉਹ ਚੀਜ਼ ਸਿੱਖ ਜਾਣੀ ਆ। ਇੱਥੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨਾ ਹੋਣ ਕਰਕੇ ਜਿਹੜੇ ਸਾਨੂੰ ਇੱਕ ਵਿਸ਼ੇਸ਼ ਯਤਨ ਕਰਨੇ ਪੈ ਰਹੇ ਆ ਬੱਚਿਆਂ ਨੂੰ ਆਪਣੀ ਕਮਿਊਨਿਟੀ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੋੜਨ ਵਾਸਤੇ, ਇੱਦਾਂ ਦਾ ਮੈਂ ਡਿਫਰੈਂਸ ਦੇਖ ਰਿਹਾ ਤੇ ਮੈਂ ਮਤਲਬ ਮੇਰੀ ਕੋਸ਼ਿਸ਼ ਵੀ ਆ ਕਿ ਜੇ ਪਰਮਾਤਮਾ ਨੇ ਮੇਰੇ ਪੱਲੇ ਕੁਛ ਬਖਸ਼ਿਆ ਤੇ ਮੈਂ ਇੱਥੇ ਵੀ ਆਪਣੇ ਸਮਾਜ ਨੂੰ ਆਪਣੀ ਕਮਿਊਨਿਟੀ ਲਈ ਕੁਝ ਕਰਾਂ, ਕੁਝ ਦਵਾਂ ਤੇ ਹਾਜ਼ਰ ਵੀ ਆ ਮੈਂ।
ਬਿਲਕੁਲ ਜੀ, ਬਹੁਤ ਧੰਨਵਾਦ, ਕਾਫੀ ਕੁਛ ਤੁਸੀਂ ਕਰਾ ਤਾਂ, ਮੈਂ ਕਿਹਾ ਹਜੇ ਅੱਧਾ ਕੀ ਹੋਇਆ,
ਜਿਹੜੇ
ਕੋਈ ਗਾਉਣਿਆ ਕਿਸੇ ਕੋਲ ਉਹ ਦੂਜਿਆਂ ਤੱਕ ਜਦ ਤੱਕ ਵੰਡਦੇ ਨੀ ਉਹਦਾ ਕੋਈ ਫਾਇਦਾ ਨੀ ਤੁਸੀਂ ਆਪਣੇ ਆਪ ਚ ਸਮੇਟ ਕੇ
ਕਹਿੰਦੇ ਬਿਲਕੁਲ ਜੀ ਕਹਿੰਦੇ ਗੁਣ ਵੰਡਿਆ ਵੱਧਦਾ ਆ ਉਹਦਾ ਕੋਈ ਨੁਕਸਾਨ ਨਹੀਂ ਤੇ ਫਿਰ ਜਿੱਦਾਂ ਦੇਹੀ ਮੁੱਕਦੀ ਆ ਦੇਹੀ ਸੜਦੀ ਆ ਤੇ ਫਿਰ ਗੁਣ ਵੀ ਨਾਲੇ ਸੜ ਬਲ ਜਾਂਦੇ ਆ
ਬਿਲਕੁਲ ਜੀ ਬਿਲਕੁਲ ਸੋ ਬਸਿਆਲਾ ਸਾਹਿਬ ਵੀ ਕਹਿੰਦੇ ਜੀ ਧੰਨਵਾਦ ਆ
ਹਰਜਿੰਦਰ ਸਿੰਘ ਬਸਿਆਲਾ ਹਾਂਜੀ ਸਤਿ ਸ੍ਰੀ ਅਕਾਲ ਇਹਨਾਂ ਦੀ ਬੜੀ ਮੋਟੀਵੇਸ਼ਨ ਆ ਜੀ ਮੈਨੂੰ ਮੈਂ ਇੱਕ ਦਿਨ ਮੁਲਾਕਾਤ ਹੋਈ ਹੈ ਬਸਿਆਲਾ ਅੰਕਲ ਉਹਨਾਂ ਨਾਲ ਤੇ ਇਹਨਾਂ ਨੇ ਇੱਕ ਮੈਨੂੰ ਟਾਈਮ ਦੀ ਪੰਕਚੁਅਲਿਟੀ ਦਾ ਇੱਕ ਨੁਕਤਾ ਬੜਾ ਵਧੀਆ ਦਿੱਤਾ ਕਹਿੰਦੇ ਕਿ ਜਦੋਂ ਵੀ ਕਿਤੇ ਜਾਣਾ ਤੁਸੀਂ ਆਪਣੇ ਮੈਪ ਦੇ ਉੱਤੇ ਐਡਰੈਸ ਪਾ ਲੈਣਾ ਤੇ ਪਲੱਸ 10 ਮਿੰਟਸ ਪਾਰਕਿੰਗ ਦੇ ਤੂੰ ਕਦੀ ਕਹਿੰਦੇ ਜ਼ਿੰਦਗੀ ਦੇ ਵਿੱਚ ਲੇਟ ਨਹੀਂ ਹੋਵੇਗਾ ਤੇ ਉਸ ਦਿਨ ਤੋਂ ਮੈਂ ਉਹਨਾਂ ਦਾ ਦਿੱਤਾ ਨੁਕਤਾ ਵਰਤ ਰਿਹਾ
ਦੇਖੋ ਜੀ ਕਿੱਥੋਂ ਕਿੱਥੋਂ ਗੱਲ ਕਿਤੇ ਆ ਜਾਂਦੀ ਉਹ ਵੀ ਪੜ੍ਹੇ ਲਿਖੇ ਬੰਦਿਆਂ ਦੇ ਜਿਹਨ ਚ ਹੁੰਦਾ ਵੀ ਏਦਾਂ ਕਰ ਸਕਦੇ ਹਾਂ
ਕਿਉਂਕਿ ਇਹ ਵੀ ਅਜੀਤ ਅਦਾਰੇ ਨਾਲ ਜੁੜੇ ਰਹੇ ਤੇ ਮੈਂ ਇਹ ਵੀ ਦੱਸਾਂ ਕਿ ਮੇਰਾ ਵੀ ਕਿਸਮਤ ਰਹੀ ਹੈ ਖੁਸ਼ਕਿਸਮਤ ਸਮਝਦਾ ਮੈਂ ਅਜੀਤ ਨਾਲ ਮੈਂ ਵੀ ਜੁੜਿਆ ਰਿਹਾ ਤੇ ਮੈਂ ਜਦੋਂ ਕਾਲਜ ਦੇ ਵਿੱਚ ਨਾਲ ਪੱਤਰਕਾਰੀ ਦਾ ਕੰਮ ਵੀ ਕਰਦਾ ਸੀਗਾ ਕਾਲਜ ਦਾ ਜਿਹੜਾ ਵੀ ਜਿੰਨਾ ਵੀ ਅਖਬਾਰਾਂ ਦਾ ਪ੍ਰੈਸ ਨੋਟ ਭੇਜਣੇ ਮਤਲਬ ਕਿ ਮੀਡੀਆ ਦਾ ਵਰਕ ਵੀ ਮੈਂ ਨਾਲ ਉੱਥੇ ਕੀਤਾ ਤੇ ਜਿਸ ਕਰਕੇ ਮੈਨੂੰ ਚਲੋ ਜਦੋਂ ਮੈਂ ਆਇਆ ਤੇ ਮੈਨੂੰ ਹਮਦਰਦ ਸਾਹਿਬ ਨੇ ਆਪਣੇ ਦਫ਼ਤਰ ਬੁਲਾਇਆ ਤੇ ਨਾਲ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਚਲੋ ਜਾ ਕੇ ਅਜੀਤ ਨਾਲ ਦਾ ਵੀ ਕੰਮ ਕਰੋ ਤੁਹਾਨੂੰ ਨਾਲ ਨਾਲ ਅਖਤਿਆਰ ਦੇਵਾਂਗੇ ਅਸੀਂ ਇਸ ਕੰਮ ਦੇ ਤੇ ਨਾਲ ਨਾਲ ਚਲੋ ਮੈਂ ਉੱਦਾਂ ਲਿਖਦਾ ਵੀ ਰਿਹਾ ਆਰਟੀਕਲ ਵਗੈਰਾ ਭੇਜਦਾ ਰਿਹਾ ਇੱਥੋਂ ਵੀ ਤੇ ਮੇਰੇ ਸ਼ਬਦ ਵੀ ਰਹੇ ਅਜੀਤ ਦੇ ਵਿੱਚ
ਜੀ ਸੋ ਕਹਿੰਦੇ ਜੀ ਆਲ ਦਾ ਬੈਸਟ ਜੀ ਬਸਿਆਲਾ ਸਾਹਿਬ ਕਹਿੰਦੇ ਆ
ਧੰਨਵਾਦ ਜੀ ਧੰਨਵਾਦ ਅੰਕਲ ਜੀ
ਬਸਿਆਲਾ ਸਾਹਿਬ ਕਿਉਂਕਿ ਮੈਂ ਵੀ ਇਹਨਾਂ ਨੂੰ ਅਸੀਂ ਫੜੀਦਾ ਕਦੇ ਕਦੇ ਫੜੀਦਾ ਵੀ ਤੁਸੀਂ ਕੋਈ ਅਪਡੇਟਸ ਦੇ ਦਿਓ ਪਰ ਇਹ ਕਾਟੇ ਹੱਥ ਆਉਂਦੇ ਆ ਹੁਣ
ਨਹੀਂ ਵਧੀਆ ਜੀ ਇਹਨਾਂ ਦੇ ਹੁਣ ਹੋ ਗਿਆ ਦੱਸਿਆ ਇਹਨਾਂ ਨੇ ਕਿ ਨਿਊਜ਼ੀਲੈਂਡ ਦਾ ਪਹਿਲਾ ਪੰਜਾਬੀ ਅਖਬਾਰ ਇਹਨਾਂ ਨੇ ਸ਼ੁਰੂ ਕੀਤਾ ਨਿਊਜ਼ੀਲੈਂਡ ਦੇ ਵਿੱਚ
ਕੋਈ ਸ਼ੱਕ ਨਹੀਂ ਸੋ ਪਹਿਲਾ ਜਿਹੜਾ ਪ੍ਰਿੰਟ ਮੀਡੀਆ ਸੀ ਕੁਕ ਪੰਜਾਬੀ ਸਮਾਚਾਰ ਕਰਦੇ ਆ
ਜੀ
ਸੋ ਬਸਿਆਲਾ ਸਾਹਿਬ ਨੇ ਪਹਿਲਾ ਜਿਹੜਾ
ਆਨਲਾਈਨ ਅਖਬਾਰ ਹਾਂ ਜੀ ਬਿਲਕੁਲ ਜੀ ਬਿਲਕੁਲ
ਕਰਦੇ ਸੋ ਬਹੁਤ ਚੰਗੀ ਗੱਲ ਹੈ ਜੀ ਜਿੱਥੇ ਵੀ ਪੰਜਾਬ ਪੰਜਾਬੀ ਵੱਧਦੀ ਫੁੱਲਦੀ ਆ ਸੋ ਸਭ ਦਾ ਸਤਿਕਾਰ ਆ ਇੱਥੇ ਕਿਸੇ ਨਾਲ ਕਿਸੇ ਦਾ ਕੋਈ ਕੰਪੀਟੀਸ਼ਨ ਨਹੀਂ ਸਾਰੇ ਆਪਣੇ ਆਪਣੀ ਜਗ੍ਹਾ ਦੇ ਉੱਤੇ ਪੰਜਾਬ ਨੂੰ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਸੋ ਪੰਜਾਬੀ ਹਫ਼ਤਾ ਵੀ ਮਨਾਇਆ ਜਾ ਰਿਹਾ ਜੀ 3 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਨਿਊਜ਼ੀਲੈਂਡ ਦੇ ਵਿੱਚ ਉਹ ਵੀ ਬਸਿਆਲਾ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਜਿਹੜੀ ਲੱਗੀ ਹੋਈ ਹੈ
ਕੰਮ ਕਰ ਰਹੇ
ਜੀ ਸੋ ਬਹੁਤ ਵਧੀਆ ਉਪਰਾਲਾ ਆ ਇਹ ਸੋ ਧੰਨਵਾਦ ਆ ਇਹਨਾਂ ਦਾ ਸੋ ਫਿਰ ਇੰਸਟਰੂਮੈਂਟ ਕਿਹੜੇ ਕਿਹੜੇ ਵਜਾ ਲੈਂਦੇ ਪ੍ਰੋਫੈਸਰ ਸਾਹਿਬ ਤੁਸੀਂ
ਜਿਸ ਤਰ੍ਹਾਂ ਮੈਂ ਪਹਿਲਾਂ ਆਨ ਏਅਰ ਤੇ ਗੱਲ ਹੋ ਰਹੀ ਸੀ ਦੱਸਿਆ ਕਿ ਮੇਰੀ ਜਿਹੜੀ ਤਾਲੀਮ ਆ ਉਹ ਤੇ ਧਾਰਮਿਕ ਸੰਗੀਤ ਜਾਂ ਕਹਿ ਲਓ ਕਿ ਕੀਰਤਨ ਤੋਂ ਸ਼ੁਰੂਆਤ ਹੋਈ ਸੀ ਜਿਸ ਤਰ੍ਹਾਂ ਫਿਰ ਮੈਂ ਹੌਲੀ ਹੌਲੀ ਕਾਲਜ ਮੇਰੀ ਐਂਟਰੀ ਹੁੰਦੀ ਆ ਸਟੂਡੈਂਟ ਲਾਈਫ ਦੀ ਤੇ ਉੱਥੇ ਮੇਰੇ ਇੱਕ ਟੀਚਰ ਡਾਕਟਰ ਜਸਵੀਰ ਕੌਰ ਬੈਂਸ ਉਹਨਾਂ ਨੇ ਮੈਨੂੰ ਮਤਲਬ ਕਿ ਕਲਚਰਲ ਸਟੇਜਾਂ ਤੇ ਮੈਨੂੰ ਲੈ ਕੇ ਆਉਣ ਵਾਲੇ ਉਹ ਆ ਉਹਨਾਂ ਨੇ ਗਿੱਧੇ ਦੇ ਉਹ ਕੋਚ ਹੁੰਦੇ ਸੀ ਤੇ ਪੰਜਾਬ ਦੇ ਵਿੱਚ ਕੋਈ ਟੀਮ ਐਸੀ ਨੀ ਜਿਹੜੀ ਕਿ ਉਹਨਾਂ ਨੇ ਟ੍ਰੇਨ ਨਾ ਕੀਤੀ ਹੋਵੇ ਤੇ ਉਹਨਾਂ ਦੀ ਕੋਚਿੰਗ ਦੇ ਲਈ ਟੀਮ ਤੇ ਜਿੱਤੀ ਨਾ ਹੋਵੇ ਉਹਨਾਂ ਨੇ ਮੈਨੂੰ ਢੋਲਕ ਵਜਾਣੀ ਨਾਲ ਲਾਇਆ ਗਿੱਧਾ ਟੀਮ ਦੇ ਵਿੱਚ ਤੇ ਮੈਂ 6-7 ਸਾਲ ਜਦੋਂ ਕਾਲਜ ਦੇ ਵਿੱਚ ਮੈਂ ਗਿੱਧਾ ਟੀਮ ਦੇ ਨਾਲ ਢੋਲਕੀ ਵਜਾਈ ਤੇ ਉਹਦਾ ਮੈਂ ਹਾਰਮੋਨੀਅਮ ਦੀ ਤਾਲੀਮ ਵੀ ਲਈ ਹਾਰਮੋਨੀਅਮ ਪਲੇ ਕਰ ਲੈਂਦਾ ਆ ਢੋਲਕ ਮੇਰਾ ਫਸਟ ਇੰਸਟਰੂਮੈਂਟ ਆ ਤੇ ਮੈਂ ਭੈਣੀ ਸਾਹਿਬ ਤੋਂ ਤਬਲੇ ਦੀ ਤਾਲੀਮ ਲਈ ਆ ਮੇਰੇ ਉਸਤਾਦ ਹਰਪ੍ਰੀਤ ਸਿੰਘ ਜੀ ਉਹਨਾਂ ਤੋਂ ਮੈਂ ਸਿੱਖਿਆ ਤੇ ਅੱਜ ਕੱਲ ਮੈਂ ਜਦੋਂ ਮੈਂ ਇੰਡੀਆ ਸੀ ਮੈਂ ਉਦੋਂ ਵੀ ਵੈਸੇ ਸ਼ੁਰੂਆਤ ਕਰ ਲਈ ਸੀ ਤੂੰਬੀ ਤੇ ਅਲਗੋਜ਼ਿਆਂ ਦੀ ਉਹ ਸੁਖਜਿੰਦਰ ਸਿੰਘ ਲਾਡੀ ਮੇਰੇ ਉਸਤਾਦ ਨੇ ਆਸਟ੍ਰੇਲੀਆ ਤੋਂ ਉਹਨਾਂ ਤੋਂ ਮੈਂ ਹਾਂਜੀ ਤੁਸੀਂ ਜਾਣਦੇ ਆ
ਹਾਂਜੀ
ਬਹੁਤ ਉਹਨਾਂ ਵੀ ਕਲਾ ਦੀ ਬਹੁਤ ਮੁਹਾਰਤ ਉਹਨਾਂ ਕੋਲ
ਛੋਟੇ ਹੁੰਦੇ ਲੱਗ ਗਏ
ਹਾਂਜੀ ਹਾਂਜੀ ਉਹ ਜੀ ਦਰਾਹੇ ਮੇਰੇ ਦੋਸਤ ਨੇ ਪ੍ਰੋਫੈਸਰ ਰਾਮਪਾਲ ਉਹ ਉਹਨਾਂ ਦੇ ਸਟੂਡੈਂਟ ਆ ਤੇ ਨਾਲ ਉਹ ਫਿਰ ਇੱਥੇ ਮੈਨੂੰ ਆਨਲਾਈਨ ਹੀ ਸਿਖਾ ਰਹੇ ਆ
ਚਲੋ ਹੁਣ ਆਪਾਂ ਕਿਸੇ ਦਿਨ ਇਹ ਮਹਿਫਲ ਤੁਹਾਡੇ ਨਾਲ ਵੱਖਰੀ
ਹਾਂਜੀ ਹਾਂਜੀ ਜ਼ਰੂਰ
ਅੱਜ ਅਸੀਂ ਉਹੀ ਅੱਜ ਸਿਰਫ ਇੰਨਾ ਹੀ ਪੁੱਛਣਾ ਵੀ ਕਿਹੜੀ ਕਿਹੜੀ ਕਲਾ ਹੈਗੀ ਤੁਹਾਡੇ ਕੋਲ ਹੈ ਹੀ ਬਹੁਤ ਹੈ ਹੁਣ
ਬਸ ਏਦਾਂ ਜੀ ਮੈਂ ਮਤਲਬ ਕਿ ਉਹ ਕਹਿੰਦੇ ਨਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਜਿਹੜੀ ਸਿੱਖਣ ਦੀ ਜਗਿਆਸਾ ਵੀ ਨੀ ਬੰਦੇ ਚ ਮੁੱਕਣੀ ਚਾਹੀਦੀ ਕੋਈ ਵੀ ਚੀਜ਼ ਦਾ ਸਮੁੰਦਰ ਆ ਇਹ ਮੁੱਕਦਾ ਨੀ ਹੈਗਾ ਇਹ ਜਿੰਨਾ ਗਹਿਰਾਈ ਦੇ ਵਿੱਚ ਜਾਓਗੇ ਓਨਾ ਹੀ ਪਾਓਗੇ ਤੇ ਇਸ ਕਰਕੇ ਮੇਰੇ ਅੰਦਰ ਮੈਂ ਇਹ ਸਮਝਦਾ ਕਿ ਪਰਮਾਤਮਾ ਦੀ ਬਖਸ਼ਿਸ਼ ਵਾ ਕਿ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਸਿੱਖਣਾ ਹੀ ਲੋਚਿਆ ਆ ਤੇ ਜਦੋਂ ਮੈਂ ਪੜ੍ਹਾਉਂਦਾ ਵੀ ਸੀ ਮੈਂ ਕਦੀ ਆਪਣੇ ਆਪ ਨੂੰ ਅਧਿਆਪਕ ਟੀਚਰ ਸਮਝੇ ਨੀ ਮੈਂ ਆਪਣੇ ਆਪ ਨੂੰ ਵਿਦਿਆਰਥੀ ਸਮਝਿਆ ਤੇ ਮੈਂ ਆਪਣੇ ਵਿਦਿਆਰਥੀ ਨੂੰ ਵੀ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਤੋਂ ਵੀ ਸਿੱਖ ਰਿਹਾ ਆ ਇਸ ਕਰਕੇ ਸ਼ਾਇਦ ਮੇਰਾ ਇਹ ਸੁਭਾਅ ਕਰਕੇ ਸ਼ਾਇਦ ਮੇਰੇ ਘਰ ਨਾਲ ਵਿਦਿਆਰਥੀਆਂ ਦੀ ਨੇੜਤਾ ਬਹੁਤ ਸੀ ਜੇ ਕਾਲਜ ਦੇ ਵਿੱਚ 3-4 ਹਜ਼ਾਰ ਬੱਚੇ ਪੜ੍ਹਦੇ ਆ ਤਾਂ 1500-2000 ਤੇ ਮੇਰੇ ਨਾਲ ਤੁਰੇ ਫਿਰਦੇ ਸੀ
ਨਿਊਜ਼ੀਲੈਂਡ ਦੇ ਵਿੱਚ ਵੀ ਤੁਸੀਂ ਪਰਫਾਰਮ ਕੀਤਾ ਸੀ
ਹਾਂਜੀ
ਆਪਣੇ ਜਿਹੜੇ
ਹਾਂਜੀ ਬਿਲਕੁਲ ਜੀ ਮੈਂ ਜ਼ਰੂਰ ਉਹ ਜ਼ਿਕਰ ਕਰਨਾ ਚਾਹੂੰਗਾ ਤੇ ਧੰਨਵਾਦ ਵੀ ਕਰਨਾ ਚਾਹੂੰਗਾ ਮੇਰੇ ਵੱਡੇ ਵੀਰ ਗੁਰਿੰਦਰ ਸੰਧੂ ਉਹਨਾਂ ਦਾ ਰੂਹ ਪੰਜਾਬ ਦੀ ਅਕੈਡਮੀ ਵੱਲੋਂ ਉਹਨਾਂ ਨੇ ਇੱਕ ਪਿੱਛੇ ਜੇ ਕੀਤਾ ਸੀਗਾ ਈਵੈਂਟ ਪੰਜਾਬੀ ਲੋਕ ਨਾਚ ਮੇਲਾ ਇਸ ਕਰਕੇ ਮੈਂ ਉਹਨਾਂ ਦਾ ਸਪੈਸ਼ਲ ਧੰਨਵਾਦ ਕਰ ਰਿਹਾ ਕਿਉਂਕਿ ਪਹਿਲੀ ਸਟੇਜ ਨਿਊਜ਼ੀਲੈਂਡ ਦੀ ਮੈਨੂੰ ਉਹਨਾਂ ਨੇ ਦਿੱਤੀ, ਜਿਸ ਕਰਕੇ ਮੈਂ ਉਹਨਾਂ ਦਾ ਤਮਾਮ ਜ਼ਿੰਦਗੀ ਰਿਣੀ ਆ, ਕਰਜ਼ਦਾਰ ਵਾਂ, ਧੰਨਵਾਦੀ ਆ। ਤੇ ਕਿਉਂਕਿ ਜਿਹੜਾ ਬੰਦਾ ਕੋਈ ਕਿਸੇ ਲਈ ਕੁਛ ਕਰਦਾ ਕਹਿੰਦੇ ਉਹਨੂੰ ਭੁੱਲਣਾ ਨੀ ਚਾਹੀਦਾ। ਤੇ ਉਹਨਾਂ ਨੇ ਮੈਨੂੰ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਸਟੇਜ ਗੁਰਿੰਦਰ ਸੰਧੂ ਉਹਨਾਂ ਨੇ ਦਿੱਤੀ ਤੇ ਮੈਂ ਉਹਨਾਂ ਦੇ ਨਾਲ ਲੋਕੀ ਦੇ ਵਿੱਚ ਤੇ ਮਲਵਈ ਗਿੱਧੇ ਦੇ ਵਿੱਚ ਮੈਂ ਨਾਲ ਪਰਫਾਰਮ ਕੀਤਾ ਸੀ ਐਜ਼ ਆ ਢੋਲਕੀ ਪਲੇਅਰ।
ਜੀ ਬਹੁਤ ਬਹੁਤ ਧੰਨਵਾਦ ਪਿੰਦਰ ਧਨੋਵਾਲ ਜੀ ਨੇ ਜੀ ਇੱਧਰ ਉਹ ਵੀ ਕਹਿੰਦੇ ਨੇ ਬਹੁਤ ਵਧੀਆ ਗੱਲਬਾਤ ਹੈ ਜੀ ਤੁਹਾਨੂੰ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ
ਜਗਾਇਆ ਜੀ ਆਪਣਾ ਵੀ ਤੁਹਾਨੂੰ ਜੀ ਆਇਆਂ ਕਹਿ ਰਿਹਾ ਜੀ। ਤੇ ਹਰਜਿੰਦਰ ਬਸਿਆਲਾ ਜੀ ਕਹਿੰਦੇ ਨੇ ਉਹ ਪੰਜਾਬੀ ਹੈਰਲਡ .co.in ਦੇ ਉੱਤੇ ਨਵੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਤੁਸੀਂ ਹਰ ਰੋਜ਼ ਪੜ੍ਹ ਸਕਦੇ ਆ, ਜਿਹੜੀਆਂ ਕਰਦੇ ਰਹਿੰਦੇ ਨੇ। ਸੋ ਧੰਨਵਾਦ ਬਸਿਆਲਾ ਸਾਹਿਬ ਤੁਹਾਡਾ ਵੀ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਵੀ ਸਾਡੇ ਮਿੱਤਰ ਪਿਆਰੇ ਅੱਜ ਫੇਸਬੁੱਕ ਜ਼ਰੀਏ ਜੁੜੇ ਹੋਏ ਨੇ। ਸੋ ਅਸੀਂ ਉਹੀ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਪਹਿਲਾਂ ਜਦੋਂ ਫੇਰ ਕਿ ਜਦੋਂ ਸਤਿੰਦਰ ਸਰਤਾਜ ਹੋਣਾ ਦਾ ਇੱਕ ਗੀਤ ਚੱਲ ਰਿਹਾ ਸੀ ਉਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਸੀ, ਮੈਂ ਕਰੇ ਲਈਏ ਵੀ ਆਪਾਂ ਨਾਲ ਦੀ ਨਾਲ ਹੀ।
ਤੁਸੀਂ ਗੱਲ ਕਰਦੇ ਸੀ ਵੀ ਸਤਿੰਦਰ ਤੁਹਾਡਾ ਪਸੰਦੀਦਾ ਗੀਤ ਕਿਹੜਾ
ਜੀ,
ਤੇ ਗੀਤ ਦਾ ਪੁੱਛਿਆ ਤੇ ਫਿਰ ਮੈਂ ਫਿਰ ਸਿੰਗਰ ਦਾ ਹੀ ਨਾਂ ਲਿਆ ਸੀਗਾ ਕਿ ਮੈਂ ਸਰਤਾਜ ਹੁਣਾਂ ਦਾ ਬਹੁਤ ਆਪਣੇ ਆਪ ਨੂੰ ਮੈਂ ਬਹੁਤ ਵੱਡਾ ਮਰੀਦ ਮੰਨਦਾ ਕਿ ਮੈਂ ਸਰਤਾਜ ਹੁਣਾਂ ਲਈ ਜੇ ਮੈਨੂੰ ਕਹਿਣਾ ਨਾ ਵੀ ਆ ਤੋਪ ਦੇ ਮੂਹਰੇ ਖੜ ਜਾ ਤੇ ਮੈਂ ਗੋਲੀ ਚਲਾਣੀ ਆ ਮੈਂ ਖੜ ਜਾਗਾ। ਜਦੋਂ ਸ਼ਾਇਰ ਮੂਵੀ ਆਈ ਸੀ ਉਹਨਾਂ ਦੀ ਤੇ ਮੈਂ ਨਾ ਕਾਲਜ ਦੇ ਵਿੱਚ ਸੀ ਤੇ ਉਹਨਾਂ ਦਿਨਾਂ ਚ ਪੇਪਰ ਚੱਲ ਰਹੇ ਸੀਗੇ, ਐਗਜ਼ਾਮ ਚੱਲਦਾ ਕਰਕੇ ਤੇ ਕਲਾਸਾਂ ਤੇ ਨਹੀਂ ਸੀ। ਮੈਂ ਆਪਣੇ ਬੌਸ ਤੋਂ ਛੁੱਟੀ ਲਈ, ਮੈਂ ਪ੍ਰਿੰਸੀਪਲ ਸਾਹਿਬ ਸਾਡੇ ਡਾਕਟਰ ਤਰਸੇਮ ਸਿੰਘ ਭਿੰਡਰ ਜਿਹੜਾ ਬਹੁਤ ਮਤਲਬ ਕਿ ਮੈਨੂੰ ਉਹਨਾਂ ਦੀ ਸਪੋਰਟ ਰਹੀ ਆ, ਉਹਨਾਂ ਦਾ ਵੀ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ। ਤੇ ਉਹਨਾਂ ਨੂੰ ਮੈਂ ਪੁੱਛਿਆ ਜੀ ਮੈਂ ਕਿਹਾ ਮੈਂ ਮੂਵੀ ਦੇਖਣ ਜਾਣਾ ਮੈਨੂੰ ਛੁੱਟੀ ਮਿਲ ਜੂਗੀ, ਮਤਲਬ ਕਿ ਮੇਰੇ ਸਾਥੀ ਵੀ ਹੈਰਾਨ, ਅਧਿਆਪਕ ਸਾਥੀ ਕਿ ਯਾਰ ਕਿੱਦਾਂ ਦਾ ਬੰਦਾ ਜਾ ਕੇ ਡਾਇਰੈਕਟਰ ਕਹਿੰਦੇ ਫਿਲਮ ਦੇਖਣ ਲਈ ਛੁੱਟੀ ਮੰਗਣ ਲੱਗ ਗਿਆ। ਤੇ ਚਲੋ ਉਹਨਾਂ ਨੇ ਮੈਨੂੰ ਨਾਂਹ ਨਹੀਂ ਕੀਤੀ ਜਾ ਕਹਿੰਦੇ ਕੋਈ ਗੱਲ ਨਹੀਂ। ਤੇ ਮੈਂ ਜਦੋਂ ਗਿਆ ਜੀ 10 ਵਜੇ ਦਾ ਸ਼ੋਅ ਸੀਗਾ ਤੇ ਮੈਂ ਉਦਾਂ ਕਦੀ ਸਿਨੇਮੇ ਜਾਂਦਾ ਨੀ ਹੈਗਾ ਤੇ ਮੈਂ ਆਪਣੀ ਜ਼ਿੰਦਗੀ ਚ 2 ਜਾਂ 3 ਵਾਰੀ ਸਿਨੇਮੇ ਗਿਆ ਹੋਊਗਾ, ਉਹ ਵੀ ਸਿਰਫ ਸਰਤਾਜ ਦੀ ਮੂਵੀ ਦੇਖ। ਹਾਂਜੀ, ਤੇ ਮੈਂ ਜਦੋਂ ਗਿਆ ਤੇ ਉਹ ਜਿਹੜੇ ਟਿਕਟ ਲੈਣ ਲੱਗਾ ਤੇ ਉਹ ਮੈਨੂੰ ਕਹਿੰਦੇ ਕਿ ਜੀ ਅਸੀਂ ਤੇ ਮੂਵੀ ਤਾਂ ਚਲਾਵਾਂਗੇ ਜੇ ਘੱਟੋ ਘੱਟ 5 ਟਿਕਟਾਂ ਵਿਕਣਗੀਆਂ।
ਅੱਛਾ, ਓਕੇ।
ਤੇ ਕਿਉਂਕਿ ਇਸ ਮੂਵੀ ਨੂੰ ਦੇਖਣ ਲਈ ਕੋਈ ਬਹੁਤਾ ਰੁਝਾਨ ਹੈ ਨੀਗਾ, ਕਿਉਂਕਿ ਉਹ ਤੁਹਾਨੂੰ ਪਤਾ ਸੰਜੀਦਾ ਕਿਸਮ ਦੀਆਂ ਮੂਵੀਆਂ ਹੁੰਦੀਆਂ ਤੇ ਅੱਜ ਕੱਲ ਦੀ ਜਨਰੇਸ਼ਨ ਕਈ ਵਾਰੀ ਇਦਾਂ ਦੀ ਚੀਜ਼ਾਂ ਘੱਟ ਹੀ ਪਸੰਦ ਕਰਦੀਆਂ। ਤੇ ਮੈਂ 15 ਕੁ ਮਿੰਟ ਵੇਟ ਕੀਤੀ, ਮੈਂ ਕਿਹਾ ਭਾਜੀ ਕਿੱਦਾਂ ਕੁਛ ਵਿਕੀਆਂ ਕਿ ਨਹੀਂ, ਕਹਿੰਦੇ ਜੀ ਵਿਕੀ ਤੇ ਨਹੀਂ ਪਰ ਇੱਦਾਂ ਤੁਹਾਨੂੰ ਦੱਸ ਦਿੰਦੇ ਕਿ ਜੇ 5 ਕੁ ਮਿੰਟ ਤੱਕ ਕੋਈ ਹੋਰ ਆ ਗਿਆ ਤੇ ਠੀਕ ਆ, ਜੇ ਨਹੀਂ ਤਾਂ ਫਿਰ ਤੁਹਾਨੂੰ 5 ਟਿਕਟਾਂ ਖਰੀਦਣੀਆਂ ਪੈਣੀਆਂ, ਨਹੀਂ ਤੇ ਫਿਰ 5 ਮਿੰਟ ਤੋਂ ਬਾਅਦ ਜੇ ਤੁਸੀਂ ਆਖੋਗੇ ਫੇਰ ਨਹੀਂ, ਸਾਡਾ ਅਗਲਾ ਸ਼ੋ ਆ ਉਸ ਤੋਂ ਬਾਅਦ। ਤੇ ਮੈਂ ਜੀ ਫਿਰ 5 ਟਿਕਟਾਂ ਇਕੱਲੇ ਨੇ ਖਰੀਦੀਆਂ ਤੇ ਇਕੱਲੇ ਹੀ ਸੀ ਮੈਂ ਉਸ ਥੀਏਟਰ ਦੇ ਵਿੱਚ ਤੇ ਮੈਂ ਸ਼ਾਇਰ ਮੂਵੀ ਦੇਖੀ
ਜਦੋਂ
ਤੇ ਮੈਂ ਇਕੱਲੇ ਨੇ ਮੂਵੀ ਦੇਖੀ ਤੇ ਮੈਂ ਇਕੱਲਾ ਹੀ ਮੂਵੀ ਦੇਖ ਕੇ ਇੰਨਾ ਮਤਲਬ ਕਿ ਭਾਵੁਕ ਹੋਇਆ, ਮੈਂ ਰੱਜ ਕੇ ਰੋਇਆ ਜੀ ਤੇ ਮੈਂ ਉਹ ਵੀਡੀਓ ਵੀ ਬਣਾਉਣਾ ਰੱਖੀ ਆ। ਮੈਂ ਕਿਹਾ ਜਦੋਂ ਕਦੀ ਮੇਰੀ ਨਾ ਜ਼ਿੰਦਗੀ ਦੇ ਵਿੱਚ ਸਰਤਾਜ ਹੁਣਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਉਹ ਮੂਵੀਆਂ ਵੀਡੀਓਜ਼ ਬਹੁਤ ਜ਼ਰੂਰ ਦਿਖਾਵਾਂਗਾ ਤੇ ਇਦਾਂ ਦਾ ਮੇਰਾ ਮਤਲਬ ਕਿ ਜ਼ਿੰਦਗੀ ਦਾ ਕਿੱਸਾ ਜੁੜਿਆ ਸਰਤਾਜ ਉਹਨਾਂ ਦੇ ਨਾਲ।
ਕੀ ਬਾਤ ਹੈ ਸਰਦਾਰ ਸਾਹਿਬ, ਤੁਸੀਂ ਵੀ ਹੁਣ ਦੇਖੋ ਤੁਹਾਡੇ ਭਗਤ ਕਿੰਨੇ ਬੈਠੇ ਨੇ ਤੇ ਜਦੋਂ ਤੁਸੀਂ ਆਓ ਤੇ ਸਾਨੂੰ ਮਿਲੋ ਤੇ ਆਪਾਂ ਤੁਹਾਡੇ ਬਾਰੇ ਬਹੁਤ ਚੰਗੀ ਸੋਚ ਰੱਖਦੇ ਹਾਂ ਕਿ ਵਧੀਆ ਕਲਾਕਾਰ ਨੇ।
ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਮਤਲਬ ਕਿ ਇਹਨਾਂ ਤੋਂ ਉੱਤੇ ਕਿਸੇ ਨੂੰ ਨਹੀਂ ਮੰਨਦਾ ਹੈਗਾ।
ਕੀ ਬਾਤ ਹੈ, ਬਹੁਤ ਧੰਨਵਾਦ ਤੁਹਾਡਾ। ਜੈਪਾਲ ਜੀ ਹਨ ਜੀ ਲੁਧਿਆਣੇ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਮਿਹਰਬਾਨੀ ਜੈਪਾਲ ਜੀ। ਸੋ ਮੈਂ ਉਹੀ ਕਿਹਾ ਵੀ ਫੇਸਬੁੱਕ ਦਾ ਇਹ ਦੌਰ ਆ ਤਾਂ ਆਪਾਂ ਥੋੜੀ ਜੀ ਟੈਕਨੋਲੋਜੀ ਦਾ ਸਹਾਰਾ ਲੈ ਲਈਏ ਵੀ ਦੁਨੀਆਂ ਭਰ ਦੇ ਵਿੱਚ ਲੋਕ ਬੈਠੇ ਨੇ ਤੇ ਫਿਰ ਦੇਖਦੇ ਨੇ ਸਾਨੂੰ ਸੁਣਦੇ ਨੇ। ਸੋ ਪ੍ਰੋਫੈਸਰ ਸਾਹਿਬ ਸਾਡੇ ਸਟੂਡੀਓ 'ਚ ਆਏ ਅੱਜ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ, ਇਹਨਾਂ ਨੇ ਸਮਾਂ ਕੱਢਿਆ। ਪਰ ਹੋਰ ਕਾਫੀ ਕੁਛ ਪਤਾ ਲੱਗਿਆ ਅੱਜ ਇਹਨਾਂ ਦੀ ਸ਼ਖਸੀਅਤ ਬਾਰੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਇੰਸਟਰੂਮੈਂਟ ਆ ਜਿਹੜੇ ਕਿ ਮਿਊਜ਼ਿਕ ਪੱਖ ਆ ਉਹ ਅਸੀਂ ਜ਼ਰੂਰ ਜਿਹੜਾ ਉਸ ਸਰੋਤਿਆਂ ਨਾਲ ਆਪਾਂ ਸਾਂਝਾ ਕਰਾਂਗੇ ਆਉਂਦੇ ਸਮੇਂ ਦੇ ਵਿੱਚ। ਤੁਹਾਡਾ ਧੰਨਵਾਦ, ਤੁਸੀਂ ਨਿਊਜ਼ੀਲੈਂਡ ਵਿੱਚ ਆਏ। ਹੋਰ ਐਸੀ ਕਿਹੜੀ ਗੱਲਬਾਤ ਰਹਿ ਗਈ ਮੈਨੂੰ ਸ਼ਾਇਰ ਪੁੱਛਣ ਤੋਂ ਜਿਹੜੀ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ ਆਪਣੇ ਜ਼ਿੰਦਗੀ ਦੇ ਤਜਰਬਿਆਂ 'ਚੋਂ?
ਮੈਂ ਤੇ ਜਿਸ ਤਰ੍ਹਾਂ ਪਹਿਲਾਂ ਕਹਿ ਕੇ ਹਟਿਆ ਕਿ ਨਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਬੰਦੇ ਨੂੰ ਸਿੱਖਦੇ ਰਹਿਣਾ ਚਾਹੀਦਾ ਆ। ਜੇ ਮੈਂ ਅੱਜ ਇੱਥੇ ਕੁਝ ਕਰ ਸਕਣ ਦੇ ਜਾਂ ਕੁਝ ਆਪ ਤੁਹਾਡੇ ਸਾਹਮਣੇ ਪ੍ਰਸਤੁਤ ਕਰ ਸਕਣ ਦੇ ਯੋਗ ਹੋਇਆ ਤੇ ਉਹ ਆਪਣੇ ਉਸਤਾਦਾਂ ਦੀ, ਆਪਣੇ ਅਧਿਆਪਕਾਂ ਦੀ ਬਦੌਲਤਾਂ ਤੇ ਆਪਣੇ ਵੱਡਿਆਂ ਦਾ ਸਤਿਕਾਰ ਹਰ ਬੱਚੇ ਨੂੰ ਕਰਨਾ ਚਾਹੀਦਾ ਆ। ਤੇ ਮੇਰੇ ਜਿਹੜੇ ਉਸਤਾਦ ਜਿਨ੍ਹਾਂ ਤੋਂ ਮੈਂ ਤਾਲੀਮ ਵੀ ਲਈ ਆ ਤੇ ਕੁਝ ਚੀਜ਼ਾਂ ਜਿਹੜੀਆਂ ਮੇਰੇ ਲਈ, ਉਹਨਾਂ ਤੋਂ ਮੈਂ ਕੋਈ ਸਾਜ਼ ਨਹੀਂ ਸਿੱਖਿਆ ਜਾਂ ਕੋਈ ਹੋਰ ਕਲਾ ਨਹੀਂ ਸਿੱਖੀ, ਪਰ ਉਹਨਾਂ ਨਾਲ ਵਿਚਰਿਆ, ਪਰ ਉਹਨਾਂ ਨਾਲ ਇੱਕ ਦਿਲੀ ਅਟੈਚਮੈਂਟ ਉਸਤਾਦਾਂ ਵਾਲੀ ਹੋ ਗਈ। ਉਹਨਾਂ ਨੇ ਮਤਲਬ ਕਿ ਜੀਵਨ ਜਿਉਣ ਦੀਆਂ ਅਦਾਵਾਂ, ਤਰੀਕੇ, ਸਿਧਾਂਤ ਉਹ ਸਮਝਾ ਦਿੱਤੇ। ਤੇ ਜਿਸ ਤਰ੍ਹਾਂ ਮੈਂ ਸਾਡੇ ਮੈਂ ਕੁਝ ਆਪਣੇ ਇੱਦਾਂ ਦੇ ਜਿਹੜੇ ਸ਼ਖਸ ਹੈਗੇ ਮੇਰੀ ਜ਼ਿੰਦਗੀ ਦੇ ਉਹਨਾਂ ਦਾ ਜ਼ਿਕਰ ਕਰਾਂਗਾ
ਜੀ।
ਸਾਡੇ ਭੰਗੜੇ ਦੇ ਕੋਚ ਆ ਲਗੜੋਏ ਤੋਂ ਪਵਨ ਕੁਮਾਰ ਜੀ।
ਅੱਛਾ ਜੀ।
ਅਸੀਂ ਪਵਨ ਭਾਜੀ ਕਰਕੇ ਉਹਨਾਂ ਦਾ ਜ਼ਿਆਦਾਤਰ ਜ਼ਿਕਰ ਕਰਦੇ ਹਾਂ। ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਕੋਈ ਵੀ ਐਸਾ ਸਕੂਲ ਜਾਂ ਕਾਲਜ ਹੈ ਨੀ ਜਿੱਥੇ ਉਹਨਾਂ ਨੇ ਭੰਗੜੇ ਦੀ ਕੋਚਿੰਗ ਨਾ ਦਿੱਤੀ ਹੋਵੇ।
ਅੱਛਾ ਜੀ।
ਭੰਗੜੇ ਦੀ, ਲੁੱਡੀ ਦੀ, ਗਿੱਧੇ ਦੀ ਕਾਫੀ ਮਹਾਰਤ ਉਹਨਾਂ ਦੇ ਵਿੱਚ, ਤੇ ਜਿੰਨੀ ਕੁ ਮੇਰੀ ਉਮਰ ਆ ਉਨੀ ਕੁ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੋ ਗਿਆ ਇਸ ਫੀਲਡ ਦਾ। ਤੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਮੈਂ ਆਪਣੀ ਜ਼ਿੰਦਗੀ ਚ ਕਦੀ ਭੰਗੜਾ ਪਾਇਆ ਨੀ ਹੈਗਾ ਕਿਸੇ ਵੀ ਕਾਲਜ ਸਕੂਲ ਦੇ ਵਿੱਚ।
ਅੱਛਾ ਜੀ।
ਪਰ ਮੈਨੂੰ ਉਹਨਾਂ ਨੇ ਮਤਲਬ ਕਿ ਹੌਲੀ ਹੌਲੀ ਜਦੋਂ ਮੈਂ ਪੜ੍ਹਾਉਣ ਲੱਗ ਗਿਆ ਤੇ ਫਿਰ ਉਹ ਜਦ ਪਹਿਲਾਂ ਪੜ੍ਹਦਾ ਵੀ ਸੀ ਉਹ ਮੈਨੂੰ ਨਾਲ ਸਾਜ ਵਜਾਉਣ ਨੂੰ, ਕਿਤੇ ਭੰਗੜੀ ਟੀਮ ਨਾਲ ਚਿਮਟਾ ਵਜਾਉਣ ਨੂੰ, ਬੁਗਚੂ ਵਜਾਉਣ ਨੂੰ ਲਾਉਣਾ
ਜੀ।
ਤੇ ਫਿਰ ਮੈਂ ਹੌਲੀ ਹੌਲੀ ਜਦੋਂ ਮੈਂ ਪੜ੍ਹਾਉਣ ਲੱਗ ਗਿਆ ਤੇ ਫਿਰ ਉਸ ਕਾਲਜ ਦੇ ਵਿੱਚ ਵੀ ਐਜ਼ ਆ ਕੋਚ ਕੰਮ ਕਰਦੇ ਸੀਗੇ
ਜੀ।
ਤੇ ਨਾਲ ਨਾਲ ਫਿਰ ਉਹਨਾਂ ਨੇ ਫਿਰ ਜਦੋਂ ਭੰਗੜੇ ਦੇ ਕੈਂਪ ਲਾਣੇ ਤੇ ਫਿਰ ਮੈਨੂੰ ਉੱਥੇ ਨਾਲ ਨਾਲ ਭੰਗੜੇ ਦੀ ਟ੍ਰੇਨਿੰਗ ਨਾਲ ਨਾਲ ਦੇਣੀ ਸ਼ੁਰੂ ਕੀਤੀ। ਤਾਂ ਉਹ ਕਈ ਵਾਰੀ ਹੱਸਦੇ ਹੁੰਦੇ ਕਿ ਮਿੱਤਰਾਂ ਕਹਿੰਦੇ ਤਾਂ ਭੰਗੜਾ ਪਾਇਆ ਨੀ ਪਰ ਪੋਇਆ ਬਥੇਰਾ ਆ, ਕਿਉਂਕਿ ਟੀਮਾਂ ਨਾਲ ਜੁੜੇ ਸੀਗੇ ਤੇ ਕਦੇ ਕੰਪੀਟੀਸ਼ਨ ਤੇ ਟੀਮਾਂ ਲੈ ਕੇ ਜਾਣੀਆਂ
ਜੀ।
ਬਹੁਤ ਮਤਲਬ ਕਿ ਪੰਜਾਬ ਦੇ ਵਿੱਚ ਘੁੰਮੇ ਉਹਨਾਂ ਉਸਤਾਦਾਂ ਦੇ ਨਾਲ
ਜੀ। ਬਿਲਕੁਲ ਜਸਵੀਰ ਸੋਤਾ ਜੀ ਕਹਿੰਦੇ ਬਹੁਤ ਵਧੀਆ ਜੀ, ਉਹ ਵੀ ਤੁਹਾਨੂੰ ਜੀ ਆਇਆਂ ਆਖਦੇ
ਆ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
ਸੋ ਇੱਥੇ ਜੇ ਬੱਚਿਆਂ ਨੇ ਸਿੱਖਣਾ ਹੋਵੇ, ਜਿੰਨਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਵੀ ਕਾਫੀ ਕਲਾ ਜਿਹੜੀ ਆ ਸਾਡੇ ਕੋਲ, ਸਿਰਫ ਉਹਦੇ ਲਈ ਵੀ ਕੋਈ ਪ੍ਰਬੰਧ ਕੀਤਾ ਕਿ ਹਜੇ
ਨਹੀਂ? ਹਲੇ ਫਿਲਹਾਲ ਨਹੀਂ ਕੋਈ ਪ੍ਰਬੰਧ ਤੇ ਨਹੀਂ, ਮੈਂ ਮਤਲਬ ਕਿ ਹਲੇ ਤਾਂ ਬਾਕੀਆਂ ਦੇ ਸਹਿਯੋਗ ਚ ਹੀ ਆ
ਜੀ।
ਜਿਸ ਤਰ੍ਹਾਂ ਦੱਸਿਆ ਕਿ ਰੂਹ ਪੰਜਾਬ ਦੇ ਨਾਲ ਵੀ ਕੰਮ ਕੀਤਾ ਤੇ ਏਦਾਂ ਹੀ ਮੈਂ ਆਪਣੇ ਗੁਰਪ੍ਰੀਤ ਸੈਣੀ ਮੇਰੇ ਵੀਰ ਉਹਨਾਂ ਦੀ ਪੰਜਾਬੀ ਫੋਕ ਡਾਂਸ ਅਕੈਡਮੀ ਹੈ ਤੇ ਉਹਨਾਂ ਦੇ ਨਾਲ ਵੀ ਮੈਂ ਗਿੱਧਾ ਟੀਮ ਦੇ ਨਾਲ ਤਿਆਰੀ ਕਰਵਾ ਰਿਹਾ। ਉਹ ਆਸਟ੍ਰੇਲੀਆ ਜਾਣਾ ਉਹਨਾਂ ਨੇ ਤੇ ਉਹ ਆਪਣੇ ਬਾਈ ਤੀਰਥ ਸਿੰਘ ਅਟਵਾਲ ਸਾਡੇ ਗੁਆਂਢੀ ਪਿੰਡ ਤੋਂ ਹੈਗੇ ਆ, ਉਹਨਾਂ ਦੇ ਕਲੱਬ ਦੀ ਟੀਮ ਆ ਉਹ
ਜੀ।
ਤੇ ਚਲੋ ਆਸਟ੍ਰੇਲੀਆ ਤੇ ਮੈਂ ਨਹੀਂ ਜਾਣਾ ਹੈਗਾ, ਕਿਸੇ ਕੁਝ ਵੀਜ਼ਾ ਇਸ਼ੂਸ ਹੈਗੇ ਮੇਰੇ ਨਵਾਂ ਕਰਕੇ ਮੈਂ ਹਲੇ, ਪਰ ਆਉਣ ਵਾਲੇ ਸਮੇਂ ਚ ਮੈਂ ਮਤਲਬ ਕਿ ਹਰ ਜਿਹੜਾ ਵੀ ਮੈਨੂੰ ਯਾਦ ਕਰੇਗਾ ਮੈਂ ਹਰ ਇੱਕ ਦੇ ਨਾਲ ਤੁਹਾਨੂੰ ਖੜਾ ਦਿਖਾਂਗਾ, ਸਹਿਯੋਗ ਦੇ ਵਿੱਚ ਹੋਵਾਂਗਾ। ਤੇ ਬਾਕੀ ਜੇ ਕਿਤੇ ਸਬੱਬ ਬਣਦਾ ਤਾਂ ਮੈਂ ਜਿਹੜਾ ਇੱਕ ਸੰਗੀਤ ਦਾ ਜਾਂ ਕਲਾ ਦਾ ਸਕੂਲ ਜਾਂ ਕੋਈ ਅਕੈਡਮੀ ਵਗੈਰਾ ਆਉਣ ਵਾਲੇ ਸਮੇਂ ਚ ਆਪਣੀ ਕਮਿਊਨਿਟੀ ਵਾਸਤੇ ਜ਼ਰੂਰ ਸ਼ੁਰੂ ਕਰੂੰਗਾ।
ਬਿਲਕੁਲ ਜੀ, ਬਹੁਤ ਧੰਨਵਾਦ
ਜੀ, ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ
ਜੀ। ਬਿਲਕੁਲ ਜੀ, ਕਲਾ ਨੂੰ ਹਰ ਕੋਈ ਸਹਿਯੋਗ ਦੇਵੇਗਾ। ਸੋ ਨਾਲ ਨਾਲ ਆਪਾਂ ਜੇ ਗੱਲ ਕਰੀਏ, ਹੁਣੇ ਹੁਣੇ ਕਾਫੀ ਸ਼ੋਅ ਇੱਥੇ ਨਿਊਜ਼ੀਲੈਂਡ ਹੋ ਗਏ ਸਾਡੇ ਨੇ, ਦੇਬੀ ਮਹਿਸੂਸਪੁਰੀ ਹੜੀ ਬੜੇ ਵੱਡੇ ਸ਼ਾਇਰ ਨੇ ਜੀ।
ਬਿਲਕੁਲ ਜੀ,
ਤੇ ਉਹਨਾਂ ਦੀ ਸ਼ਾਇਰੀ ਦੇ ਮੈਂ ਵੀ ਕਾਇਲ ਆ ਤੇ ਉਹਨਾਂ ਨੂੰ ਬੈਠ ਕੇ ਸੁਣਨ ਦਾ ਬੜਾ ਮਜ਼ਾ ਆਉਂਦਾ।
ਮੈਂ ਉਹਨਾਂ ਦੀ ਇੰਨਾ ਤਾਂ ਨੇੜੇ ਨਹੀਂ ਹੈਗਾ ਕਿ ਜੇ ਮੈਂ ਕਹਾਂ ਤੇ ਫੋਨ ਤੇ ਆਖੀਏ ਵੀ ਮੈਂ ਗੁਰਪ੍ਰੀਤ ਸਿੰਘ ਬੋਲਦਾ ਤੇ ਮੈਨੂੰ ਪਛਾਣ ਲੈਣ
ਜੀ,
ਪਰ ਬੰਗਿਆਂ ਦੇ ਵਿੱਚ ਇੱਕ ਦੇਬੀ ਮਹਿਸੂਸਪੁਰੀ ਫੈਨ ਕਲੱਬ ਬੰਗਾ ਬਣਿਆ ਹੋਇਆ ਆ ਤੇ ਉਹਨਾਂ ਦੇ ਜਦੋਂ ਕਿਸਾਨੀ ਅੰਦੋਲਨ ਸੀਗਾ, ਕਿਸਾਨੀ ਅੰਦੋਲਨ ਤੋਂ ਬਾਅਦ ਜਦੋਂ ਜਿੱਤ ਕੇ ਕਿਸਾਨ ਪੰਜਾਬ ਪਰਤੇ ਆ ਤਾਂ ਸਾਡੇ ਬੰਗਿਆਂ ਦੇ ਕਿਸਾਨਾਂ ਨੇ ਖੁਸ਼ੀ ਦੇ ਵਿੱਚ ਇੱਕ ਦੇਬੀ ਉਹਨਾਂ ਦਾ ਸ਼ੋਅ ਕਰਾਇਆ ਸੀਗਾ।
ਅੱਛਾ ਜੀ।
ਉਹ ਵੀ ਮੈਂ ਦੇਖਿਆ, ਪਹਿਲੀ ਵਾਰੀ ਮੈਂ ਉਦੋਂ ਉਹਨਾਂ ਨੂੰ ਦੇਖਿਆ ਸੀਗਾ ਲਾਈਵ ਤੇ ਫਿਰ ਇੱਕ ਮੁਕੰਦਪੁਰ ਸ਼ੋਅ ਸੀਗਾ ਤੇ ਉਹਨਾਂ ਨੇ ਉੱਥੇ ਜਿਉਣੇ ਮੋੜ ਉਹਨਾਂ ਦਾ ਇੱਕ ਗੀਤ ਗਾਇਆ ਸੀਗਾ, ਬਦਲਾ ਲੈ ਲਈ ਜਿਉਣਿਆ ਜੇ ਮਾਂ ਦਾ ਜਾਇਆ, ਬੜਾ ਮਤਲਬ ਕਿ ਮੈਨੂੰ ਉਸ ਗਾਣੇ ਨੇ ਪ੍ਰਭਾਵਿਤ ਕੀਤਾ, ਮਤਲਬ ਕਿ ਉਹਨਾਂ ਦੀ ਪੇਸ਼ਕਾਰੀ ਨੇ। ਹਾਂਜੀ, ਤੇ ਉਹ ਮਤਲਬ ਕਿ ਜੇ ਹੁਣ ਤੁਸੀਂ ਜਿਵੇਂ ਦੱਸ ਰਹੇ ਸੀ 27 ਤਰੀਕ ਨੂੰ ਆ ਰਹੇ ਤੇ ਤੁਹਾਡੇ ਘਰੇ ਵੀ ਠਹਿਰਨਾ ਉਹਨਾਂ ਨੇ, ਤੇ ਜੇ ਮੇਰੇ ਨਸੀਬਾਂ ਦੇ ਵਿੱਚ ਹੋਵੇ ਤੇ ਮੈਂ ਇੱਕ ਉਸ ਗੀਤ ਦੇ ਵਿੱਚ ਢੋਲਕੀ ਵਜਾ ਕੇ ਮੈਂ ਜ਼ਰੂਰ ਹਾਜ਼ਰੀ ਲਵਾਉਣੀ ਚਾਹਾਂਗਾ ਜੇ ਮੇਰੇ ਭਾਗਾਂ ਚ ਹੋਵੇ ਤੇ ਜੇ ਮੈਨੂੰ ਅਲਾਓ ਕਰਨ ਦੇਬੀ ਭਾਜੀ। ਤੇ ਬਹੁਤ ਮਤਲਬ ਕਿ ਜਿੱਦਾਂ ਕਹਿ ਲਓ ਕਿ ਸ਼ਾਇਰ ਮੂਵੀ ਦੇ ਵਿੱਚ ਵੀ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਆ, ਉੱਥੇ ਵੀ ਜਿਹੜੀ ਅਦਾਵਾਂ ਜਿਹੜੀ ਅਦਾ ਦੇ ਨਾਲ ਉਹ ਸ਼ਾਇਰੀ ਪ੍ਰਸਤੁਤ ਕਰਦੇ ਆ ਉਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ।
ਬਿਲਕੁਲ ਜੀ, ਬਿਲਕੁਲ, ਮਾਣ ਹੈ ਜੀ ਸਾਨੂੰ।
ਸ਼ਬਦ ਤੇ ਹਰੇਕ ਕੋਲ ਹੁੰਦੇ ਆ, ਮੈਂ ਕਿਤਾਬ ਖੋਲ ਕੇ ਬੈਠ ਜਾਂਦਾ, ਸ਼ਾਇਦ ਮੈਂ ਉਸ ਅੰਦਾਜ਼ ਦੇ ਵਿੱਚ ਨਾ ਪ੍ਰਸਤੁਤ ਕਰ ਸਕਾਂ ਜਿਸ ਅੰਦਾਜ਼ ਦੇ ਵਿੱਚ ਦੇਬੀ ਹੋਣੀ ਕਰਦੇ ਆ। ਉਹ ਇੱਕ ਉਹਨਾਂ ਦੀ ਹੈਗੀ ਵੀ ਮੈਂ ਨੋਟ ਕਮਾਣ ਨੀ ਆਇਆ, ਕੁਛ ਏਦਾਂ ਕਰਕੇ 17 ਆ ਉਹਨਾਂ ਦੀਆਂ ਮੈਂ ਜਦੋਂ ਮਿਲਿਆ ਸੀ। ਇੱਕ ਹੋਰ ਮੈਨੂੰ ਬਹੁਤ ਚੰਗੀ ਗੱਲ ਲੱਗਦੀ ਉਹਨਾਂ ਦੀ, ਉਹਨਾਂ ਦੇ ਵਿੱਚ ਹਲੀਮੀ ਬੜੀ ਆ, ਨਿਮਰਤਾ ਬੜੀ ਆ, ਕਿਉਂਕਿ ਇੱਕ ਅੱਜ ਕੱਲ ਤੁਸੀਂ ਉਹ ਸਿੰਗਰ ਵੀ ਦੇਖਿਆ ਜਿਹੜੇ ਜਦੋਂ ਸ਼ੋਅ ਖਤਮ ਹੁੰਦਾ ਤੇ ਸਟੇਜ ਦੇ ਪਿੱਛੋਂ
ਪਤਾ ਨੀ ਲੱਗਦਾ ਕਿੱਧਰ ਗਏ,
ਸਟੇਜ ਦੇ ਪਿੱਛੇ ਗੱਡੀ ਲੱਗੀ ਹੁੰਦੀ ਉਹਨਾਂ ਦੀ ਨਾਲ 5-7 ਬੌਂਸਰ ਗੱਡੀ ਦੇ ਮਗਰ ਭੱਜੀ ਹੁੰਦੀ ਆ, ਜਦਕਿ ਗਾਇਕ ਇੱਦਾਂ ਨੀ ਹੁੰਦੀ। ਗਾਇਕ ਜਿਹੜਾ ਕਲਾਕਾਰ ਹੁੰਦਾ ਉਹ ਲੋਕਾਂ ਦੁਆਰਾ ਬਣਾਇਆ ਹੁੰਦਾ, ਲੋਕਾਂ ਦਾ ਹੁੰਦਾ ਆ,
ਉਹਨਾਂ
ਨੂੰ ਕਾਹਦਾ ਡਰ, ਆਪਾਂ ਕਿਹੜਾ ਕੋਈ ਮਤਲਬ ਕਿ ਬਲੈਕੀ ਆ ਜਾਂ ਕੋਈ ਪੋਲੀਟੀਸ਼ੀਅਨ ਆ ਜਾਂ ਕੁਛ। ਤੇ ਉਹਦੇ ਵਿੱਚ ਦੇਬੀ ਭਾਜੀ ਉਹਨਾਂ ਦੀ ਮੈਂ ਉਹ ਹਰ ਸ਼ੋਅ ਦੇ ਵਿੱਚ ਮੈਂ ਜਿਹੜੇ ਮੈਂ ਦੋ ਅੱਖੀ ਸ਼ੋਅ ਦੇਖੇ ਉਹ ਗੱਲ ਕਰਦਾ ਇਹ, ਤੇ ਉਹ ਮਤਲਬ ਕਿ ਸਟੇਜ ਤੋਂ ਆਡੀਅੰਸ ਦੇ ਵਿੱਚੋਂ ਉਤਰ ਕੇ ਤੇ ਆਡੀਅੰਸ ਨੂੰ ਐਨ ਗਲਵੱਕੜੀਆਂ ਦੇ ਵਿੱਚ ਲੈਂਦੇ ਹੋਏ ਆਪਣੀ ਗੱਡੀ ਦੇ ਵਿੱਚ ਗਏ, ਤੇ ਇਹ ਨਿਰਮਾਣਤਾ ਦਾ ਮਤਲਬ ਕਿ ਉਹਨਾਂ ਦਾ ਗੁਣ ਵੱਡਾ ਆ।
ਵੱਡਾ ਹੈ ਬਿਲਕੁਲ ਜੀ। ਸੋ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜਿੰਨੇ ਕਲਾਕਾਰਾਂ ਨੇ ਪੰਜਾਬ ਦੀ ਬਾਂਹ ਫੜੀ ਆ, ਪੰਜਾਬ ਹੜਪੀੜ ਹੋਇਆ ਤੇ ਸਾਰਿਆਂ ਨੇ ਚਲੋ ਫੋਟੋ ਪਾਣੀ ਕੋਈ ਮਾੜੀ ਗੱਲ ਨਹੀਂ ਕਿਉਂਕਿ ਆਮ ਹੋਰ ਲੋਕਾਂ ਨੂੰ ਪਤਾ
ਨਹੀਂ। ਦੇਖੋ ਜੀ ਮੀਡੀਆ ਅੱਜ ਸੋਸ਼ਲ ਮੀਡੀਆ ਅੱਜ ਕੱਲ ਸਾਡਾ ਮਤਲਬ ਕਿ ਪ੍ਰਚਾਰ ਦਾ ਇੱਕ ਸਾਧਨ ਵਾ
ਜੀ,
ਤੇ ਜੇ ਅੱਜ ਇੱਕ ਕਲਾਕਾਰ ਕੋਈ ਫੋਟੋ ਪਾ ਰਿਹਾ ਕਿ ਮੈਂ ਆਹ ਕੰਮ ਕਰ ਰਿਹਾ ਤਾਂ
ਉਹਦੇ ਨਾਲ ਜੁੜ ਜਾਂਦੇ,
ਉਹਨਾਂ ਜੁੜਦਾ ਕਿਸੇ ਹੋਰ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ। ਮੈਂ ਦੇਖਦਾ ਤੇ ਮੈਂ ਵੀ ਇਹ ਸੋਚੂਗਾ ਵੀ ਜੇ ਫਲਾਣੇ ਨੇ ਕੰਮ ਕੀਤਾ ਤੇ ਮੈਂ ਵੀ ਕਰਾਂ, ਇਹ ਇੱਕ ਸੁਨੇਹਾ ਹੁੰਦਾ ਜੋੜਨ ਦਾ।
ਬਿਲਕੁਲ, ਸੋ ਇੱਥੇ ਗੱਲ ਉਹਨਾਂ ਵੀ ਦਿੱਬੀ ਭਾਜੀ ਹੋਣਾ ਨੇ ਪਤਾ ਨੀ ਕਿੰਨਾ ਕੁੱਥੇ ਹੁਣ ਜਿਹੜੀ ਮਦਦ ਉਹ ਕਰ ਦਿੱਤੀ, ਉਹ ਕਹਿੰਦੇ ਕਿ ਮੈਨੂੰ ਬਹੁਤਾ ਲੋੜ ਨਹੀਂ ਲਾਈਮ ਲਾਈਟ ਚ ਆਉਣ ਦੀ, ਸੋ ਉਹਨਾਂ ਨੇ ਕਾਫੀ ਜਿਹੜੀ ਬਾਂਹ ਫੜੀ ਆ ਕਾਫੀ ਘਰਾਂ ਦੀ, ਉਹਨਾਂ ਨੇ ਕਈਆਂ ਦੇ ਵਿਆਹ ਵੀ ਕਰਾਏ ਆ, ਕਈਆਂ ਦੇ ਰਾਸ਼ਨ ਪਾਣੀ ਦੀ, ਕਈਆਂ ਦੇ ਕਮਰੇ ਢਹਿ ਗਏ, ਉਹਨਾਂ ਦੀ ਉਹਨਾਂ ਨੇ ਹੈਲਪ ਕੀਤੀ। ਸੋ ਬਹੁਤ ਵਧੀਆ ਇਨਸਾਨ ਨੇ ਜੀ। ਸੋ ਸਾਨੂੰ ਫੇਰ ਤਿੰਨ ਚਾਰ ਵਾਰ ਉਹ ਨਿਊਜ਼ੀਲੈਂਡ ਆ ਚੁੱਕੇ ਨੇ, ਇਸ ਵਾਰ ਫੇਰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਣਾ ਆ। ਤੇ ਮਿੱਤਰੋ ਤੁਸੀਂ 27 ਤਰੀਕ ਨੂੰ ਇਹ ਪ੍ਰੋਗਰਾਮ ਹੋ ਜਾਣਾ ਆ ਡਿਊ ਡ੍ਰੌਪ ਇਵੈਂਟ ਸੈਂਟਰ ਦੇ ਵਿੱਚ। $10 ਦੀ ਟਿਕਟ ਸਿਰਫ ਇਸ ਕਰਕੇ ਰੱਖੀ ਆ ਕਿ ਸਾਰੇ ਲੋਕ ਉਹਨਾਂ ਨੂੰ ਦੇਖਣ ਆਉਣ, ਇਹ ਨਾ ਕਹਿਣ ਵੀ ਯਾਰ $50-60-100 ਦੀ ਟਿਕਟ ਆ ਤੇ ਸਾਥੋਂ ਨਹੀਂ ਜਾਇਆ ਜਾਣਾ। ਸੋ ਇਸ ਕਰਕੇ ਜੇ ਪਰਿਵਾਰ ਦੇ 5 ਮੈਂਬਰ ਵੀ ਆਉਂਦੇ ਤਾਂ $40-50 ਜਿਹੜੇ ਆ ਇਸ ਕਲਾਕਾਰ ਦੇ ਲਈ ਬਹੁਤ ਘੱਟ ਨੇ। ਸੋ ਤੁਹਾਨੂੰ ਤਕਰੀਬਨ ਫ੍ਰੀ ਦੇ ਵਿੱਚ ਇਹ ਕਲਾਕਾਰ ਆ ਬੈਠ ਕੇ ਸੁਣਨ ਨੂੰ ਦੇਖਣ ਨੂੰ ਮਿਲ ਰਿਹਾ ਜੀ। ਸੋ ਤੁਸੀਂ 27 ਤਰੀਕ ਦੀ ਤਿਆਰੀ ਕਰੋ ਸਾਰੇ, ਤੇ ਉੱਥੇ ਗੁਰਪ੍ਰੀਤ ਪ੍ਰੋਫੈਸਰ ਸਾਹਿਬ ਇਹ ਵੀ ਹਾਜ਼ਰੀਆਂ ਲਵਾਉਣਗੇ, ਤੇ ਆਉਂਦੇ ਸਮਿਆਂ ਦੇ ਵਿੱਚ ਫੇਸਬੁੱਕ ਜਰੀਏ ਅਸੀਂ ਹੁਣ ਪਤਾ ਲੱਗ ਗਿਆ ਮੈਨੂੰ, ਤੇ ਮੈਂ ਹੁਣ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਗੀਤ ਸੰਗੀਤ ਜਿਹੜਾ ਆਪਾਂ ਕਰਦੇ ਰਹਿਣਾ ਜੀ।
ਅਮਰੀਕ ਭਾਜੀ ਹੁਣੀ ਇੱਕ ਗੱਲ ਕਰ ਰਹੇ ਸੀ, ਆਪਾਂ ਜਿੱਦਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਦਿਨ ਤਿਉਹਾਰ ਹੁੰਦੇ ਆ, ਜਾਂ ਸਾਡੇ ਸੂਰਬੀਰ ਯੋਧੇ ਪੰਜਾਬ ਦੇ ਗੁਰੂ ਪੀਰ ਉਹਨਾਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਜਾਂ ਕੋਈ ਖਾਸ ਦਿਹਾੜੇ ਆ, ਆਪਾਂ ਉਹਨਾਂ ਖਾਸ ਦਿਹਾੜਿਆਂ ਦੇ ਉੱਤੇ ਵੀ ਜੁੜਿਆ ਕਰਾਂਗੇ, ਵਿਚਾਰ ਚਰਚਾ ਕਰਿਆ ਕਰਾਂਗੇ, ਤਾਂ ਜੋ ਸਾਡੀ ਕਮਿਊਨਿਟੀ ਨੂੰ ਜਾਂ ਬੱਚਿਆਂ ਨੂੰ ਸਾਡੀ ਜਨਰੇਸ਼ਨ ਨੂੰ ਉਹਨਾਂ ਗੱਲਾਂ ਦਾ ਪਤਾ ਲੱਗ ਸਕੇ, ਉਸ ਇਤਿਹਾਸ ਦੇ ਨਾਲ ਜੋੜਿਆ ਜਾ ਸਕੇ।
ਸੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਿਹੜਾ ਜੀ ਜਿਹੜਾ ਪ੍ਰੋਗਰਾਮ ਆ ਬਾਇਕਾਟੋ ਦੇ ਵਿੱਚ ਜਰਨੈਲ ਸਿੰਘ ਜੀ ਉਹਨਾਂ ਨੇ,
ਹਾਂਜੀ ਸਰਦਾਰ ਜਰਨੈਲ ਸਿੰਘ ਜੀ ਰਾਹੋਂ,
ਉਹ ਬੜੇ ਪਿਆਰੇ ਮਿੱਤਰ ਨੇ ਜੀ, ਸੋ ਉਹ ਉੱਥੇ ਕਰਾ ਰਹੇ ਨੇ ਜੀ।
ਮਿਲਿਆ ਤੇ ਨਹੀਂ ਜੀ ਮੈਂ ਉਹਨਾਂ ਨੂੰ ਕਦੀ, ਪਰ ਮੈਂ ਉਹਨਾਂ ਬਾਰੇ ਕਾਫੀ ਜ਼ਿਕਰ ਸੁਣਿਆ, ਫੇਸਬੁੱਕ ਦੇ ਉੱਤੇ ਤਾਂ ਜੁੜੇ ਹੋਏ ਅਸੀਂ ਉਹਨਾਂ ਨਾਲ, ਤੇ ਕਮਿਊਨਿਟੀ ਦੇ ਕਾਫੀ ਕੰਮ ਕਰ ਰਿਹਾ, ਪਿਛਲੇ ਦਿਨ ਉਹਨਾਂ ਨੇ ਖੂਨਦਾਨ ਕੈਂਪ ਵੀ ਲਗਾਇਆ ਸੀਗਾ।
ਜੀ ਜੀ ਬਿਲਕੁਲ, ਬਹੁਤ ਉਦਮੀ ਨੇ ਜੀ, ਔਰ ਕਬੱਡੀ ਦੇ ਵਿੱਚ ਸੇਵਾਵਾਂ ਜਿਹੜੀਆਂ ਨੇ
ਕਬੱਡੀ ਦੇ ਵਿੱਚ,
ਤੇ ਉਹਨਾਂ ਦਾ ਸਤਿਕਾਰ ਹੈ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅਸੀਂ ਕਰਦੇ ਹਾਂ। ਬਲਜਿੰਦਰ ਸਿੰਘ ਰਾਹਲ ਸਤਿ ਸ੍ਰੀ ਅਕਾਲ, ਗੁਰਪ੍ਰੀਤ
ਬਲਜਿੰਦਰ ਸਿੰਘ ਰੀਖਲ ਬੱਲੀ ਭਾਜੀ,
ਬੱਲੀ
ਭਾਈ ਸਤਿ ਸ੍ਰੀ ਅਕਾਲ,
ਬੰਗੇ ਉੱਠ ਗੜੇ ਮੈਨੂੰ ਲਾਦਾ ਪੀਲੇ ਬੱਲੀ ਦਾ
ਬੰਗਾ ਜਾਗ ਗਿਆ,
ਬੰਗਾ ਜਾਗ ਗਿਆ ਵੀ ਬੱਲੀ ਸਾਹਿਬ ਵੀ ਆ ਗਏ ਹੁਣ ਨੀ ਆਪਾਂ ਛੱਡਦੇ, ਬੱਲੀ ਸਾਹਿਬ ਫਿਰ ਗਾਣਾ ਸੁਣਾਓ ਵਧੀਆ ਜਾ ਕੋਈ
ਬੰਗਿਆਂ ਨਾਲ ਤਾਂ ਜੀ ਆਪਣਾ ਉਹ ਇੰਨਾ ਭਾਵੇਂ, ਚਲੋ ਮੇਰਾ ਪਿੰਡ ਵਜੀਦ ਪੈਨ ਪੜਿਆ ਨਵਾਂ ਸ਼ਹਿਰ ਮੇਰੇ ਕੋਲ ਨੇੜੇ ਤੇ ਮੈਨੂੰ ਨਵਾਂ ਸ਼ਹਿਰ ਪੈਂਦਾ
ਜੀ,
ਬੰਗਿਆਂ ਵਾਸਤੇ ਇੱਕ ਗੱਲ ਬੜੀ ਮਸ਼ਹੂਰ ਆ ਕਿ ਬੰਗਾ ਸ਼ਹਿਰ ਨਗੀਨਾ ਆਏ ਇੱਕ ਦਿਨ ਤੇ ਰਹੇ ਮਹੀਨਾ, ਤੇ ਉਹ ਕਹਿੰਦੇ ਵੀ ਮੇਰੇ ਲਈ ਵੀ ਜ਼ਿੰਦਗੀ ਚ ਸਬੱਬ ਏਦਾਂ ਦਾ ਬਣਿਆ ਕਿ ਮੈਂ ਗਿਆ ਤੇ ਇੱਕ ਦਿਨ ਇੰਟਰਵਿਊ ਦੇਣਾ ਸੀਗਾ ਨੌਕਰੀ ਲਈ, ਤੇ ਉਹ ਫਿਰ 10 ਸਾਲ ਮੈਂ ਉੱਥੇ ਇੱਕ ਦਿਨ ਮਹੀਨਾ ਕੀ ਮੈਂ 10 ਸਾਲ ਗੁਜ਼ਾਰ ਕੇ ਆਇਆ, ਮਤਲਬ ਕਿ ਬੰਗਾ ਤਾਂ ਮੇਰੇ ਦਿਲ ਚ ਵਸਿਆ। ਉਤੋਂ ਜਿਹੜੀ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਸ਼ੋਅ ਪ੍ਰਾਪਤ ਧਰਤੀ, ਉੱਥੇ ਸੇਵਾ ਦੇਣੀ ਬੜੀ ਵੱਡੀ ਕਰਮਾਂ ਵਾਲੀ ਗੱਲ ਮੈਂ ਸਮਝਦਾ।
ਬਿਲਕੁਲ ਜੀ, ਸੋ ਬੱਲੀ ਸਾਹਿਬ ਬਹੁਤ ਧੰਨਵਾਦ, ਮੇਰਾ ਕਲਾਸਮੇਟ ਹੈ ਜੀ, ਨਾਲ ਬੈਠ ਕੇ ਮੈਂ ਇਹਦੀਆਂ ਨਗਰਾਂ ਨੁਗਲਾਂ ਮਾਰ ਕੇ ਮੈਂ ਵੀ ਪਾਸ ਹੋ ਗਿਆ ਹੁੰਦਾ ਰਿਹਾ, ਸੋ ਬੱਲੀ ਸਾਹਿਬ ਤੁਹਾਡਾ ਧੰਨਵਾਦ ਹੈ, ਮਿਹਰਬਾਨੀ ਪਾਸ ਕਰਵਾਉਣ ਲਈ ਤੇ ਉੱਥੇ ਜੁੜਨ ਦੇ ਲਈ। ਸੋ ਆਉਂਦੇ ਸਮੇਂ ਵਿੱਚ ਦੇਖੋ ਨੀ ਗੱਲਾਂ ਬਾਤਾਂ ਕਰਾਂਗੇ, ਤੇ ਬਹੁਤ ਪ੍ਰੋਫੈਸਰ ਸਾਹਿਬ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਹਾਂ ਕਿ ਇਹਨਾਂ ਨੇ ਸਮਾਂ ਕੱਢਿਆ, ਤੇ ਕੁਛ ਗੱਲਾਂ ਰਹਿ ਗਈਆਂ ਹੋਣਗੀਆਂ ਸ਼ਾਇਦ, ਫਿਰ ਆਪਾਂ ਆਉਂਦੇ ਸਮੇਂ ਦੇ ਵਿੱਚ ਉਹ ਵੀ ਹਜੇ ਸਾਰੀਆਂ ਸਾਂਝੀਆਂ ਕਰਾਂਗੇ। ਸੋ ਤੁਸੀਂ ਚੜ੍ਹਦੀ ਕਲਾ 'ਚ ਰਹੋ ਜੀ, ਜਿੱਥੇ ਵੀ ਹੈ ਪੰਜਾਬ, ਪੰਜਾਬੀ ਤਾਂ ਹਮੇਸ਼ਾ ਜਿੰਦਾਬਾਦ, ਤੇ ਜਿਹੜਾ ਪੰਜਾਬੀ ਹਫ਼ਤਾ ਨਿਊਜ਼ੀਲੈਂਡ ਦੇ ਵਿੱਚ ਮਨਾਇਆ ਜਾਣਾ ਨਵੰਬਰ 'ਚ, ਉਹਦੀਆਂ ਤਿਆਰੀਆਂ ਵੀ ਤੁਸੀਂ ਦੋਸਤੋ ਜ਼ਰੂਰ ਕਰਨੀਆਂ। ਅਮਰੀਕ ਸਿੰਘ, ਹਾਂਜੀ ਅਮਰੀਕ ਸਿੰਘ ਜੀ ਮੇਰਾ ਸਰਨਾਮੀ ਹੈ ਜੀ, ਇਹ ਪੁਰਾਣੇ ਸਮਿਆਂ ਦੇ ਵਿੱਚ ਜਾਣੀ ਕਿ ਪੁਰਾਣੇ ਕਹਿ ਲਓ ਅੱਜ ਤੋਂ 30-35 ਸਾਲ ਪਹਿਲਾਂ ਅਮਰੀਕ ਸਿੰਘ ਜੀ ਹੁਣਾਂ ਨੇ ਸਾਡੀ ਬਾਂਹ ਫੜੀ, ਜਦੋਂ ਸਾਨੂੰ ਕੁਛ ਵੀ ਨਹੀਂ ਸੀ ਪਤਾ, ਸਾਨੂੰ ਕੁਛ ਵੀ ਨਹੀਂ ਸੀ ਆਉਂਦਾ, ਅਤੇ ਮੇਰੇ ਸਰਨਾਮੀ ਹੈ ਜੀ, ਬੜੇ ਪਿਆਰੇ ਮਿੱਤਰ ਨੇ, ਅਤੇ ਇਹਨਾਂ ਦਾ ਅਸੀਂ ਸਤਿਕਾਰ ਕਰਦੇ। ਇਹਨਾਂ ਨੂੰ ਵੀ ਬੜਾ ਸ਼ੌਂਕ ਹੈ ਜੀ ਲਿਖਣ ਦਾ, ਥੋੜ੍ਹਾ ਥੋੜ੍ਹਾ ਗਾਉਣ ਦਾ ਨਾ, ਬੜਾ ਸ਼ੌਂਕ ਹੈ ਅਮਰੀਕ ਸਿੰਘ ਜੀ ਉਹਨਾਂ ਨੂੰ, ਅਤੇ ਇਹਨਾਂ ਨੂੰ ਚੰਦੇਲੀ ਪਿੰਡ ਹੈ ਜੀ ਇਹਨਾਂ ਦਾ, ਹੁਸ਼ਿਆਰਪੁਰ ਨੂੰ ਜਾਂਦੇ ਆ ਉੱਧਰ, ਅਤੇ ਇਹ ਨਿਊਜ਼ੀਲੈਂਡ ਰਹਿ ਰਹੇ ਨੇ, ਅਤੇ ਧੰਨਵਾਦ ਕਰਦੇ ਉਹਨਾਂ ਦਾ ਵੀ ਜੁੜਨ ਦੇ ਲਈ, ਬਹੁਤ ਮਿਹਰਬਾਨੀ ਅਮਰੀਕ ਸਿੰਘ ਜੀ। ਅਤੇ ਆਓ ਤੁਸੀਂ 27 ਤਰੀਕ ਨੂੰ ਦੇਵੀ ਮਖਸੂਸਪੁਰੀ ਉਹਨਾਂ ਦਾ ਸ਼ੋਅ ਜਿਹੜਾ ਆ ਹੋ ਰਿਹਾ ਆਕਲੈਂਡ ਦੇ ਵਿੱਚ, ਅਤੇ ਤੁਸੀਂ ਵੀ ਪਹੁੰਚੋ, ਅਤੇ ਤੁਹਾਡੀ ਵੀ ਹਾਜ਼ਰੀ ਜਿਹੜੀ ਆ ਬੜੀ ਜ਼ਰੂਰੀ ਆ। ਸੋ ਧੰਨਵਾਦ ਕਰਦੇ ਹਾਂ ਫੇਸਬੁੱਕ ਦੀ ਦੁਨੀਆ ਤੋਂ, ਇੱਥੇ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਉਂਕਿ ਜਦੋਂ ਫੇਸਬੁੱਕ 'ਤੇ ਹੋਈ ਦਾ ਫਿਰ ਗੀਤ ਨਹੀਂ ਚੱਲਦੇ ਹੁੰਦੇ, ਹੁਣ ਇੱਕ ਦੋ ਚਾਰ ਗੀਤ ਵੀ ਲਾਉਣੇ ਆ, ਜਿਹੜੇ ਸਾਡੇ ਮਿੱਤਰ ਪਿਆਰੇ ਕਹਿੰਦੇ ਯਾਰ ਰੂਹ ਦੀ ਖੁਰਾਕ ਹੈ ਗੀਤ ਸੰਗੀਤ, ਉਹ ਆਪਾਂ ਜ਼ਰੂਰ ਸੁਣਦੇ ਚੱਲਣਾ ਹੁਣ, ਅਤੇ ਫੇਸਬੁੱਕ ਤੋਂ ਆਪਾਂ ਇੱਥੇ ਛੁੱਟੀਆਂ ਲੈ ਲੈਣੀਆਂ ਤੇ ਨਾਲ ਨਾਲ ਨੱਚਦਾ ਪੰਜਾਬ ਦਾ ਫੇਸਬੁੱਕ ਪੇਜ ਆ ਉਹਨੂੰ ਲਾਈਕ ਕਰਦੇ ਰਹਿਣਾ ਸੋ ਅਪਡੇਟ ਜਿਹੜੀਆਂ ਨੇ ਤੁਹਾਨੂੰ ਉੱਥੋਂ ਮਿਲਦੀਆਂ ਰਹਿਣ ਸੋ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਬਲਕਾਰ ਸਿੰਘ ਜੀ ਤੁਹਾਡਾ ਵੀ ਧੰਨਵਾਦ ਆ ਸ਼ੁਕਰੀਆ ਜੀ
ਧੰਨਵਾਦ
ਮਿਹਰਬਾਨੀ ਤੇ ਲਓ ਹੁਣ ਆਪਾਂ ਚਲਾਉਂਦੇ ਆ ਗੀਤ ਸੰਗੀਤ ਫਿਰ ਮਿੱਤਰੋ ਏਦਾਂ ਕਰਦਿਆਂ ਗੱਲ ਦੇਬੀ ਮਖਸੂਸਪੁਰੀ ਹੁਣਾਂ ਦੀ ਹੋ ਰਹੀ ਆ ਕੀ ਦੇਬੀ ਨੇ ਦੇਣਾ ਦਿਲ ਦੀ ਗਾਨੀ ਵਿੱਚ ਕੁਝ ਸ਼ੇਰ ਨੇ ਦਿੱਤੇ ਮੜਕੇ ਜਾਂਦੇ ਸੱਜਣਾ ਨੂੰ ਹੁਣ ਮੈਂ ਕੀ ਆਖਾਂ ਲੜਕੇ ਜਾਂਦੇ ਸੱਜਣਾ ਨੂੰ ਤੇ ਨਾਲ ਹੀ ਨਾਲ ਆਹ ਜਿਹੜਾ ਗੀਤ ਹੈ ਨਾ ਇਹ ਮੇਰਾ ਬੜਾ ਫੇਵਰੇਟ ਗੀਤ ਆ ਇਹ ਤੁਹਾਨੂੰ ਵੀ ਪਸੰਦ ਆਊਗਾ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਅਸੀਂ ਫਰਮਾਇਸ਼ ਇਹ ਪਹੁੰਚਾਵਾਂਗੇ ਕਿ ਸਟੇਜ ਤੇ ਇਹ ਗੀਤ ਜਿਹੜਾ ਉਹ ਸੁਣਾਉਣ ਤੇ ਲਓ ਫਿਰ ਇਹ ਗੀਤ ਦਾ ਆਨੰਦ ਤੁਸੀਂ ਮਾਣੋ ਫਿਰ ਕਰਦੇ ਹਾਂ ਗੱਲ हाँ जी मित्रों बहुत बहुत मेहरबानी बहुत धन्यवाद फेसबुक पे भी तुम्हें साथ दिता तय दिलो धन्यवाद है देवी सुपर हीरो का एक गीत होर आप पेश करांगे फिर तो पहला थोड़ी जी गलबात मैं करनी चाहागा कि पंजाब दे विच दोस्तों किन्ना जिहड़ा नुकसान पहला तो हड़ पीड़ितों के नाल हो गया लोग हजे उधरों नहीं हो एक जी घटना जी वापरी है एक प्रवासी बंदे ने एक छोटे जे बच्चे का जरा वो कतल किया तो उसके काफ़ी कुछ जरा मतलब भकया हुआ है ਉਹਦੇ ਨਾਲ ਜੀ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਤਾਂ ਉੱਥੋਂ ਜਿਹੜੇ ਜਥੇਬੰਦੀਆਂ ਜਾਂ ਫਿਰ ਕੋਈ ਉੱਥੋਂ ਜਿਹੜੇ ਲੋਕ ਆ ਉਹਨਾਂ ਨੇ ਮਤੇ ਵੀ ਪਾਏ ਆ ਕਈਆਂ ਨੇ ਕਿ ਪਾਈ ਜਾ ਰਹੇ ਵਾਸੀਆਂ ਨੂੰ ਉੱਥੋਂ ਕੱਢੋ ਅਤੇ ਫਿਰ ਕਾਫੀ ਗਰਮਾਇਆ ਹੋਇਆ ਜਾਣੀ ਕਿ ਮਸਲਾ ਇਹ ਅਤੇ ਨਾਲ ਭਗਵੰਤ ਮਾਨ ਹੁਣਾਂ ਦਾ ਵੀ ਇੱਕ ਬਿਆਨ ਜਿਹੜਾ ਉਹ ਆਇਆ ਅਤੇ ਉਹਨਾਂ ਨੂੰ ਕਿਹਾ ਵੀ ਇਹਦੇ ਉੱਤੇ ਸਖ਼ਤ ਜਿਹੜਾ ਕਾਨੂੰਨ ਹੈ ਉਹ ਪੜਨਾ ਚਾਹੀਦਾ ਅਤੇ ਇਹਨਾਂ ਨੂੰ ਕੱਢੋ ਉਹ ਕਹਿੰਦੇ ਵੀ ਨਹੀਂ ਕੱਢਣ ਵਾਲੀ ਗੱਲ ਤਾਂ ਜਿਹੜੀ ਆ ਉਹ ਮੇਰੇ ਆਪ ਪਾਸ ਨਹੀਂ ਹੈ ਲੇਕਿਨ ਇੱਦਾਂ ਹੈ ਵੀ ਇਹਨਾਂ ਉੱਤੇ ਜਿਹੜੀ ਕਾਰਵਾਈ ਉਹ ਸਖ਼ਤ ਹੋਣੀ ਚਾਹੀਦੀ ਹੈ ਕਿਉਂਕਿ ਤਾਂ ਕਿ ਇਹੋ ਜਿਹੀ ਹਰਕਤ ਜਿਹੜੀ ਆ ਹੋਰ ਕੋਈ ਨਾ ਕਰ ਸਕੇ ਛੋਟੇ ਜਿਹੇ ਬੱਚੇ ਨੂੰ ਦੋਸਤੋ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ ਬਹੁਤ ਹੀ ਦਰਦਨਾਕ ਘਟਨਾ ਜਿਹੜੀ ਵਾਪਰੀ ਆ ਹੁਸ਼ਿਆਰਪੁਰ ਸੋ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਉਹਨਾਂ ਦੇ ਇੱਕ ਆਧਾਰ ਕਾਰਡ ਬਣੇ ਹੋਏ ਨੇ ਉੱਥੇ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਵੋਟ ਬੈਂਕ ਨੂੰ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਗੰਦ ਨਾ ਪਾਓ ਇਹ ਆਮ ਲੋਕਾਂ ਦਾ ਕਹਿਣਾ ਆ ਕੋਈ ਕੰਮ ਕਰਦਾ ਤੁਹਾਡਾ ਨਵੈਲ ਆ ਕਿਉਂਕਿ ਉਹਨਾਂ ਦੀ ਕੰਟਰੀ ਆ ਆਪਣੀ ਕੰਟਰੀ ਆ ਪਰ ਜੇ ਤੁਸੀਂ ਆ ਕੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜਾਂ ਫਿਰ ਪੰਜਾਬ ਦੇ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਟਾਰਗੇਟ ਕਰਦੇ ਹੋ ਇਹ ਬਹੁਤ ਹੀ ਘਿਨੌਣੀ ਹਰਕਤ ਹੈ ਇਹਦੇ ਉੱਤੇ ਸਖ਼ਤ ਕਾਰਵਾਈ ਜਿਹੜੀ ਹੈ ਪੱਕੀ ਹੋਣੀ ਚਾਹੀਦੀ ਹੈ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਵੀ ਤਜਰਬੇ ਨੇ ਇਸ ਮਾਮਲੇ
ਤੁਸੀਂ ਜਿਵੇਂ ਕਹਿਣਾ ਵੀ ਪੰਜਾਬ ਦੇ ਵਿੱਚ ਵੋਟ ਬੈਂਕ ਦੇ ਨਾਂ ਤੇ ਗੰਦ ਨਾ ਪਾਓ
ਜੀ
ਵੋਟਾਂ ਪਾਉਣ ਨੂੰ ਪੰਜਾਬੀ ਹੈਗੇ
ਬਿਲਕੁਲ
ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਪੰਜਾਬੀਆਂ ਨੇ ਜੇ ਪਲਕਾਂ ਦੇ ਉੱਤੇ ਬਿਠਾਉਣੇ ਆਮ ਤੌਰ ਤੇ ਕਈ ਵਾਰੀ ਏਦਾਂ ਵੀ ਕਹਿ ਦਿੰਦੇ ਕਿ ਜੇ ਤੁਸੀਂ ਇਹਨਾਂ ਨੂੰ ਇੱਧਰੋਂ ਕੱਢੋਗੇ ਤੇ ਤੁਹਾਨੂੰ ਉੱਧਰ ਜਦੋਂ ਜਾਓਗੇ ਕਾਰੋਬਾਰ ਦੇ ਸਿਲਸਿਲੇ ਤੁਹਾਨੂੰ ਵੀ ਇੱਦਾਂ ਦਾ ਸਾਹਮਣਾ ਕਰਨਾ ਪੈ ਸਕਦਾ
ਬਿਲਕੁਲ
ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਸਾਨੂੰ ਸਾਹਮਣਾ ਤਾਂ ਕਰਨਾ ਪਵੇਗਾ ਜੇ ਅਸੀਂ ਕੁਛ
ਗਲਤ ਕਰਾਂਗੇ
ਕਿਉਂਕਿ ਉਹ ਬੱਚੀ ਦੇ ਨਾਲ ਭੈੜਾ ਕੁਕਰਮ ਕਰਕੇ ਜਿਸ ਤਰ੍ਹਾਂ ਨਾਲ ਉਹਨੂੰ ਹਵਾਨੀਅਤ ਦੇ ਨਾਲ ਮਾਰਿਆ ਆ
ਬਹੁਤ
ਹਾਂਜੀ ਉਹ
ਦੁਹਰਾਈ ਘਟਨਾ
ਸੋਚ ਆਇਆ ਕਿ ਉਹਨੂੰ ਸਿਰ ਦੇ ਉੱਤੇ ਇੱਟਾਂ ਵੀ ਮਾਰੀਆਂ ਉਹਦੇ ਗਲਾ ਵੀ ਘੁੱਟਿਆ ਫਿਰ ਉਹਦੇ ਪੈਂਟ ਦੇ ਨਾਲ ਗਲਾ ਘੁੱਟ ਕੇ ਕਹਿੰਦੇ ਜਦੋਂ ਪੋਸਟਮਾਰਟਮ ਹੋਇਆ ਉਹਦੀ ਜੀਭ ਵੀ ਟੁੱਕੀ ਹੋਈ ਸੀ ਕਿੰਨੀ ਮਤਲਬ ਉਹਨੂੰ ਦਰਦ ਹੋਇਆ ਹੋਊਗਾ ਕਿੱਦਾਂ ਮੌਤ ਆਈ ਹੋਊਗੀ ਤੇ ਇਸ ਕਰਕੇ ਪਤਾ ਨੀ ਕਿੱਦਾਂ ਦਾ ਕਿੱਦਾਂ ਹਿੰਮਤ ਪੈ ਜਾਂਦੀ ਪੰਜ ਸਾਲ ਦਾ ਬੱਚਾ ਸਾਡੀਆਂ ਅੱਖਾਂ ਸਾਹਮਣੇ ਆਵੇ ਸਾਡੇ ਲਈ ਤਾਂ ਕਦੀ ਇੱਦਾਂ ਦਾ ਸਾਡੇ ਮਨ ਚ ਖਿਆਲ ਵੀ ਨੀ ਆ ਸਕਦਾ ਕੀ ਉਮਰ ਹੁੰਦੀ ਪੰਜ ਸਾਲ ਦੀ
ਜੀ ਜੀ
ਤੇ ਇਸ ਕਰਕੇ ਜਿਹੜੇ ਇੱਦਾਂ ਦਾ ਕੰਮ ਕਰਦੇ ਆ ਉਹਨੂੰ ਤੇ ਮੈਂ ਪੁਲਿਸ ਵੱਲੋਂ ਵੀ ਮੈਂ ਤਾਂ ਇਹ ਉਮੀਦ ਕਰਦਾ ਕਿ ਉਹਨੂੰ ਤਾਂ ਚੁਰਾਏ ਚ ਖੜ ਕੇ ਗੋਲੀ ਮਾਰਨੀ ਚਾਹੀਦੀ ਹੈ
ਬਿਲਕੁਲ ਜੀ ਜਿਹੜਾ
ਕਸਟਡੀ ਦਾ ਕੀ ਲੈਣਾ ਉਹਨੂੰ ਲੋਕਾਂ ਦੇ ਹਵਾਲੇ ਕਰੋ ਵੀ ਇਹਦੇ ਨਾਲ ਜੋ ਲੋਕ ਕਰਨ ਉਹ ਉਹੀ ਹੋਵੇ
ਦੇਖ ਲਓ ਅਮਰੀਕਾ ਦੇ ਵਿੱਚ ਸਾਡੇ ਇੱਕ ਸਿੱਖ ਨੌਜਵਾਨ ਨੇ ਗਲਤੀ ਕੀਤੀ ਟਰੱਕ ਦੇ ਨਾਲ ਤਿੰਨ ਬੰਦਿਆਂ ਦੀ ਮੌਤ ਹੋਈ
ਬਿਲਕੁਲ
ਸੋ ਉਸ ਨੂੰ ਹੁਣ ਇਹ ਸਜ਼ਾਵਾਂ ਹੈ 40-45 ਸਾਲ
ਸਾਲ ਹਾਂਜੀ
ਸੋ ਤੁਸੀਂ ਅੰਦਾਜ਼ਾ ਲਾਓ ਵੀ ਉਹ ਵੀ ਨਾਲ ਦੀ ਨਾਲ ਹੀ ਏਦਾਂ ਨਹੀਂ ਹੈ ਵੀ ਹੁਣ ਇਹਨਾਂ ਨੂੰ ਲਟਕਾਉਣਾ ਕੇਸ ਹੋਣਾ ਜਿਹੜੀ ਚੀਜ਼ ਦੀ ਪੈਰਵਾਈ ਹੋ ਗਈ ਉਹਦੇ ਨਾਲ ਫਿਰ ਕਾਨੂੰਨ ਬਾਕੀ ਬੰਦੇ ਹੁਣ ਸੋਚਦੇ ਯਾਰ ਇਹ ਗਲਤੀ ਨਹੀਂ ਕਰਨੀ ਕਦੇ
ਕਈ ਵਾਰੀ ਤੇ ਏਦਾਂ ਹੋ ਜਾਂਦਾ ਨਾ ਜਦੋਂ ਬੰਦਾ ਕਸਟਡੀ ਚ ਜਾਂਦਾ ਉਹ ਤਾਂ ਸੇਫ ਹੋ ਜਾਂਦਾ ਹੁਣ ਸੇਫ ਆ
ਬਿਲਕੁਲ ਜੀ
ਪਰ ਜਿਸ ਤਰ੍ਹਾਂ ਉਹਨੂੰ ਮੌਤ ਦਿੱਤੀ ਉਹਨੇ
ਜੀ
ਉਦਾਂ ਦੀ ਮੌਤ ਉਹਨੂੰ ਦਿੱਤੀ ਜਾਏ ਤਾਂ ਹੀ ਦੁਨੀਆਂ ਦੇ ਉੱਤੇ ਵੀ ਇੱਕ ਐਗਜ਼ਾਮਪਲ ਸੈੱਟ ਹੋਊਗੀ ਨਾ
ਬਾਕੀਆਂ ਨੂੰ ਤਾਂ ਪਤਾ ਲੱਗੇਗਾ ਭਾਈ ਇਹ ਕਿੱਡੀ ਘਿਨੌਣੀ ਹਰਕਤ ਹੈ ਸਾਨੂੰ ਸੁਣ ਕੇ ਸਾਡੇ ਰੌਂਗ ਤੇ ਖੜੇ ਹੋ ਜਾਂਦੇ ਆ ਪਰ ਉਹ ਜਦੋਂ ਬੱਚੇ ਨਾਲ ਬੀਤ ਰਹੇ ਹੋਏਗੀ ਤਾਂ ਉਹ ਕਿੱਦਾਂ ਉਹਨੇ ਸਹਿਣ ਕੀਤਾ ਹੋਏਗਾ ਇਹ ਬਹੁਤ ਹੀ ਦਰਦਨਾਕ ਘਟਨਾ ਇੱਧਰੋਂ ਸੋ ਅਸੀਂ ਉਹੀ ਗੱਲ ਕਰਦੇ ਸੀ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਰਹਿੰਦੇ ਹਾਂ ਪਰ ਇੱਥੇ ਬੈਠੇ ਕਿਉਂਕਿ ਇਹੋ ਜਿਹੇ ਜਿਹੜੇ ਕਾਨੂੰਨ ਆ ਉਹਨਾਂ ਉੱਤੇ ਪੜਦੇ ਨਾ ਪਾਓ ਜੇ ਕੋਈ ਜਿਹੜੀ ਕੋਈ ਗੱਲ ਕਿੱਦਾਂ ਦੀ ਆ ਉਹਨੂੰ ਜ਼ਰੂਰ ਕਹੋ ਹਾਂ ਨੂੰ ਹਾਂ ਕਹੋ ਅਤੇ ਨਾ ਨੂੰ ਨਾ ਕਹਿਣ ਦੀ ਸਮਰੱਥਾ ਜਿਹੜੀ ਸਾਡੇ 'ਚ ਹੋਣੀ ਚਾਹੀਦੀ ਆ ਸੋ ਬਿਲਕੁਲ ਜੀ ਸੋ ਰੌਂਗ 'ਤੇ ਖੜ੍ਹੇ ਹੁੰਦੇ ਇਹੋ ਜਿਹੀ ਘਟਨਾ ਨੂੰ ਦੇਖ ਕੇ ਹੋਣੀ ਨਹੀਂ ਚਾਹੀਦੀ ਸੋ ਪ੍ਰਵਾਸੀਆਂ ਨੂੰ ਕੱਢਣਾ ਜਾਂ ਨਹੀਂ ਕੱਢਣਾ ਤਾਂ ਸਰਕਾਰਾਂ ਦੇ ਕੰਮ ਆ ਕੀ ਕਰਦੀਆਂ ਪਰ ਆਪਣਾ ਖਿਆਲ ਤੁਸੀਂ ਆਪ ਮਿੱਤਰੋ ਜ਼ਰੂਰ ਰੱਖੋ ਬਹੁਤ ਧੰਨਵਾਦ ਤੁਹਾਡਾ ਅਤੇ ਲਓ ਚੱਲਦੇ ਚੱਲਦੇ ਫਿਰ ਸਾਹਿਬ ਫਿਰ ਆਪਾਂ ਵੀ ਫਤਿਹ ਬੁਲਾਈਏ ਮਿੱਤਰਾਂ ਨੇ ਬਹੁਤ ਸਾਥ ਦਿੱਤਾ ਤੁਸੀਂ ਸਾਥ ਦਿੱਤਾ ਅਤੇ ਆਪਾਂ ਇੱਕ ਅੱਧਾ ਗੀਤ ਦੋ ਛੱਡ ਕੇ ਫਿਰ ਆਪਾਂ ਇੱਥੋਂ ਛੁੱਟੀਆਂ ਲੈ ਲੈਣੀਆਂ ਅਗਲੇ ਹਫ਼ਤੇ ਫਿਰ ਇਸੇ ਸਟੇਸ਼ਨ ਤੋਂ ਨੱਚਦਾ ਪੰਜਾਬ ਤੋਂ 3-15 ਤੋਂ ਆਪਾਂ ਜੁੜ ਜਾਣਾ ਜਿਹਨਾਂ ਦੇ ਨਾਲ ਤੁਸੀਂ ਆਏ ਸਟੂਡੀਓ 'ਚ ਧੰਨਵਾਦ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਨਿਊਜ਼ੀਲੈਂਡ ਵਾਸੀਆਂ ਨੂੰ
ਨਿਊਜ਼ੀਲੈਂਡ ਵਾਸੀਆਂ ਨੂੰ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਵਾਰ ਵਾਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ
ਜੀ
ਜੇ ਸਾਡੇ ਦਿਲ ਦੇ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਸੀ ਰਹੇਗੀ ਤੇ ਅਸੀਂ ਚੰਗੇ ਰਵਾਂਗੇ ਸੋ ਜਾਂਦੇ ਜਾਂਦੇ ਮੈਂ ਵੀ ਇੱਕ ਫਿਰੋਜ਼ਦੀਨ ਸ਼ਰਫ ਉਹਨਾਂ ਦੀ ਕਵਿਤਾ ਆ ਪੰਜਾਬੀਅਤ ਦੇ ਨਾਲ ਰਿਲੇਟਡ
ਆਣਦੇ
ਤੇ ਮੈਂ ਜ਼ਰੂਰ ਸਾਂਝੀ ਕਰਨੀ ਚਾਹਾਂਗਾ
ਜੀ
ਉਹ ਲਿਖਦੇ ਆ ਕਹਿੰਦੇ ਕਿ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਕਹਿੰਦਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਪੇਂਡੂ ਪਰ ਸ਼ਹਿਰੀ ਢੰਗ ਦਾ ਹਾਂ
ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ ਸਮਝਾਂ ਫਾਰਸੀ ਤੇ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ ਜਿੱਦਾਂ ਮੈਂ ਨਵਾਂ ਨਵਾਂ ਆਇਆ ਨਾ ਮੈਂ ਮਾੜੀ ਮੋਟੀ ਅੰਗਰੇਜ਼ੀ ਅਸੀਂ ਵੀ ਬੋਲ ਯਾ ਕਰ ਲਈ ਦੀ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ
ਜੀ
ਇਹ ਗੱਲ ਆਖਣੋ ਕਦੀ ਨਾ ਸੰਗਦਾ ਹਾਂ ਮੈਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਆ ਤੇ ਇਸ ਗੱਲ ਦੀ ਮੈਨੂੰ ਕੋਈ ਸੰਗ ਸ਼ਰਮ ਨਹੀਂ ਇਹ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋ ਕਦੀ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਤੇ ਮੈਂ ਕਹਾਂਗਾ ਮਿਲੇ ਮਾਣ ਪੰਜਾਬੀ ਨੂੰ ਹਰ ਦੇਸ਼ ਅੰਦਰ ਆਸ਼ਕ ਮੁੱਢੋ ਮੈਂ ਇਸ ਉਮੰਗਦਾ ਹਾਂ ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਵਾਂ ਇੱਥੇ ਤੇ ਯੂਪੀ ਚ ਕਰਾਂ ਗੱਲਾਂ ਹਮਕੋ ਤੁਮਕੋ ਕਰਕੇ ਉਹ ਕਈ ਵਾਰੀ ਨਾ ਪੰਜਾਬ ਦੇ ਵਿੱਚ ਏਦਾਂ ਦੀ ਰੀਤ ਚੱਲੀ ਆ ਕਿ ਉਹ ਪੰਜਾਬੀ ਨੂੰ ਛੱਡ ਕੇ ਜਿਹਨੂੰ ਅੰਗਰੇਜ਼ੀ ਨੇ ਉਹ ਗੱਲ ਚੱਲ ਹਿੰਦੀ ਬੋਲ ਉਹ ਹਮਕੋ ਤੁਮਕੋ ਮੈਂ ਬਾਤ ਕਰਤੇ ਥੇ
ਹਾਂਜੀ
ਉਹ ਕਹਿੰਦੇ ਰਵਾਂ ਇੱਥੇ ਤੇ ਯੂਪੀ ਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਤੇ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ
ਅਕਾਲ ਬਿਲਕੁਲ ਸੋ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਜਿਹੜੀ ਅੰਗਰੇਜ਼ੀ ਹੈ ਨਾ ਕਹਿੰਦੇ ਇਹਦੇ ਕੁਛ ਅੱਖਰ ਸਾਇਲੈਂਟ ਆ ਸਾਡੀ ਤਾਂ ਬਿੰਦੀ ਵੀ ਬੋਲਦੀ ਆ
ਬਿੰਦੀ ਵੀ ਬੋਲਦੀ ਆ
ਸੋ ਕਹਿਣ ਦਾ ਮਤਲਬ ਸਾਡੀਆਂ ਇਹ ਗੱਲਾਂ ਜਿਹੜੀਆਂ ਨੇ ਪੰਜਾਬੀ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਉਹੀ ਜਾਣਦੇ ਨੇ ਸੋ ਖੈਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਤੁਸੀਂ ਸਾਥ ਦਿੱਤਾ ਮਿੱਤਰੋ ਤੇ ਹੁਣ ਟਾਈਮ ਥੋੜਾ ਹੀ ਰਹਿੰਦਾ ਆ ਪਰ ਆਪਾਂ ਇੱਕ ਦੋ ਗੀਤ ਤੁਹਾਡੇ ਲਈ ਛੱਡ ਕੇ ਜਾਣੇ ਲਾਸਟ ਇੱਕ ਗੀਤ ਜਿਹੜਾ ਮੈਂ ਦੇਵੀ ਮਹਿਸੂਸ ਪੁਰੀ ਹੋਣਾ ਦਾ ਤੇ ਰਣਜੀਤ ਰਾਣੇ ਹੋਣਾ ਦਾ ਜਿਹੜਾ ਇਕੱਠਾ ਉਹਨਾਂ ਨੇ ਗਾਇਆ ਸੀ ਬਾ ਕਮਾਲ ਗੀਤ ਹੈ ਵੀ ਉਹ ਮੈਂ ਤੁਹਾਡੀ ਝੋਲੀ ਛੱਡ ਕੇ ਜਾ ਰਿਹਾ ਜੀ ਸੋ ਤੁਸੀਂ ਸਾਥ ਦਿੱਤਾ ਧੰਨਵਾਦ ਹੈ ਤੁਹਾਡਾ ਮਿਹਰਬਾਨੀ ਮਿਲਦੇ ਹਾਂ ਫਿਰ 27 ਤਰੀਕ ਨੂੰ ਉਹ ਤੋਂ ਪਹਿਲਾਂ ਤਾਂ ਹਜੇ ਮੰਗਲਵਾਰ ਆਉਣਾ ਤੇ ਉੱਦਣ ਫਿਰ ਹਾਜ਼ਰੀਆਂ ਲੱਗਣਗੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਸੀ ਆਪਣਾ ਖਿਆਲ ਰੱਖਣਾ
ਸਰੋਵਰ ਵੀ ਹੁਣ ਸੁੱਕੀ ਜਾਂਦੇ ਨੇ ਤੂੰ ਤੇ ਚਾਰ ਇੱਕ ਦਿਨੀ ਗੱਲਾਂ ਕਰਕੇ ਤੁਰ ਗਈ ਸੀ ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਘਟਨਾ ਜ਼ਿੰਦਗੀ ਵਿੱਚ ਕੋਈ ਤੇਥੋਂ ਬਾਤ ਹੋਈ ਪੁੱਛਦੇ ਮੈਨੂੰ ਵੱਟ ਕੇ ਕਿੱਥੇ ਤੂੰ ਆਵਾਜ਼ ਹੋਈ ਤੇਰੇ ਹੋਸਿਆਂ ਦੇ ਵਿੱਚ ਅੱਜ ਕੱਲ ਕੌਣ ਛਣਕਦਾ ਏ ਤੇਰੇ ਹਾਸਿਆਂ ਦੇ ਵਿੱਚ ਅੱਜ ਕੱਲ ਕੌਣ ਛਣਕਦਾ ਏ ਦੋਸ਼ ਤੇਰੇ ਤੇ ਜਾਂ ਕਿਸਮਤ ਤੇ ਸੁੱਟੀ ਜਾਂਦੇ ਨੇ ਤੂੰ ਤੇ ਜਾਂਦੇ ਨੇ ਬਿੰਦਾ ਬੋਰੀ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਸੱਚੀ ਮੁੱਠੀ ਜਾਂਦੇ ਨੇ ਤੂੰ ਤੇ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਤੇ ਉੱਕੀ ਜਾਂਦੇ ਨੇ ਤੂੰ ਤੇ ਚਾਰ ਇੱਕ ਦਿਨ ਗੱਲਾਂ ਕਰਕੇ ਤੁਰ ਗਈ ਸੀ ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਬਿੰਦਾ ਬੋਲੀ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ
ਦਿਨ ਅੱਜ ਦਾ